ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
चेते रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां।
ਸਵੇਰ ਦੀ ਫਿਜ਼ਾ ਚ ਕੋਈ ਪੌਣਾ ਦੀ ਮਹਿਕ, ਪੰਛੀਆਂ ਦੀ ਚਹਿਚਹਾਟ, ਨਵੇਂ ਦਿਨ ਨਾਲ ਜੁੜੇ ਕੁਝ ਸੁਪਨੇ, ਉਮੀਦਾਂ, ਖਾਹਿਸ਼ਾਂ, ਕੁਝ ਗੱਲਾਂ, ਕੁਝ ਯਾਦਾਂ, ਭੁੱਲ ਜਾਣ ਦੀ ਖਾਹਿਸ਼ ਤੇ ਕੁਝ ਸਮਾਂ, ਕੁਝ ਗੱਲਾਂ ਜ਼ਿੰਦਗੀ ਦੇ ਪੱਲੇ ਹਨ ਅੱਗੇ ਤੋਂ ਪੈਣ ਦੀ ਲੋਚ। ਮਾਰਚ ਦੇ ਮਹੀਨੇ ਦਾ ਪਹਿਲਾ ਬੁੱਧਵਾਰ 16 December 2020 ਦਾ ਨਵਾਂ ਨਰੋਇਆ ਦਿਨ। ਆਓ ਇਸ ਦਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਮੁਸਕੁਰਾ ਕੇ, ਹੱਸ ਗਾ ਕੇ ਤੇ ਚਲੋ ਜੀ ਫਿਰ ਮੈਂ ਮੁਸਕਰਾਉਂਦੀ ਹੱਸਦੀ ਗਾਉਂਦੀ ਲਹਿਰਾਂ ਲਾਉਣ ਆ ਗਈ ਹਾਂ ਜੀ ਤੇ ਮੇਰੇ ਨਾਲ ਲਹਿਰਾਂ ਲਾਉਣ ਲਈ ਤਿਆਰ ਹੋ ਤੁਸੀਂ ਸਾਰੇ? ਬਿਲਕੁਲ ਜੀ, ਮੈਂ ਸੁਪਰੀ ਰੈਡੀਮੇਡ ਸਟੂਡੀਓ ਤੋਂ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁੱਡ ਮਾਰਨਿੰਗ। ਉਮੀਦ ਤੇ ਅਰਦਾਸ ਕੇ ਸਭ ਰਾਜੀ ਖੁਸ਼ੀ ਹੋਵੋਗੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ, ਆਪਣੇ ਘਰ ਪਰਿਵਾਰਾਂ ਦੇ ਵਿੱਚ ਹੱਸਦੇ ਖੇਡਦੇ। ਸੋ ਸਮੇਂ ਸਿਰ ਆ ਗਈ ਆ ਜੀ ਮੈਂ ਪੂਰੇ ਐਨ 7:32 ਹੋ ਚੁੱਕੇ ਆ ਐਡੀਲੇਡ ਦੀਆਂ ਘੜੀਆਂ ਦੇ ਵਿੱਚ ਤੇ ਸਿਡਨੀ ਸਮੇਂ ਮੁਤਾਬਿਕ 8:02 ਹੋ ਚੁੱਕੇ ਨੇ ਔਰ ਪਰਥ ਦੇ ਵਿੱਚ ਸਮਾਂ ਚੱਲ ਰਿਹਾ ਹੈ 5:03 ਤੇ ਆਪਣੇ ਪੰਜਾਬ ਦੇ ਵਿੱਚ ਇਸ ਵੇਲੇ 2:33 ਹੋ ਚੁੱਕੇ ਆ ਬੁੱਧਵਾਰ ਦੀ ਸਵੇਰ ਤੇ ਦੀ ਤਰੀਕ ਬਿਲਕੁਲ 16 December ਅੱਜ ਹੋ ਚੁੱਕੀ ਹੈ। ਸੋ ਬਸ ਮੁੱਕਣ ਵਾਲਾ ਹੈ ਜੀ 2020 ਵੀ, ਸਮਾਂ ਆਪਣੀ ਰਫਤਾਰ ਨਾਲ ਤੁਰਿਆ ਜਾ ਰਿਹਾ ਹੈ ਔਰ ਆਪਣੇ ਪਿੱਛੇ ਛੱਡਦਾ ਜਾ ਰਿਹਾ ਹੈ ਯਾਦਾਂ ਦੀਆਂ ਪੈਣਾ ਔਰ ਬੁੱਧਵਾਰ ਨੂੰ ਅਸੀਂ ਉਹਨਾਂ ਯਾਦਾਂ ਵੱਲ ਮੁੜ ਕੇ ਮੂੰਹ ਕਰਦੇ ਹਾਂ, ਉਹਨਾਂ ਪੈੜਾਂ ਨੂੰ ਦੇਖਦੇ ਹਾਂ ਕੀ ਪਾਇਆ, ਕੀ ਖੋਇਆ, ਕੀ ਗਲਤੀਆਂ ਕੀਤੀਆਂ, ਕੀ ਚੰਗਾ ਕੀਤਾ ਜ਼ਿੰਦਗੀ ਦੇ ਵਿੱਚ। ਸੋ ਜ਼ਿੰਦਗੀ ਜਿਉਣਾ ਆਪਣੇ ਆਪ ਚ ਜਿੱਥੇ ਕਲਾ ਹੈ ਉੱਥੇ ਜ਼ਿੰਦਗੀ ਦੇ ਨੂੰ ਗੋਹ ਨਾਲ ਨਿਹਾਰਨਾ ਜਿਹੜਾ ਉਹ ਵੀ ਆਪਣੇ ਆਪ ਵਿੱਚ ਕਲਾ ਹੈ। ਬੀਤੀ ਹੋਈ ਜ਼ਿੰਦਗੀ ਵੱਲ ਨਜ਼ਰ ਕਰਨੀ ਵੀ ਕਲਾ ਹੈ। ਉਸ ਜ਼ਿੰਦਗੀ ਦੇ ਵਿੱਚ ਕੀ ਪਾਇਆ ਅਸੀਂ, ਕੀ ਗਵਾਇਆ, ਕੀ ਉਹਦੇ ਵਿੱਚੋਂ ਹੋਰ ਚੰਗਾ ਕੱਢ ਸਕਦੇ ਹਾਂ, ਬਸ ਇਹਦਾ ਮੰਥਨ ਕਰਦੇ ਰਹੋ, ਅੱਗੇ ਵੱਧਦੇ ਰਹੋ। ਅੱਜ ਦੀ ਜਿਹੜੀ ਮੂਮੈਂਟ ਹੈ ਉਹਨੂੰ ਹੱਸ ਕੇ ਜਿਉਂਦੇ ਰਹੋ, ਮਾਣਦੇ ਰਹੋ ਔਰ ਜੋ ਬੀਤ ਗਿਆ ਉਹਦੇ ਵਿੱਚ ਕੀਤੀਆਂ ਗਲਤੀਆਂ ਨੂੰ ਦੁਬਾਰਾ ਨਾ ਦੁਹਰਾ ਹੋਵੇ, ਇਹ ਹੀ ਅਰਦਾਸ ਕਰਦੇ ਹਾਂ। ਸੋ ਅਰਦਾਸ ਜ਼ਿੰਦਗੀ 'ਚ ਬੜੀ ਜ਼ਰੂਰੀ ਹੁੰਦੀ ਹੈ ਔਰ ਅਰਦਾਸ ਦੇ ਵਿੱਚ ਯਕੀਨ ਹੋਣਾ ਉਸ ਤੋਂ ਵੀ ਜ਼ਰੂਰੀ ਹੈ, ਨਹੀਂ ਤੇ ਅਰਦਾਸ ਕੀਤੀ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ, ਹੈ ਨਾ। ਜੇ ਸਾਨੂੰ ਆਪਣੀ ਅਰਦਾਸ 'ਤੇ ਡਾਊਟ ਹੈ ਤੇ ਫਿਰ ਉਹ ਅਰਦਾਸ ਕਦੇ ਪਰਵਾਹ ਨਹੀਂ ਹੁੰਦੀ। ਸੋ ਆਓ ਆਪਣੀ ਅਰਦਾਸ 'ਤੇ ਯਕੀਨ ਕਰੀਏ ਔਰ ਅਰਦਾਸ 'ਤੇ ਯਕੀਨ ਕਰਕੇ ਅਰਦਾਸ ਕਰੀਏ ਕਿ ਸਾਡਾ ਚੁਕਿਰਦਾ ਪਰਮਾਤਮਾ ਸੁੱਖ ਸ਼ਾਂਤੀ ਵਸੇ, ਇਹ ਧਰਤੀ ਖੁਸ਼ਹਾਲ ਹੋਵੇ ਔਰ ਇੱਥੇ ਰਹਿਣ ਵਾਲਾ ਹਰ ਇੱਕ, ਚਾਹੇ ਉਹ ਕੋਈ ਜਾਨਵਰ ਹੈ, ਕੋਈ ਪਰਿੰਦਾ ਹੈ, ਇਨਸਾਨ ਹੈ, ਖੁਸ਼ ਰਹਿਣ, ਹੱਸਦੇ ਖੇਡਦੇ ਰਹਿਣ। ਸੋ ਪ੍ਰੋਗਰਾਮ ਲਹਿਰਾਂ ਬੁੱਧਵਾਰ ਦੀਆਂ। ਸੋ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਕੁਝ ਗੱਲਾਂ ਬਾਤਾਂ ਆਪਣੀਆਂ, ਕੁਝ ਜਗ ਕੀਤੀਆਂ ਤੇ ਕੁਝ ਹੱਟ ਕੀਤੀਆਂ, ਜਿਹੜੀਆਂ ਹਮੇਸ਼ਾ ਦੀ ਤਰ੍ਹਾਂ ਕਰਾਂਗੇ। ਔਰ ਗੀਤ ਸੰਗੀਤ ਵੀ ਹੋਏਗਾ। ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਮੈਨੂੰ ਲਿਖ ਭੇਜੋ। ਉਸ ਤੋਂ ਇਲਾਵਾ ਯਾਦਾਂ ਵੱਲ ਜ਼ਰੂਰ ਫੇਰ ਮੂੰਹ ਕਰਾਂਗੇ। ਔਰ ਅੱਜ ਯਾਦਾਂ ਦੇਖੋ ਕਿਹੜੀਆਂ ਹੁੰਦੀਆਂ ਆ। ਸੋ ਕੁਝ ਕੁ ਯਾਦਾਂ ਮੈਂ ਸੋਚੀਆਂ ਹੋਈਆਂ, ਬਾਕੀ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ। ਜੇ ਕੁਝ ਯਾਦ ਆਇਆ ਹੋਵੇ ਤੇ ਮੈਂ ਤੁਹਾਡੀ ਯਾਦ ਵੀ ਫੜ ਸਕਦੀ ਹਾਂ ਤੇ ਉਹਦੇ ਤੇ ਵੀ ਗੱਲ ਕਰ ਸਕਦੇ ਹਾਂ। ਸੋ ਆਪਣਾ ਪ੍ਰੋਗਰਾਮ ਆ ਜੀ, ਆਪਣੀਆਂ ਗੱਲਾਂ, ਕੁਝ ਵਿਹਲੀਆਂ ਜਿਹੀਆਂ ਗੱਲਾਂ। ਵਿਹਲੀਆਂ ਗੱਲਾਂ ਜ਼ਿੰਦਗੀ ਚ ਬੜੀਆਂ ਜ਼ਰੂਰੀ ਹੁੰਦੀਆਂ। ਸੋ ਮੈਂ ਬੁੱਧਵਾਰ ਦਾ ਦਿਨ ਆਪਣਾ ਤੁਹਾਡੇ ਸਾਰਿਆਂ ਦੇ ਨਾਲ ਆਪਣੀਆਂ ਵਿਹਲੀਆਂ ਜਿਹੀਆਂ ਗੱਲਾਂ ਕਰਦੀ ਹਾਂ ਔਰ ਬੜਾ ਸਕੂਨ ਮਹਿਸੂਸ ਕਰਦੀ ਹਾਂ ਤੁਹਾਡੇ ਸਾਰਿਆਂ ਨਾਲ ਬੈਠ ਕੇ। ਸੋ ਪੋਹ ਦਾ ਮਹੀਨਾ ਚੜਿਆ ਹੈ ਜੀ, ਤੇ ਪੋਹ ਦਾ ਮਹੀਨਾ ਜਦੋਂ ਚੜ੍ਹਦਾ ਹੈ ਤੇ ਹਮੇਸ਼ਾ ਇੱਕ ਤੇ ਠੰਡ ਯਾਦ ਆਉਂਦੀ ਹੈ। ਜਦੋਂ ਵੀ ਪੋਹ ਦੀ ਗੱਲ ਕਰੀਏ ਤੇ ਠੰਡ ਯਾਦ ਆਉਂਦੀ ਹੈ, ਤੇ ਨਾਲ ਹੀ ਯਾਦ ਆ ਜਾਂਦੀਆਂ ਜੀ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ, ਹੈ ਨਾ। ਸੋ ਪੋਹ ਦੇ ਮਹੀਨੇ ਦੇ ਵਿੱਚ ਕੜਕਦੀ ਠੰਡ, ਉਹ ਠੰਡਾ ਬੁਰਜ, ਸ਼ਹੀਦ ਹੋਏ ਸਾਹਿਬਜ਼ਾਦੇ, ਸਾਰਾ ਕੁਝ ਯਾਦ ਆ ਜਾਂਦਾ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਓ ਸੁਣਦੇ ਹਾਂ ਸਰਦੂਲ ਸਿਕੰਦਰ ਤੇ ਅਮਰਦੂਤ ਦੀ ਆਵਾਜ਼ ਦੇ ਵਿੱਚ ਇੱਕ ਧਾਰਮਿਕ ਗੀਤ ਆਪਣੇ ਇਹਨਾਂ ਸ਼ਹੀਦਾਂ ਦੇ ਨਾਮ। ਉਸ ਤੋਂ ਬਾਅਦ ਪ੍ਰੋਗਰਾਮ ਚ ਅੱਗੇ ਵੱਧਦੇ ਹਾਂ ਜੀ।
ਗੁਰੂ ਸਾਹਿਬ ਦੇ ਲਖਤੇ ਜਿਗਰ ਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਕੈਦ ਹਨ ਤੇ ਇੱਕ ਸੂਖਮ ਰੂਹ ਮੋਤੀ ਮਹਿਰਾ ਗੁਰੂ ਦੇ ਢਿੱਡੋ ਭੁੱਖੇ ਲਾਲਾ ਨੂੰ ਕੁਝ ਖਵਾਉਣ ਦੀ ਸੋਚ ਰਿਹਾ, ਪਰ ਉਸਦੀ ਮਾਂ ਰੋਕਦੀ ਏ ਕਿ ਜ਼ਾਲਮ ਹਕੂਮਤ ਨੇ ਤੈਨੂੰ ਬਖਸ਼ਣਾ ਨਹੀਂ ਪਰ ਗੁਰੂ ਦੀ ਬਖਸ਼ੀ ਰੂਹ ਜਿਸ ਨੂੰ ਜਾਗ ਲੱਗੀ ਹੋਈ ਏ। ਮੋਤੀ ਕਹਿੰਦਾ ਏ ਕਿ ਮਾਂ ਮੇਰੇ ਹੁੰਦਿਆਂ ਗੁਰੂ ਦੇ ਲਾਲ ਭੁੱਖੇ ਰਹਿ ਜਾਣ, ਫਿਰ ਮੇਰੇ ਜਿਉਣ ਦਾ ਤੇ ਕੋਈ ਅਰਥ ਹੀ ਨਾ ਰਹਿ ਗਿਆ। ਹਰ ਇੱਕ ਮੁਸ਼ਕਿਲ ਜਿਹੜੇ ਹੱਸ ਕੇ ਚੱਲਦੇ ਨੇ ਉਹੀ ਬੰਦੇ ਤੂਫਾਨਾਂ ਨੂੰ ਠਲਦੇ ਨੇ।
ਬੂਹਾ ਖੋਲਦੇ ਨੀ ਅੰਮੀਏ ਅੱਜ ਮੇਰਾ ਧੜਕ ਧੜਕ ਦਿਲ ਧੜਕੇ, ਬੂਹਾ ਖੋਲਦੇ ਨੀ ਅੰਮੀਏ ਨੀ ਅੱਜ ਮੇਰਾ ਧੜਕ ਧੜਕ ਦਿਲ ਧੜਕੇ। ਦੋ ਲਾਲ ਗੁਰੂ ਦੇ ਨੇ ਨੀ ਦੁਸ਼ਮਣ ਲਿਆਏ ਮਰੰਡਿਓਂ ਫੜਕੇ, ਦੋ ਲਾਲ ਗੁਰੂ ਦੇ ਨੇ ਨੀ ਦੁਸ਼ਮਣ ਲਿਆਏ ਮਰੰਡਿਓਂ ਫੜਕੇ।
ਕੱਟ ਲੈ ਚੁੱਪ ਕਰਕੇ ਵੀ ਮੁਗਲ ਹਕੂਮਤ ਕੋਲੋਂ ਡਰ ਕੇ, ਦਿਨ ਕੱਟ ਲੈ ਚੁੱਪ ਕਰਕੇ ਵੀ ਮੁਗਲ ਹਕੂਮਤ ਕੋਲੋਂ ਡਰ ਕੇ।
ਮਾਤਾ ਸੋਭਣੇ ਸਿਬੋਤ ਦਿੱਤਾ ਖੁਰਸੀ, ਮਾਤਾ ਸੋਭਣੇ ਸਿਬੋਤ ਦਿੱਤਾ ਖੁਰਸੀ। ਫਿਰ ਗੰਗੂ ਬ੍ਰਾਹਮਣ ਦੇ ਇਹ ਗੱਲ ਦਿਲ ਦੇ ਅੰਦਰ ਰੜਕੇ, ਫਿਰ ਗੰਗੂ ਬ੍ਰਾਹਮਣ ਦੇ ਇਹ ਗੱਲ ਦਿਲ ਦੇ ਅੰਦਰ ਰੜਕੇ, ਦੋ ਲਾਲ ਗੁਰੂ ਦੇ ਨੇ ਨੀ ਦੁਸ਼ਮਣ ਲਿਆਏ ਮਰੰਡਿਓਂ ਫੜਕੇ, ਦੋ ਲਾਲ ਗੁਰੂ ਦੇ ਨੇ ਦੁਸ਼ਮਣ ਲਿਆਏ ਮਰੰਡਿਓਂ ਫੜਕੇ।
ਕੱਟ ਲੈ ਚੁੱਪ ਕਰਕੇ ਵੀ ਮੁਗਲ ਹਕੂਮਤ ਕੋਲੋਂ ਡਰ ਕੇ, ਦਿਨ ਕੱਟ ਲੈ ਚੁੱਪ ਕਰਕੇ ਵੀ ਮੁਗਲ ਹਕੂਮਤ ਕੋਲੋਂ ਡਰ ਕੇ।
ਨਹੀਂ ਜਰੇ ਜਾਂਦੇ ਠੰਡੜੇ ਬੁਰਜ ਵਿੱਚ ਦਾਦੀ ਪੋਤੇ ਭੁੱਖੇ ਪੇਟੇ ਹੋਏ ਨੇ ਫਿਰ ਕੈਦ ਲਿਆਏ ਕਰਕੇ ਦੋ ਜਾਨੀ ਮਾਨੀ ਥਾਂ ਮੁਗਲ ਫਿਰ ਕੈਦ ਲਿਆਏ ਕਰਕੇ ਦੋ ਲਾਲ ਗੁਰੂ ਦੇ ਨੇ ਦੁਸ਼ਮਣ ਲਿਆਏ ਮਰੰਡਿਓਂ ਫੜ ਕੇ ਦੋ ਲਾਲ ਗੁਰੂ ਦੇ ਨੇ ਦੁਸ਼ਮਣ ਲਿਆਏ ਮਰੰਡਿਓਂ ਫੜ ਕੇ
ਕੱਟ ਲੈ ਚੁੱਪ ਕਰਕੇ ਵੀ ਮੁਗਲ ਹਕੂਮਤ ਕੋਲੋਂ ਡਰ ਕੇ ਦਿਨ ਕੱਟ ਲੈ ਚੁੱਪ ਕਰਕੇ ਵੀ ਮੁਗਲ ਹਕੂਮਤ ਕੋਲੋਂ ਡਰ ਕੇ
ਦੋ ਲਾਲ ਗੁਰੂ ਦੇ ਨੇ ਦੁਸ਼ਮਣ ਲਿਆਏ ਮਰੰਡਿਓਂ ਫੜ ਕੇ
ਦਿਨ ਕੱਟ ਲੈ ਚੁੱਪ ਕਰਕੇ ਵੀ ਮੁਗਲ ਹਕੂਮਤ ਕੋਲੋਂ ਡਰ ਕੇ
ਦੋ ਲਾਲ ਗੁਰੂ ਦੇ ਨੇ ਦੁਸ਼ਮਣ ਲਿਆਏ ਮਰੰਡਿਓਂ ਫੜ ਕੇ
ਜੀ ਅਮਰ ਨੂਰੀ ਤੇ ਸਿੱਧੂ ਸਿਕੰਦਰ ਦੀ ਆਵਾਜ਼ ਦੇ ਵਿੱਚ ਇੱਕ ਗੀਤ ਗੀਤ ਆਪਣੇ ਸਾਹਿਬਜ਼ਾਦਿਆਂ ਦੇ ਨਾਮ ਸੋ ਹਕੂਮਤ ਦੀ ਗੱਲ ਹੋ ਰਹੀ ਸੀ ਗੀਤ ਦੇ ਵਿੱਚ ਔਰ ਹਕੂਮਤ ਜਦੋਂ ਵੀ ਕਿਤੇ ਉੱਠੀ ਬੈਠਦੀ ਹੈ ਜਾਂ ਉਹਦੀ ਮੱਤ ਮਾਰੀ ਜਾਂਦੀ ਹੈ ਤਾਂ ਫਿਰ ਉਹ ਆਪਣੇ ਪਤਨ ਦਾ ਕਾਰਨ ਆਪ ਹੀ ਬਣਦੀ ਹੈ ਸੋ ਹਕੂਮਤ ਨੇ ਇਸ ਵੇਲੇ ਵੀ ਇੱਕ ਆਪਣੀ ਜ਼ਿੱਦ ਪਾਲ ਰੱਖੀ ਹੋਈ ਹੈ ਔਰ ਝੁਕਣ ਦਾ ਨਾਮ ਨਹੀਂ ਲੈ ਰਹੀ ਕਿਤੇ ਭਾਰਤ ਦੇ ਵਿੱਚ ਔਰ ਆਮ ਜਨਤਾ ਸਾਰੀ ਖਿਲਾਫ਼ ਹੋਈ ਬੈਠੀ ਹੈ ਤਰਾਹੀ ਤਰਾਹੀ ਹੋਈ ਪਈ ਹੈ ਅੰਦੋਲਨ ਚੱਲ ਰਹੇ ਨੇ ਠੰਡ ਆਪਣਾ ਜ਼ੋਰ ਦਿਖਾ ਰਹੀ ਹੈ ਤੇ ਅੰਦੋਲਨ ਆਪਣਾ ਜ਼ੋਰ ਫੜੀ ਜਾ ਰਿਹਾ ਹੈ ਔਰ ਸਰਕਾਰ ਹੈ ਕਿ ਦਸ ਤੋਂ ਮਸ ਹੋਣ ਦਾ ਨਾਮ ਨਹੀਂ ਲੈ ਰਹੇ ਪਰਮਾਤਮਾ ਸੁੱਖ ਰੱਖੇ ਅੰਦੋਲਨ ਕਰ ਰਹੇ ਸਾਰੇ ਕਿਸਾਨਾਂ ਤੇ ਮੇਹਰ ਭਰਿਆ ਹੱਥ ਰੱਖੇ ਕਿਉਂਕਿ ਜਿੱਦਾਂ ਜਿੱਦਾਂ ਠੰਡ ਵੱਧ ਰਹੀ ਹੈ ਕੁਝ ਕੁ ਮੰਦਭਾਗੀਆਂ ਖਬਰਾਂ ਜਿਹੜੀਆਂ ਉਹ ਵੀ ਆਉਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਜਿਹੜੇ ਕੁਝ ਕਿਸਾਨ ਸ਼ਹੀਦੀਆਂ ਪਾ ਰਹੇ ਨੇ ਸੋ ਫਿਕਰ ਲੱਗਾ ਰਹਿੰਦਾ ਜੀ ਹਰ ਕਿਸੇ ਨੂੰ ਜਿਹੜਾ ਪੰਜਾਬ ਤੋਂ ਬਾਹਰ ਬੈਠਾ ਹੋਇਆ ਜਾਂ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਕੋਈ ਵੀ ਕਿਸਾਨ ਹੈ ਇਸ ਵੇਲੇ ਹਰ ਕੋਈ ਚਿੰਤਾ ਹੈ ਸੋ ਇਹ ਵੀ ਪਰਮਾਤਮਾ ਦਾ ਹੀ ਭਾਣਾ ਵੈਸੇ ਤਾਂ ਦੇਖੋ ਹਰ ਜੇ ਅਸੀਂ ਕੋਈ ਗੱਲ ਕਰਦੇ ਹਾਂ ਤੇ ਕਹਿੰਦੇ ਉਹਦਾ ਭਾਣਾ ਆ ਉਹਦੀ ਰਜ਼ਾ ਆ ਇਹਦੇ ਵਿੱਚ ਵੀ ਕੋਈ ਉਹਦੀ ਰਜ਼ਾ ਹੋਏਗੀ ਪਰ ਅਸੀਂ ਆਪਣੇ ਵੱਲੋਂ ਇਹੀ ਅਰਦਾਸ ਕਰ ਸਕਦੇ ਹਾਂ ਕਿ ਮੇਹਰ ਭਰਿਆ ਹੱਥ ਰੱਖੀ ਪਰਮਾਤਮਾ ਉਹਨਾਂ ਸਾਰਿਆਂ ਦੇ ਸਿਰ ਤੇ ਔਰ ਰਾਜੀ ਖੁਸ਼ੀ ਸਾਰੇ ਆਪਣੇ ਆਪਣੇ ਘਰਾਂ ਨੂੰ ਜਿੱਤ ਕੇ ਵਾਪਸ ਮੁੜਨ ਸੋ ਪ੍ਰੋਗਰਾਮ ਦੇ ਵਿੱਚ ਮੈਨੂੰ ਨਰਿੰਦਰ ਰਾਠੌਰ ਹੋਣਾ ਦਾ ਮੈਸੇਜ ਆਇਆ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਘਰ ਭਰੀ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ ਕੀ ਹਾਲ ਚਾਲ ਹੈ ਸੁਣਾਓ ਔਰ ਤੁਸੀਂ ਸਾਰੇ ਵੀ ਜੋ ਪ੍ਰੋਗਰਾਮ ਸੁਣ ਰਹੇ ਹੋ ਕੋਸ਼ਿਸ਼ ਕਰਿਆ ਕਰੋ ਕਿ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਆ ਕਰੋ ਆਪਣੇ ਸੁਨੇਹੇ ਭੇਜ ਕੇ ਜਾਂ ਪ੍ਰੋਗਰਾਮ ਦੇ ਵਿੱਚ ਫੋਨ ਕਾਲ ਕਰਕੇ ਕਿਉਂਕਿ ਕੋਈ ਵੀ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਤੁਹਾਡੀ ਜਿਹੜੀ ਇਨਪੁਟ ਹੈ ਬੜੀ ਜ਼ਰੂਰੀ ਹੁੰਦੀ ਹੈ ਹਨਾ ਜਿਵੇਂ ਉਹੀ ਗੱਲ ਤੇ ਗੱਲ ਕਰਨ ਦਾ ਵੀ ਸਵਾਦ ਤਾਂ ਜੇ ਤੁਸੀਂ ਹੁੰਗਾਰਾ ਭਰੋ ਸੋ ਹੁੰਗਾਰਾ ਭਰਦੇ ਰਿਹਾ ਕਰੋ ਜੀ ਗੱਲਾਂ ਦੇ ਵਿੱਚ ਤਾਂ ਲੱਗਦਾ ਵਧੀਆ ਲੱਗਦਾ ਗੱਲ ਤੋਰਨੀ ਸੌਖੀ ਹੋ ਜਾਂਦੀ ਹੈ ਸੋ ਹੁੰਗਾਰਾ ਭਰ ਸਕਦੇ ਹੋ ਜੀ ਤੁਸੀਂ ਈਮੇਲ ਰਾਹੀਂ ਰਿਕੁਐਸਟ ਐਟ ਹਰਮਨ ਰੇਡੀਓ ਤੇ ਜਾਂ ਫਿਰ ਟੈਲੀਗ੍ਰਾਮ ਤੇ ਐਟ ਹਰਮਨ ਰੇਡੀਓ ਰਾਹੀਂ ਆਪਣੇ ਸੁਨੇਹੇ ਪਹੁੰਚਾ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 02-85-99-28-11 ਤੇ ਗੱਲ ਕੋਈ ਵੀ ਜੋ ਤੁਸੀਂ ਕਰਨੀ ਚਾਹੁੰਦੇ ਹੋ ਆਪਣੀ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਅੱਜ ਕੱਲ੍ਹ ਦੇ ਕਿਸੇ ਮੁੱਦੇ ਤੇ ਕੋਈ ਗੱਲ ਕਰਨਾ ਚਾਹੁੰਦੇ ਹੋ ਕੋਈ ਖ਼ਬਰ ਸਾਂਝੀ ਕਰਨੀ ਚਾਹੁੰਦੇ ਹੋ ਜਾਂ ਫਿਰ ਕੋਈ ਗੀਤ ਸੁਣਨਾ ਜਾਂ ਸੁਣਾਉਣਾ ਚਾਹੁੰਦੇ ਹੋ ਕੋਈ ਵੀ ਮੈਸੇਜ ਜਿਹੜਾ ਤੁਸੀਂ ਪ੍ਰੋਗਰਾਮ ਚ ਕਰ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਅੱਜ ਜੇ ਯਾਦਾਂ ਦੀ ਗੱਲ ਕਰਾਂ ਤੇ ਕਈ ਦਿਨਾਂ ਤੋਂ ਮੇਰੇ ਦਿਲ ਚ ਯਾਦਾਂ ਚੱਲ ਰਹੀਆਂ ਸੀ, ਯਾਦਾਂ ਕੀ ਚੱਲ ਰਹੀਆਂ ਸੀਗੀਆਂ, ਕਈ ਵਾਰੀ ਕੁਛ ਚੀਜ਼ਾਂ ਚੱਲਣ ਲੱਗ ਜਾਂਦੀਆਂ ਹਨਾ, ਤੇ ਮੈਂ ਸੋਚ ਰਹੀ ਸੀਗੀ ਕਿ ਉਹ ਵਹਿਮ ਭਰਮ ਜਿਹੜੇ ਅਸੀਂ ਜ਼ਿੰਦਗੀ ਦੇ ਵਿੱਚ ਮੰਨੀ ਦੇ ਹੁੰਦੇ ਸੀ ਜਾਂ ਕਰੀ ਦੇ ਹੁੰਦੇ ਸੀ ਜਾਂ ਸਾਡੇ ਆਲੇ ਦੁਆਲੇ ਕਰਦੇ ਹੁੰਦੇ ਸੀਗੇ, ਉਹ ਕਿਤੇ ਹੁਣ ਬਹੁਤ ਹੀ ਘੱਟ ਗਏ। ਚੰਗੀ ਗੱਲ ਹੈ, ਅੰਧ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਹੈ ਨਾ, ਪਰ ਉਹ ਵਹਿਮ ਭਰਮ ਜਿਹੜੇ ਬਚਪਨ ਦੇ ਵਿੱਚ ਕੀਤੇ ਹੋਏ ਉਹ ਕਿਤੇ ਨਾ ਕਿਤੇ ਯਾਦਾਂ ਦੇ ਵਿੱਚ ਜ਼ਰੂਰ ਆ, ਹੈ ਨਾ, ਔਰ ਉਹ ਕਦੀ ਦਿਸ ਜਾਂਦੇ ਆ ਤੇ ਉਹ ਯਾਦ ਆ ਜਾਂਦੇ ਆ, ਔਰ ਯਾਦ ਆ ਕੇ ਫਿਰ ਏਦਾਂ ਨੀ ਹੁੰਦਾ ਵੀ ਅਸੀਂ ਉਹਨਾਂ ਨੂੰ ਮੰਨਣਾ ਹੀ ਆ ਜਾਂ ਮੰਨਦੇ ਹੀ ਆ, ਪਰ ਮੇਰਾ ਮਤਲਬ ਤੇ ਸਿਰਫ ਯਾਦਾਂ ਤੱਕ ਹੁੰਦਾ, ਉਹ ਯਾਦ ਆ ਜਾਂਦੇ ਆ ਤੇ ਫਿਰ ਕਈ ਵੇਲੇ ਮੁਸਕੁਰਾ ਵੀ ਨੀ ਹੁੰਦੀ ਆ ਮਨ ਆਪਣੇ ਮਨ ਹੀ ਮਨ ਵਿੱਚ ਪਈ ਹਨਾ, ਕਿੱਦਾਂ ਕਰੀ ਦੇ ਹੁੰਦੇ ਸੀ ਜਾਂ ਕਰਵਾਈ ਦੇ ਹੁੰਦੇ ਸੀ। ਸੋ ਅੱਜ ਮੈਂ ਸੋਚਿਆ ਕਿ ਉਹਨਾਂ ਉਹ ਵਹਿਮਾਂ ਭਰਮਾਂ ਨੂੰ ਯਾਦ ਕਰੀਏ ਜਿਹੜੇ ਬਚਪਨ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਸਾਰਿਆਂ ਨੇ ਥੋੜੇ ਬਹੁਤ ਕੀਤੇ ਹੋਏ ਆ ਹਨਾ, ਜਾਂ ਸਾਡੇ ਤੋਂ ਕਰਵਾਏ ਜਾਂਦੇ ਹੁੰਦੇ ਸੀ। ਸੋ ਅੱਜ ਉਹਨਾਂ ਦੀ ਗੱਲ ਕਰਦੇ ਆ ਪ੍ਰੋਗਰਾਮ ਦੇ ਵਿੱਚ, ਤੋਂ ਮੈਂ ਤੁਹਾਨੂੰ ਦੱਸੂਗੀ ਕਿ ਕਿਹੜੇ ਕਿਹੜੇ ਵਹਿਮ ਭਰਮ ਮੈਂ ਕੀਤੇ ਹੋਏ ਆ ਬਚਪਨ ਦੇ ਵਿੱਚ, ਜਾਂ ਸਾਡੇ ਆਲੇ ਦੁਆਲੇ ਕਿਹੜੇ ਕਿਹੜੇ ਵਰਤਾਰੇ ਚੱਲਦੇ ਹੁੰਦੇ ਸੀਗੇ, ਤੇ ਮੇਰੀਆਂ ਇਹ ਗੱਲਾਂ ਕਰਨ ਦੇ ਨਾਲ ਤੁਹਾਨੂੰ ਵੀ ਬਹੁਤ ਸਾਰੇ ਇਹੋ ਜਿਹੀਆਂ ਚੀਜ਼ਾਂ ਯਾਦ ਆ ਗਈਆਂ ਹੋਣੀਆਂ, ਚਾਹੇ ਦਿੱਲੀ ਦਾ ਰਸਤਾ ਕੱਟਣਾ ਹੋਵੇ, ਚਾਹੇ ਛਿੱਕ ਮਾਰੀ ਤੇ ਕਿਤੇ ਨਾ ਜਾਣ ਦੀ ਗੱਲ ਹੋਵੇ, ਹਨਾ। ਸੋ ਬਹੁਤ ਸਾਰੇ ਇਹੋ ਜਿਹੇ ਵਹਿਮ ਭਰਮ ਅਸੀਂ ਜ਼ਿੰਦਗੀ ਚ ਦੇਖੇ ਹੋਏ ਆ। ਸੋ ਪ੍ਰੋਗਰਾਮ ਦੇ ਵਿੱਚ ਮੇਰਾ ਇਹਨਾਂ ਵਹਿਮ ਭਰਮਾਂ ਦੀ ਗੱਲ ਕਰਨ ਦਾ ਮਤਲਬ ਇਹ ਬਿਲਕੁਲ ਨੀ ਹੈਗਾ ਕਿ ਮੈਂ ਉਹਨਾਂ ਨੂੰ ਕੋਈ ਹੱਲਾਸ਼ੇਰੀ ਦੇ ਰਹੀ ਹਾਂ ਤੇ ਤੁਹਾਨੂੰ ਵਹਿਮ ਭਰਮ ਕਰਨ ਲਈ ਕਹਿ ਰਹੀ ਹਾਂ ਜੀ, ਨਹੀਂ ਬਿਲਕੁਲ ਵੀ ਨਹੀਂ, ਔਰ ਨਾ ਹੀ ਮੇਰਾ ਮਕਸਦ ਇਹਨਾਂ ਵਹਿਮ ਭਰਮਾਂ ਨੂੰ ਭੰਡਣਾ ਵੀ ਮੈਂ ਇਹਨਾਂ ਦੀ ਨਿਖੇਧੀ ਕਰ ਰਹੀ ਹਾਂ, ਨਾ, ਮੇਰਾ ਕੰਮ ਸਿਰਫ ਉਹਨਾਂ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਯਾਦ ਕਰਦਾ ਹੈ ਨਾ। ਸੋ ਸਿਰਫ ਉਹ ਯਾਦਾਂ ਜੋ ਇਹ ਵਹਿਮ ਭਰਮ ਕਰਦੇ ਹੋਏ ਅਸੀਂ ਕੀਤੀਆਂ ਹੋਈਆਂ, ਉਹ ਯਾਦਾਂ ਜੋ ਸਾਡੇ ਜ਼ਹਿਨ ਦੇ ਵਿੱਚ ਬਣੀਆਂ ਹੋਈਆਂ ਉਹਨਾਂ ਦੀ ਗੱਲ ਅੱਜ ਤੁਹਾਡੇ ਨਾਲ ਕਰੂੰਗੀ। ਸੋ ਇਸ ਤੋਂ ਇਲਾਵਾ ਕੋਈ ਹੋਰ ਯਾਦ ਵੀ ਆਈ ਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਇਕੱਠੇ ਬੈਠ ਕੇ ਯਾਦ ਕਰਾਂਗੇ ਤੇ ਨਾਲ ਨਾਲ ਸੁਣਾਂਗੇ ਸੋਹਣੇ ਸੋਹਣੇ ਪਿਆਰੇ ਪਿਆਰੇ ਜਿਹੇ ਗੀਤ। ਤੇ ਉਸ ਤੋਂ ਪਹਿਲਾਂ ਮੌਸਮ ਦੇਖ ਲਈਏ ਕਿਹੋ ਜਿਹਾ ਜੀ। ਬਿਲਕੁਲ ਕਹਿਣ ਨੂੰ ਪੋਹ ਦਾ ਮਹੀਨਾ ਚੜਿਆ ਆ, ਔਰ ਜਿਵੇਂ ਮੈਂ ਗੱਲ ਕੀਤੀ ਕਿ ਪੋਹ ਦਾ ਨਾਮ ਲੈਂਦੇ ਆ ਸਾਡੇ ਜ਼ਹਿਨ ਦੇ ਵਿੱਚ ਠੰਡ ਆ ਜਾਂਦੀ ਹੈ, ਪਰ ਆਸਟ੍ਰੇਲੀਆ ਦੇ ਵਿੱਚ ਏਦਾਂ ਨਹੀਂ ਹੁੰਦਾ ਹਨਾ। ਆਸਟ੍ਰੇਲੀਆ ਦੇ ਵਿੱਚ ਜਦੋਂ ਪੋਹ ਚੜਦਾ ਤੇ ਗਰਮੀ ਆਪਣੇ ਸਿਖਰ ਤੇ ਆ ਜਾਂਦੀ ਹੈ। ਸੋ ਪਿਛਲੇ ਤਿੰਨ ਚਾਰ ਦਿਨਾਂ ਤੋਂ ਐਡੀਲੇਡ ਵਿੱਚ ਵੀ ਕਾਫੀ ਗਰਮੀ ਪੈ ਰਹੀ ਹੈ। ਅੱਜ ਕੁਝ ਮੌਸਮ ਸੁਹਾਵਣਾ ਹੋਇਆ ਹੋਇਆ, ਬੱਦਲ ਹੋਏ, ਸਵੇਰੇ ਉੱਠੀ ਦੇਖਿਆ ਸੋਹਣਾ ਲੱਗਾ, ਕਾਲੇ ਕਾਲੇ ਜਿਹੇ ਬੱਦਲ ਚਾਰੇ ਪਾਸੇ ਛਾਏ ਹੋਏ ਆ, ਔਰ ਬਾਰਿਸ਼ ਦੀ ਅੱਜ ਪੂਰੀ ਸੰਭਾਵਨਾ ਬਣ ਰਹੀ ਹੈ ਐਡੀਲੇਡ ਦੇ ਵਿੱਚ, ਔਰ ਤਾਪਮਾਨ ਵੱਧ ਤੋਂ ਵੱਧ ਅੱਜ 28 ਡਿਗਰੀ ਤੱਕ ਐਡੀਲੇਡ ਦਾ ਜਾਣਾ ਹੈ। ਤੇ ਮੈਲਬਨ ਦੀ ਗੱਲ ਕਰਾਂ ਤੇ ਮੈਲਬਨ ਦੇ ਵਿੱਚ ਵੀ ਬੱਦਲਵਾਈ ਦੇ ਨਾਲ ਅੱਜ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦਿਸ ਰਿਹਾ ਹੈ, ਤੇ ਸਿਡਨੀ ਦੇ ਵਿੱਚ ਵੀ ਅੱਜ ਬੱਦਲਵਾਈ ਬਣੀ ਰਹਿਣੀ ਹੈ ਤੇ ਤਾਪਮਾਨ ਵੱਧ ਤੋਂ ਵੱਧ 26 ਡਿਗਰੀ ਜਾਣਾ, ਤੇ ਨਾਲ ਹੀ ਸਵੇਰ ਜਿਹੜੀ ਹੈ ਉੱਥੇ ਜਿਹੜੀ ਚੱਲ ਹੁਣ ਸਿਡਨੀ ਦੀ ਸਵੇਰ ਹੈ ਕੁਝ ਕਣਕਿਣ ਕਿਣਮਿਣ ਹੋ ਸਕਦੀ ਹੈ। ਤੇ ਬ੍ਰਿਸਬੇਨ ਦੇ ਵਿੱਚ ਜੇ ਤਾਪਮਾਨ ਦੀ ਗੱਲ ਕਰਾਂ ਤੇ ਉੱਥੇ ਵੀ ਅੱਜ ਬੱਦਲ ਹੈ ਜੀ, ਤੇ ਨਾਲ ਵੱਧ ਤੋਂ ਵੱਧ ਤਾਪਮਾਨ 28 ਡਿਗਰੀ। ਸੋ ਮੋਸਟਲੀ ਸਾਰੇ ਜਿੰਨੇ ਵੀ ਆਪਣੇ ਆਸਟ੍ਰੇਲੀਆ ਦੇ ਸ਼ਹਿਰ ਆ ਉਹਨਾਂ ਦੇ ਵਿੱਚ ਅੱਜ ਬੱਦਲਵਾਈ ਦਿਸ ਰਹੀ ਹੈ। ਕੈਨਬਰਾ ਦੇ ਵਿੱਚ ਵੀ ਬੱਦਲਵਾਈ ਹੈ ਤੇ ਜੀ ਦੁਪਹਿਰ ਜਿਹੜੀ ਹੈ ਉਹ ਵੀ ਮੀਂਹ ਕਣੀ ਵਾਲੀ ਹੋਣੀ ਹੈ। ਅੱਜ ਤਾਪਮਾਨ ਵੱਧ ਤੋਂ ਵੱਧ ਉੱਥੇ 25 ਡਿਗਰੀ ਦਿਸ ਰਿਹਾ ਹੈ। ਪਰਥ ਦੇ ਵਿੱਚ ਮੌਸਮ ਸਾਫ਼ ਹੈ ਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਹੈ ਉੱਥੇ। ਤੇ ਪੰਜਾਬ ਦੀ ਗੱਲ ਕਰਾਂ ਤੇ ਸਾਫ਼ ਤਾਪਮਾਨ ਮੌਸਮ ਦੇ ਨਾਲ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਦਿਸ ਰਿਹਾ ਹੈ। ਤੇ ਮੌਸਮ ਦਾ ਹਾਲ ਦੇਖੀਏ ਤੇ ਅੱਜ ਸਭ ਤੋਂ ਪਹਿਲਾਂ ਨਜ਼ਰ ਦਿੱਲੀ ਦੇ ਮੌਸਮ ਤੇ ਜਾਂਦੀ ਹੈ, ਹੈ ਨਾ, ਕਿਉਂਕਿ ਉੱਥੇ ਬੈਠੇ ਹੋਇਆ ਸਾਡਾ ਪੰਜਾਬ। ਦਿੱਲੀ ਦੇ ਵਿੱਚ ਅੱਜ ਧੁੰਦ ਦੇ ਨਾਲ ਨਾਲ ਵੱਧ ਤੋਂ ਵੱਧ ਤਾਪਮਾਨ ਕੋਈ 18-19 ਡਿਗਰੀ ਵੱਧ ਤੋਂ ਵੱਧ ਸਜਾਣਾ ਹੈ। ਸੀ ਜੀ ਕੁਝ ਕੁ ਸ਼ਹਿਰਾਂ ਦਾ ਤਾਪਮਾਨ ਔਰ ਉੱਥੇ ਦੇ ਮੌਸਮ ਦਾ ਹਾਲ। ਸੋ ਤੁਸੀਂ ਦੱਸ ਸਕਦੇ ਹੋ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ, ਔਰ ਬੱਚਿਆਂ ਦੀਆਂ ਛੁੱਟੀਆਂ ਸਕੂਲਾਂ ਦੇ ਵਿੱਚ ਹੋ ਚੁੱਕੀਆਂ, ਸੋ ਵਿਹਲੇ ਹੋਣੇ ਆ ਕਿ ਹੁਣ ਤੇ ਸਵੇਰ ਕੁਝ ਵਿਹਲੀ ਹੋਣੀ ਹੈ ਘਰ ਜਿਹੜੀਆਂ ਸਾਡੀਆਂ ਭੈਣਾਂ ਮੇਰੀਆਂ ਉਹਨਾਂ ਦੇ ਲਈ ਖਾਸ ਕਰਕੇ। ਔਰ ਸੋ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਿਓ ਜੁਆਇਨ ਕਰਨ ਦੀ ਅੱਜ, ਔਰ ਕੋਈ ਵੀ ਯਾਦ ਜਿਹੜੀ ਯਾਦ ਆ ਤੁਸੀਂ ਸਾਂਝੀ ਕਰ ਸਕਦੇ ਹੋ ਤੇ ਸਾਂਝੇ ਕਰ ਸਕਦੇ ਹੋ ਆਪਣੇ ਵਿਚਾਰ। ਚਲੋ ਜੀ ਗੀਤ ਇੱਕ ਹੋਰ ਸੁਣਦੇ ਆ, ਔਰ ਉਸ ਤੋਂ ਬਾਅਦ ਫਿਰ ਆਪਣੀਆਂ ਯਾਦਾਂ ਵੱਲ ਰੁੱਖ ਕਰਦੇ ਹਾਂ ਜੀ।
ਹੱਸਦਾ ਏ ਜੱਟ ਜੱਜਦਾ ਏ ਜੱਟ ਗਾਉਂਦਾ ਏ ਜੱਟ ਨੱਚਦਾ ਕਿੰਜ ਸੀਨਾ ਚੀਰ ਦਿਖਾਵੇ ਕੇ ਜੱਟ ਕਿਹੜੇ ਹਾਲ ਚ ਵੱਸਦਾ ਏ ਪਹਿਲਾਂ ਛੋਟੀ ਹੀ ਭੈਣ ਵਿਆਹੀ ਫੇਰ ਪਿੰਕ ਦੀ ਕਿਸ਼ਤਵੀ ਲਾਹੀ
ਸੌ ਸੌ ਕੇ ਉੱਤ ਵਰਗਾ ਫੁੱਟ ਡਰੈਕਰ ਜੱਟ ਨੇ ਰੇ ਚਾਰੋ ਰੋ ਕੇ ਉੱਤ ਵਰਗਾ ਫੁੱਟ ਡਰੈਕਰ ਜੱਟ ਨੇ ਰੇ ਚਾਰੋ
ਲਓ ਜੀ ਗੀਤ ਤੋਂ ਬਾਅਦ ਫਿਰ ਹਾਜ਼ਰ ਹਾਂ। ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾ ਔਰ ਮੈਂ ਸੁਪਨੀਤ ਐਡੀਟ ਸਟੂਡੀਓ ਤੋਂ। ਅੱਜ ਦਿਨ ਬੁੱਧਵਾਰ ਔਰ ਬੁੱਧਵਾਰ ਦੇ ਦਿਨ ਅਸੀਂ ਲਹਿਰਾ ਲਾਈ ਦੀਆਂ ਆਪਣੀਆਂ ਯਾਦਾਂ ਦੀਆਂ। ਸੋ ਅੱਜ ਦੀਆਂ ਯਾਦਾਂ ਵਿੱਚ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਹੀ ਗੀਤ ਤੋਂ ਪਹਿਲਾਂ ਦੱਸ ਕੇ ਹੈਗੀਆਂ ਕਿ ਕੁਝ ਵਹਿਮ ਭਰਮ ਜਿਹੜੇ ਜ਼ਿੰਦਗੀ ਦੇ ਵਿੱਚ ਹੰਢਾਏ ਹੋਏ ਆ, ਕੀਤੇ ਹੋਏ ਆ ਜਾਂ ਸੁਣੇ ਹੋਏ ਆ, ਅੱਜ ਉਹਨਾਂ ਦੀਆਂ ਗੱਲਾਂ ਕਰਾਂਗੇ। ਸੋ ਤੁਸੀਂ ਮੈਨੂੰ ਦੱਸਣਾ ਕਿਹੜੇ ਕਿਹੜੇ ਵਹਿਮ ਭਰਮ ਜਿਹੜੇ ਤੁਸੀਂ ਵੀ ਬਚਪਨ ਦੇ ਵਿੱਚ ਕੀਤੇ ਹੋਏ ਆ, ਜਾਂ ਕੋਈ ਇਹੋ ਜਿਹਾ ਵਹਿਮ ਵੀ ਹੈਗਾ ਜਿਹੜਾ ਤੁਸੀਂ ਅਜੇ ਵੀ ਕਰਦੇ ਆ, ਅਜੇ ਵੀ ਉਸ ਚੀਜ਼ ਨੂੰ ਲੈਂਦੇ ਆ। ਸੋ ਵਹਿਮ ਭਰਮ ਦੀ ਜੇ ਗੱਲ ਕਰਾਂ ਤੇ ਇਹ ਵਹਿਮ ਭਰਮ ਕਦੋਂ ਸ਼ੁਰੂ ਹੋਏ, ਕਿੰਨੇ ਬਣਾਏ, ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ। ਪਰ ਹਾਂ, ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਸਾਡੇ ਲੋਕ ਗੀਤਾਂ ਵਾਂਗ ਨਾ ਪੀੜ੍ਹੀ ਦਰ ਪੀੜ੍ਹੀ ਜਿਹੜੇ ਆ ਉਹ ਤੁਰਦੇ ਆਏ ਆ, ਹਨਾ, ਅੱਗੇ ਤੋਂ ਅੱਗੇ ਆਪਣੇ ਬਜ਼ੁਰਗਾਂ ਤੋਂ ਸੁਣ ਕੇ ਦੱਸ ਕੇ ਕਰਕੇ। ਸੋ ਜਿਵੇਂ ਮੈਂ ਪਹਿਲਾਂ ਕਿਹਾ ਵੀ ਮੇਰਾ ਉਦੇਸ਼ ਨਾ ਤਾਂ ਇਹਨਾਂ ਨੂੰ ਭੰਡਣ ਦਾ ਹੈ ਤੇ ਨਾ ਹੀ ਇਹਨਾਂ ਬਾਰੇ ਕੋਈ ਜਾਗਰੂਕਤਾ ਕਰਨ ਦਾ ਹੈ। ਮੈਂ ਤਾਂ ਬਸ ਬਿਨਾਂ ਕਿਸੇ ਦਲੀਲ ਤੋਂ ਇਹਨਾਂ ਨਾਲ ਜੁੜੀਆਂ ਯਾਦਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੀ। ਸੋ ਪ੍ਰੋਗਰਾਮ ਦੇ ਵਿੱਚ ਕਾਲ ਆਈ ਹੈ ਜੀ ਸਾਨੂੰ ਮੇਰੀ ਮੌਲੀ ਮਾਸੀ ਦੀ, ਸੋ ਉਹਨਾਂ ਨਾਲ ਗੱਲ ਕਰਦੇ ਆ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਸੁਖਪ੍ਰੀਤ ਪੁੱਤ, ਕੀ ਹਾਲ ਆ?
ਸਤਿ ਸ੍ਰੀ ਅਕਾਲ, ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਚਾਲ?
ਬਹੁਤ ਵਧੀਆ, ਹਾਲ ਚਾਲ ਬਹੁਤ ਵਧੀਆ। ਤੇ ਸਾਡੇ ਇੱਥੇ ਆਪਣੇ ਰਿਵਰਲੈਂਡ ਕਾਫੀ ਗਰਮੀ ਪਈ, ਅੱਜ ਥੋੜਾ ਠੰਡਾ ਲੱਗਦਾ ਵੀ ਥੋੜੀ ਕੂਲ ਚੇਂਜ ਹੈ ਤਾਂ ਅੱਜ ਆ ਜਾਵੇ।
ਬਿਲਕੁਲ, ਅੱਜ ਮੌਸਮ ਠੰਡਾ ਹੋਇਆ ਥੋੜਾ ਜਿਹਾ, ਗਰਮੀ ਸੀ ਪਹਿਲਾਂ ਕਾਫੀ, ਔਰ ਇੱਥੇ ਦੀ ਗਰਮੀ ਹੁੰਦੀ ਵੀ ਬੜੀ ਅਜੀਬ ਜਿਹੀ ਹੈ, ਹਨਾ। ਚਲੋ ਪੰਜਾਬ ਹੁੰਦੇ ਆ ਤਾਂ ਉੱਥੇ ਪਸੀਨੇ ਵਾਲੀ ਗਰਮੀ ਹੁੰਦੀ ਆ, ਪਰ ਇੱਥੇ ਪਸੀਨਾ ਤਾਂ ਨਹੀਂ ਆਉਂਦਾ, ਪਰ ਗਰਮੀ ਹੁੰਦੀ ਬੜੀ ਅਜੀਬ ਜਿਹੀ ਹੈ,
ਲੂੰਦੀ ਆ ਅੰਦਰੋਂ ਲੱਗਦੀ ਆ, ਸਕਿਨ ਨੂੰ ਲੂੰਦੀ
ਆ, ਲੂੰਦੀ ਆ। ਹਾਂ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ, ਬਿਲਕੁਲ ਠੀਕ। ਹਾਂਜੀ,
ਤੇ ਆ ਜਾਓ, ਮਿਲ ਜਾਓ ਸਾਨੂੰ ਛੁੱਟੀਆਂ ਚ ਹੁਣ, ਨਿਆਣੇ ਨਾਨਕੀ ਗੇੜਾ।
ਹਾਂ ਜ਼ਰੂਰ, ਸਹੀ ਗੱਲ ਆ, ਸਹੀ ਗੱਲ ਆ, ਮੈਂ ਜ਼ਰੂਰ ਲੈ ਕੇ ਆਊਂਗੀ। ਔਰ ਮੈਂ ਸਾਰਿਆਂ ਨੂੰ ਦੱਸਾਂ, ਮੈਨੂੰ ਬੜਾ ਵਧੀਆ ਲੱਗਦਾ ਹੈ। ਚਲੋ ਕਹਿਣ, ਮੇਰੇ ਤੇ ਮਾਸੀ ਲੱਗਦੇ ਆ, ਪਰ ਮੇਰਾ ਬੇਟਾ ਜਦੋਂ ਵੀ ਮਿਲਦਾ ਨਾ ਉਹਨਾਂ ਨੂੰ ਕਹਿਣਗੇ ਤੂੰ ਮੈਨੂੰ ਬੀਬੀ ਕਹਿ, ਔਰ ਉਹ ਇੰਨਾ ਸੋਹਣਾ ਬੀਬੀ ਕਹਿੰਦਾ ਹੁੰਦਾ ਨਾ ਮੇਰੇ, ਉਹਦੇ ਮੂੰਹੋਂ ਬੜਾ ਸੋਹਣਾ ਲੱਗਦਾ ਬੀਬੀ। ਸੋ ਔਰ ਬੀਬੀ ਸ਼ਬਦ ਇੱਕ ਜਿਹੜਾ ਆ ਇਹ ਸਾਡੀ ਜ਼ਿੰਦਗੀ ਦਾ ਬੜਾ ਪਿਆਰਾ ਆ, ਇੱਕ ਬੀਬੀ, ਅਸੀਂ ਉਹ ਲਫ਼ਜ਼ਾਂ ਨੂੰ ਭੁੱਲਦੇ ਜਾ ਰਹੇ ਆ। ਅਸੀਂ ਅੱਜ ਕੱਲ ਬੜੇ ਮਾਡਰਨ ਹੋ ਗਏ ਆ, ਉਹਨਾਂ ਰਿਸ਼ਤਿਆਂ ਨੂੰ ਭੁੱਲੀ ਜਾ ਰਹੇ, ਉਹਨਾਂ ਨਾਵਾਂ ਨੂੰ ਭੁੱਲੀ ਜਾ ਰਹੇ ਆ। ਬੀਬੀ ਸ਼ਬਦ ਸੋਚੋ ਕਿੰਨਾ ਪਿਆਰਾ ਆ, ਹਨਾ। ਬੀਬੀ ਭੈਣ ਵੀ ਆ, ਬੀਬੀ ਨਾਨੀ ਨੂੰ ਵੀ ਕਹਿੰਦੇ ਆ, ਕੋਈ ਬੀਬੀ ਦਾਦੀ ਨੂੰ ਵੀ ਕਹਿੰਦੇ ਆ। ਸੋ ਬੜੇ ਪਿਆਰੇ ਪਿਆਰੇ ਸ਼ਬਦ ਆ, ਇਹਨਾਂ ਨੂੰ ਬਿਲਕੁਲ ਜਿਉਂਦੇ ਰੱਖਣਾ ਚਾਹੀਦਾ ਆ। ਅੱਜ ਕੱਲ ਤੁਸੀਂ ਰਿਵਰ ਲੈਂਡ ਖੇਤਾਂ ਚ ਕੀ ਚੱਲ ਰਿਹਾ?
ਹੁਣ ਤੇਰੇ ਮਾਸੜ ਜਿਦਾਂ ਸਪਰੇ ਕਰਨ ਗਏ ਆ, ਹੁਣ ਫਿਰ ਬੱਚਿਆਂ ਨੇ ਵੀ ਆ ਜਾਣਾ ਗਾ ਮੈਲਬੋਰਨ ਤੋਂ, ਫਿਰ 15 ਦਿਨੀ 3 ਹਫ਼ਤੇ ਮੌਸਮ ਦੇ ਹਿਸਾਬ ਨਾਲ ਜਿਦਾਂ ਸਪਰੇ ਕਰੀਦਾ। ਹੁਣ ਅਸੀਂ ਸੀਗਾ ਵੀ ਕੱਲ ਰਾਤ ਤੇ ਸਾਡੀ ਸਪਰੇ ਮੁੱਕ ਜਾਵੇ,
ਅੱਛਾ। ਮੈਂ ਨਾ ਅੱਜ ਗੱਲ ਕਰ ਰਹੀ ਸੀਗੀ ਵੀ ਅੱਜ ਅਸੀਂ ਉਹ ਵਹਿਮ ਭਰਮ ਜਿਹੜੇ ਬਚਪਨ ਦੇ ਵਿੱਚ ਕੀਤੇ ਹੋਏ ਆ ਜਾਂ ਕਿਤੇ ਸ਼ਾਇਦ ਥੋੜੇ ਬਹੁਤੇ ਹੁਣ ਵੀ ਜ਼ਿਹਨ ਦੇ ਵਿੱਚ ਹੁੰਦੇ ਆ, ਉਹਨਾਂ ਦੀਆਂ, ਉਹਨਾਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਉਹ ਸਾਂਝੀਆਂ ਕਰੀਏ ਤੇ ਤੁਹਾਡੇ ਨਾਲ ਗੱਲ ਕਰਦੀ ਆ, ਕਿਉਂਕਿ ਤੁਸੀਂ ਬਹੁਤ ਪਹਿਲਾਂ ਤੋਂ ਇੱਥੇ ਆ ਗਏ ਆ ਨਾ, ਤੁਸੀਂ ਕੋਈ 12 ਸਾਲ ਦੇ ਸੀ ਕਹਿੰਦੇ ਜਦੋਂ ਮੈਂ ਇੱਥੇ ਆ ਗਈ ਸੀਗੀ, ਹੁਣ ਜਿੱਦਾਂ ਉਸ ਸਮੇਂ ਇੰਡੀਆ ਦੇ ਵਿੱਚ ਤੇ ਚਲੋ ਬਥੇਰੇ ਜਿਹੜੇ ਬਜ਼ੁਰਗ ਹੁੰਦੇ ਸੀ, ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀਗੀਆਂ, ਉਹ ਮੰਨਦੀਆਂ ਹੁੰਦੀਆਂ ਸੀ ਉਹਨਾਂ ਵਹਿਮਾਂ ਨੂੰ, ਔਰ ਕਰਦੀਆਂ ਵੀ ਸੀ ਤੇ ਕਰਵਾਉਂਦੀਆਂ ਵੀ ਸੀ। ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਸੀਗਾ? ਇੱਥੇ ਵੀ ਤੁਸੀਂ ਕੁਝ ਵਹਿਮ ਭਰਮ ਹੁੰਦੇ ਸੀ ਇਹੋ ਜਿਹੇ ਜਿਹੜੇ ਤੁਸੀਂ ਬਚਪਨ ਚ ਕੀਤੇ ਮੰਨੇ ਜਾਂ ਤੁਹਾਡੇ ਤੋਂ ਕਰਵਾਏ?
ਸਾਡੀ ਬੀਬੀ, ਮੈਂ ਹਜੇ ਤਾਈ ਵੀ ਜਿੱਦਾਂ ਸਾਡੀ ਬੀਬੀ ਕਹਿੰਦੀ ਹੁੰਦੀ ਵੀਰਵਾਰ ਨੂੰ ਕੱਪੜੇ ਨੀ ਧੋਣੇ, ਮੈਂ ਹਜੇ ਵੀ ਵੀਰਵਾਰ ਨੂੰ ਕੱਪੜੇ ਨਹੀਂ ਧੋਂਦੀ। ਪਰ ਪਤਾ ਨੀ ਜਿੱਦਾਂ ਉਹ ਸਿਆਣਾ ਕਰਕੇ ਤਾਂ ਮੰਗਲਵਾਰ ਨੂੰ ਕਿਹੜਾ ਸਿਰ ਨੀ ਨਹਾਉਣਾ, ਜਿੱਦਾਂ ਮੈਂ ਹਜੇ ਵੀ ਉਹ ਕਰੀ ਜਾਂਦੀ। ਮੇਰੇ ਮਨ ਚ ਇੱਦਾਂ ਹੁੰਦਾ ਹੈ ਵੀ ਸਿਆਣਿਆਂ ਨੇ ਗੱਲ ਕਹੀ ਹੈ, ਹੋ ਸਕਦਾ ਕੋਈ ਵਿਚਾਰ ਵੀ ਹੋਵੇ, ਚਲੋ ਆਪਾਂ ਮੰਗਲਵਾਰ ਨਹੀਂ ਸਿਰ ਨਹਾਉਂਦੇ, ਸੋਮਵਾਰ ਨਾਲੋ ਬੁੱਧਵਾਰ ਨਾ ਲਈਦਾ ਹੈ, ਤੇ ਵੀਰਵਾਰ ਫਿਰ ਮੈਂ ਕੱਪੜੇ ਨਹੀਂ ਧੋਣੀ ਗੱਲ।
ਹਾਂ ਸਹੀ ਗੱਲ ਆ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਡੀਪ ਰੂਟਲੀ ਸਾਡੇ ਅੰਦਰ ਹੋ ਜਾਂਦੀਆਂ ਨਾ, ਵਿਚਾਰ ਹੋ ਹੀ ਜਾਂਦੀ ਆ।
ਜਿੱਦਾਂ ਹੋ ਜਾਂਦਾ, ਜਿੱਦਾਂ ਹੁਣ ਸਿਆਣਿਆਂ ਨੇ ਗੱਲ, ਮੈਂ ਸੋਚਦੀ ਹੁੰਦੀ ਵੀ ਕਹੀ ਆ ਕਿਸੇ ਰੀਜਨ ਕਰਕੇ ਕਹੀ ਹੋਊਗੀ, ਹੈਨਾ। ਕੋਈ ਮਾੜੀ ਗੱਲ ਵੀ ਨੀ। ਹੁਣ ਜਿੱਦਾਂ ਸਾਡੇ ਉੱਥੇ ਇੰਡੀਆ ਵੀ ਹੁਣ ਜਦੋਂ ਸਾਡੇ ਜਿੱਦਾਂ ਜਗ੍ਹਾ ਆ ਉੱਥੇ ਜਿੱਦਾਂ ਦੀਵਾ ਕਰਦੇ ਆ, ਹੁਣ ਕਈ ਕਹਿ ਦਿੰਦੇ ਕਈ ਇਹਨਾਂ ਗੱਲਾਂ ਚ ਵਿਸ਼ਵਾਸ ਨੀ ਕਰਦੇ ਹੈਗੇ, ਪਰ ਜਿੱਦਾਂ ਅਸੀਂ ਉੱਥੇ ਜਗ੍ਹਾ ਆਪਣੀ ਤੇ ਜਾਈਦਾ, ਉੱਥੇ ਐਤਵਾਰ ਨੂੰ ਦੀਵਾ ਬੱਤੀ ਕਰਿਆ, ਤੇ ਜਿੱਦਾਂ ਸਿਆਣਿਆਂ ਨੇ ਕਿਹਾ ਆ, ਕਹਿੰਦੇ ਵੀ ਏਦਾਂ ਬਰਕਤ ਰਹਿੰਦੀ ਆ ਵੀ ਤੁਸੀਂ ਆਪਣੇ ਸਿਆਣਿਆਂ ਨੂੰ ਜਿੱਦਾਂ ਵੀ ਕਹਿ ਲੋ ਯਾਦ ਕਰਦੇ
ਕਰਦੇ।
ਅਸੀਂ ਤਾਂ ਉਦਾਂ
ਬਿਲਕੁਲ ਸਹੀ ਗੱਲ,
ਕਈਆਂ ਗੱਲਾਂ ਨੂੰ ਕਾਮਰੇਡ ਵੀ ਹੈਗੇ, ਪਰ ਕਈਆਂ ਗੱਲਾਂ ਨੂੰ ਏਦਾਂ ਵੀ ਹੈਗੀਆਂ ਵੀ ਜਦੋਂ ਸਿਆਣਿਆਂ ਨੇ ਕਿਹਾ ਆ ਚਲੋ ਓਦਾਂ ਕਰੀ ਵੀ ਜਾਓ, ਇਹਦੇ ਵਿੱਚ ਨੁਕਸਾਨ ਵੀ ਕੋਈ ਹੈ ਨੀ।
ਬਿਲਕੁਲ ਬਿਲਕੁਲ ਸਹੀ ਗੱਲ ਆ। ਹਾਂਜੀ, ਜਠੇਰਿਆਂ ਦੇ ਹਮੇਸ਼ਾ ਅੱਗੇ ਜਿੱਦਾਂ ਦੀਵਾ ਵੀ ਬਾਲਣਾ ਜਾਂ ਕਰਨਾ, ਔਰ ਹੁਣ ਅਸੀਂ ਬਹੁਤੇ ਜ਼ਿਆਦਾ ਹੀ ਸਿਆਣੇ ਹੋਈ ਜਾਂਦੇ ਹਾਂ, ਸਾਨੂੰ ਲੱਗਦਾ ਵੀ ਜੋ ਅਸੀਂ ਸੋਚਦੇ ਹਾਂ ਅੱਜ ਕੱਲ ਉਹਦੇ ਅਕੋਰਡਿੰਗਲੀ ਹੀ ਸਾਇੰਟੀਫਿਕਲੀ ਹੀ ਸਾਰਾ ਕੁਛ ਸਹੀ ਆ, ਇੱਕ ਯਕੀਨ ਜਿਹੜਾ ਉਹ ਕਿਤੇ ਨਾ ਕਿਤੇ ਟੁੱਟਦਾ ਜਾ ਰਿਹਾ ਆ।
ਸਹੀ ਗੱਲ ਹੈ, ਪਰ ਪਤਾ ਨੀ ਸਾਨੂੰ ਤਾਂ ਜਿੱਦਾਂ ਹੁਣ ਜਿੱਦਾਂ ਸਾਡੀ ਮੰਮ ਨੇ ਜਿੱਦਾਂ ਦੱਸਿਆ, ਅਸੀਂ ਤਾਂ ਉਸੇ ਹਿਸਾਬ ਨਾਲ ਹਜੇ ਵੀ ਚੱਲੀ ਜਾਂਦੇ, ਗਾਂ ਬੱਚਿਆਂ ਨੂੰ ਵੀ ਦੱਸੀ ਜਾਂਦੇ ਤੇ ਵਾਹਿਗੁਰੂ ਦੀ ਮਿਹਰ ਆ, ਗਾਂ ਬੱਚੇ ਵੀ ਸੁਣਦੇ ਆ ਤਾਂ ਉਹ ਵੀ ਉਸੇ ਤਰ੍ਹਾਂ ਕਰ ਲੈਂਦੇ ਆ ਜਿੱਦਾਂ ਦੱਸੀਦਾ ਉਹਨਾਂ ਨੂੰ।
ਜਿੱਦਾਂ
ਆਪਣੇ ਸੰਸਕ੍ਰਿਤ ਕਹਿੰਦੇ ਨੀ ਹੁੰਦੇ ਕਈ ਵਾਰੀ, ਜਿੱਦਾਂ ਹੁਣ ਚਲੋ ਬੱਚੇ ਤਾਂ ਆਪਣੇ ਸਾਰਿਆਂ ਦੇ ਆਪਣੇ ਸੋਹਣੇ ਹੀ ਹੁੰਦੇ ਆ, ਪਰ ਜਦੋਂ ਆਪਾਂ ਕਿਤੇ ਜਾਈਦਾ ਆ ਤੇ ਬੱਚੇ ਨੂੰ ਸਾਰੇ ਚੁੱਕਦੇ ਆ ਖਿਡਾਉਂਦੇ ਆ, ਫਿਰ ਜਦੋਂ ਬੱਚੇ ਘਰ ਵਾਪਸ ਆਉਂਦਾ ਹੈ ਤੇ ਉਹ ਬੱਚਾ ਰੋਂਦਾ ਹੈ, ਕਹਿਣਾ ਇੱਥੇ ਮਿਰਚਾਂ ਛੁਆ ਕੇ ਕਰਦੇ, ਏਦਾਂ ਨੀ ਜੀ ਕਰਦੇ ਹੁੰਦੇ, ਅੱਗੇ ਕਹਿਣਾ ਇਹਨੂੰ ਨਜ਼ਰ ਲੱਗ ਗਈ ਆ।
ਬਿਲਕੁਲ, ਬੱਚਿਆਂ ਨਜ਼ਰ ਲੱਗਣ ਦੀ ਅੱਗੇ ਬਹੁਤ ਗੱਲ ਕਰਦੇ ਹੁੰਦੇ ਸੀ, ਮਿਰਚਾਂ ਵਾਰਨੀਆਂ, ਮੈਨੂੰ ਯਾਦ ਆ ਵੀ ਮਿਰਚਾਂ ਵਾਰ ਕੇ ਫਿਰ ਨਾ ਉਹ ਚੁੱਲਾ ਬਲਦਾ ਹੋਣਾ ਉਹਦੇ ਵਿੱਚ ਪਾ ਦੇਣੀਆਂ ਤੇ ਉਹ ਤਿੜਕ ਕੇ ਜਦੋਂ ਬਲਣੀਆਂ ਤੇ ਕਹਿਣਾ ਦੇਖਿਆ ਇਹ ਨਜ਼ਰ ਸੜੀ ਆ ਹੁਣ।
ਹਾਂ ਪਤਾ ਨੀ ਉਹ ਕਿੱਦਾਂ ਸੀਗੀ, ਪਰ ਜਿੱਦਾਂ ਹੁਣ ਇੱਥੇ ਜਦੋਂ ਆਪਣੇ ਬੱਚੇ ਵੀ ਛੋਟੇ ਸੀ ਤਾਂ ਬੱਚੇ ਜਿੱਦਾਂ ਹੈਗੇ ਜਿੱਦਾਂ ਖੁਸ਼ ਜਿਹਾ ਸੁਭਾਅ ਦੇ ਨੀ, ਹੱਸੀ ਜਾਣਾ ਖੇਲੀ ਜਾਣਾ, ਕਈ ਵਾਰੀ ਜਿੱਦਾਂ ਸਾਰਿਆਂ ਦੇ ਹੱਥ ਚੱਕਣਾ ਨੀ ਓਵਰ ਟਾਇਰਡ ਹੋ ਜਾਣਾ, ਹੋ ਸਕਦਾ ਇਸ ਰੀਜਨ ਕਰਕੇ ਵੀ ਬੱਚਾ ਰੋਂਦਾ ਹੋਵੇ, ਤਾਂ ਫਿਰ ਸਾਡੀ ਮੰਮ ਨੇ ਕਹਿਣਾ ਦੇਖਿਆ ਤੈਨੂੰ ਮੈਂ ਕਹਿੰਦੀ ਹਾਂ ਤੇ ਕੰਨ ਦੇ ਪਿੱਛੇ ਮੜ ਜੀ ਕਾਲਕ ਲਾ ਕੇ ਲੈ ਆਇਆ ਕਰ, ਮੜ ਜਾ ਸੁਰਮਾ ਲਾ ਦੇ ਜਾਂ ਕਜਲਾ ਲਾ ਦੇ ਵੀ ਇਹਨੂੰ ਨਜ਼ਰ ਨਾ ਲੱਗੇ।
ਹਾਂ ਸਹੀ ਗੱਲ ਆ, ਉਹ ਅਜੇ ਵੀ ਜਿੱਦਾਂ ਨਾ ਮੈਂ ਅਜੇ ਵੀ ਕਈ ਦੇਖਦੀ ਹੁੰਦੀ ਆ ਇੱਥੇ ਬੱਚੇ, ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਤਾਂ ਜਰੂਰ ਮੱਥੇ ਤੇ ਟਿੱਕਾ ਲਾਉਂਦੇ ਹੀ ਹੁੰਦੇ ਸੀਗੇ, ਨਾਲੇ ਸੁਰਮਾ ਪਾ ਦੇਣਾ ਨਾਲੇ ਨੜਾ ਧੜਾ ਕੇ ਨਿਆਣੇ ਦੇ ਨਾ ਮੱਥੇ ਤੇ ਉਹ ਕਾਲਾ ਟਿੱਕਾ ਲਾ ਦੇਣਾ। ਸੋ ਇਹ ਹੁੰਦਾ ਸੀਗਾ ਇੱਕ ਮੇਰੀ ਨਾ ਨਾਨੀ ਕਰਦੀ ਹੁੰਦੀ ਸੀ, ਉਹ ਮੇਰੇ ਨਾਲ ਪਤਾ ਕੀ ਕਰਦੀ ਸੀ, ਉਹ ਚੀਜ਼ ਨੂੰ ਅਜੇ ਵੀ ਇੰਨੀ ਚੰਗੀ ਲੱਗਦੀ ਆ ਨਾ, ਕਦੀ ਮੈਂ ਕਿਤੇ ਪੈ ਕੇ ਯਾਦ ਕਰਦੀ ਆ ਆਪਣੀ ਨਾਨੀ ਤੇ ਮੈਨੂੰ ਉਹ ਚੀਜ਼ ਹਮੇਸ਼ਾ ਯਾਦ ਆਉਂਦੀ ਆ। ਉਹਨਾਂ ਨੇ ਕੀ ਕਰਨਾ, ਜਦੋਂ ਰੋਟੀ ਪਕਾ ਕੇ ਹੱਟਦੇ ਹੁੰਦੇ ਸੀਗੇ ਨਾ ਤੇ ਉਹ ਜਿਹੜੀ ਪਰਾਤ ਹੁੰਦੀ ਸੀ ਉਹਦੇ ਚ ਜਿਹੜਾ ਪਾਣੀ ਪਾ ਦੇਣਾ, ਤੇ ਉਹ ਪਰਾਤ ਦੇ ਪਾਣੀ ਨਾਲ ਜਿਹੜਾ ਤਵਾ ਹੁੰਦਾ ਸੀ ਨਾ ਉਹ ਹੱਥ ਤੇ ਪਾਣੀ ਲਾ ਕੇ ਪਰਾਤ ਚੋ ਤੇ ਉਹ ਤਵੇ ਦੇ ਉੱਤੇ ਹੱਥ ਹੈ ਸਿੱਧਾ ਪੁੱਠਾ ਕਰਕੇ ਨਾ ਤੇ ਫਿਰ ਮੇਰੇ ਮੂੰਹ ਤੇ ਫੇਰ ਦਿੰਦੇ ਸੀ ਸੱਤ ਵਾਰੀ। ਉਹ ਤਵੇ ਤੇ ਨਾ ਛਨ ਛਨ ਜਿਹੀ ਹੋਣੀ, ਗਰਮ ਗਰਮ ਤਵੇ ਤੇ ਉਹ ਛਨ ਛਨ ਜਿਹੀ ਹੋਣੀ ਤੇ ਫਿਰ ਉਹਨਾਂ ਨੇ ਹੱਥ ਮੇਰੇ ਮੂੰਹ ਤੇ ਫੇਰਨਾ ਤੇ ਮੈਂ ਉਹਨਾਂ ਨੂੰ ਕਹਿਣਾ ਤੁਸੀਂ ਇਹ ਕਿਉਂ ਕਰਦੇ ਆ, ਉਹਨਾਂ ਨੇ ਕਹਿਣਾ ਇਹਦੇ ਨਾਲ ਗੋਰਾ ਹੋ ਜਾਈਦਾ, ਗੋਰੇ ਹੋਈਦਾ। ਤੇ ਵੈਸੇ ਗੱਲ ਇਹ ਹੁੰਦੀ ਸੀ ਕਿ ਉਹ ਵੀ ਇੱਕ ਤਰ੍ਹਾਂ ਨਜ਼ਰ ਹੀ ਲਾਉਣੀ ਹੁੰਦੀ ਸੀ ਵੀ ਉਹ ਜਿੱਦਾਂ ਪਤਾ ਨੀ ਕਿਹੜੇ ਹਿਸਾਬ ਨਾਲ। ਬਾਕੀ ਇਹ ਹੁੰਦਾ ਵੀ ਮਾਵਾਂ ਨੂੰ ਆਪਣੇ ਬੱਚੇ ਸਾਰੇ ਹੀ ਸੋਹਣੇ ਲੱਗਦੇ ਹੁੰਦੇ ਆ, ਔਰ ਉਹਨੂੰ ਇਹ ਲੱਗਦਾ ਹੁੰਦਾ ਵੀ ਦੁਨੀਆਂ ਚ ਸਭ ਤੋਂ ਸੋਹਣਾ ਬੱਚਾ ਮੇਰਾ ਹੀ ਆ, ਹਨਾ, ਉਹਦੇ ਤੇ ਕੋਈ ਬੁਰੀ ਨਜ਼ਰ ਨਾ ਪਵੇ, ਕਿਸੇ ਦੀ ਬੁਰੀ ਨਜ਼ਰ ਨਾ ਲੱਗੇ, ਸਾਰੀ ਨੈਗੇਟਿਵਿਟੀ ਦੂਰ ਰਵੇ। ਸੋ ਓਹਦੇ ਲਈ ਉਹ ਮਾਂ ਦਾ ਪਿਆਰ ਹੀ ਹੁੰਦਾ ਜਿਹੜਾ ਇਹ ਓੜ ਪੋੜ ਕਰਵਾਉਂਦਾ ਆ।
ਸਹੀ ਗੱਲ ਆ, ਸਹੀ ਗੱਲ ਆ। ਹੁਣ ਆਪਣੇ ਹਾਂ ਇਸ ਮਹੀਨੇ ਸੁਪ੍ਰੀਤ ਆਪਣੇ ਜਿਦਾਂ ਤੁਸੀਂ ਦੱਸਦੇ ਸੀਗੇ ਆਪਣੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਵੀ ਇਹ ਮਹੀਨਾ ਚੱਲ ਰਿਹਾ ਨਾ ਹੁਣ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਹੀ
ਜੀ।
ਹਾਂਜੀ, ਮੇਰਾ ਖਿਆਲ 15 ਤਰੀਕ ਤੋਂ ਹੁੰਦਾ ਸ਼ੁਰੂ ਇਹ
ਪੋਹ ਦਾ ਚੜਿਆ ਹੈ ਨਾ, ਪੋਹ ਹੋ ਗਿਆ ਸ਼ੁਰੂ ਤੇ ਪੋਹ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਉਸ ਤੋਂ ਬਾਅਦ ਜੀ ਉਹਦੇ ਮਹੀਨੇ ਦੇ ਵਿੱਚ ਸ਼ਹਾਦਤਾਂ ਹੋਈਆਂ ਸੀਗੀਆਂ।
ਠੀਕ ਆ, ਤੇ ਮੈਂ ਉਹ ਦੂਜੀ ਇੱਕ ਕਵਿਤਾ ਆ ਜੇ ਹੈਗਾ ਤਾਂ ਟਾਈਮ ਪੜ੍ਹ ਲੈਂਦੇ ਆ।
ਹਾਂਜੀ ਹਾਂਜੀ ਜ਼ਰੂਰ ਸੁਣਾਓ ਤੁਸੀਂ।
ਠੀਕ ਆ, ਇਹ ਆਪਣੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰੀ ਦੀ
ਜੀ ਆ।
ਬਾਟਾਂ ਲੰਮੀਆਂ ਤੇਰਾ ਸੇਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਬਾਟਾਂ ਲੰਮੀਆਂ ਤੇਰਾ ਸੇਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਜੰਗਲਾਂ ਦੇ ਪੈ ਗਏ ਨੇ, ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਜੰਗਲਾਂ ਦੇ ਪੈ ਗਏ ਨੇ, ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ, ਛੋਟੀ ਉਮਰ ਤੇ ਦੋਨੋਂ ਲਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ, ਕਹਿਰ ਦੀ ਸਰ ਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ, ਕਹਿਰ ਦੀ ਸਰ ਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ, ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੀ ਲੰਘਦੇ ਨੇ, ਕਦੋਂ ਜੀਤ ਤੇ ਜਜਾਰ ਵੀਰ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ, ਬਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ, ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਗੁਜਰੀ ਸਾਰ ਕਰੇ, ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਗੁਜਰੀ ਸਾਰ ਕਰੇ, ਦੇ ਦੋ ਛੇ ਇਹਨਾਂ ਨਿਰਦੋਸ਼ਾਂ ਦਾ, ਕੌਣ ਹੈ ਜੋ ਇਨਸਾਫ ਕਰੇ, ਕੈਸੀ ਹੋਣੀ ਨੇ ਖੇਡੀ ਚਾਲ ਸੀ, ਗੰਗੂ ਪਾਪੀ ਉਹਨਾਂ ਦੇ ਨਾਲ ਸੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ, ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ।
ਬਹੁਤ ਵਧੀਆ ਬਹੁਤ ਵਧੀਆ ਦੀਦੀ। ਇਸ ਤੁਹਾਡੇ ਜਿਹੜਾ ਕਵਿਤਾ ਇਹਨੇ ਯਾਦ ਕਰਵਾ ਦਿੱਤਾ ਬਚਪਨ ਦੀ, ਕਿਉਂਕਿ ਭਾਈ ਹਰਜਿੰਦਰ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਮੈਨੂੰ ਲੱਗਦਾ ਇੱਕ ਕੈਸੇਟ ਸੀਗੀ ਉਦੋਂ ਆਈ ਹੋਈ, ਔਰ
ਹਾਂਜੀ
ਇਹਨਾਂ ਦਿਨਾਂ ਦੇ ਵਿੱਚ ਹਮੇਸ਼ਾ ਸਾਡੇ ਘਰ ਦੇ ਵਿੱਚ ਚੱਲਦੀ ਰਹਿੰਦੀ ਹੁੰਦੀ ਸੀ, ਖਾਸ ਕਰਕੇ ਬਹੁਤ ਹੀ ਸੋਹਣਾ ਔਰ ਤੁਸੀਂ ਗਾਇਆ, ਬਹੁਤ ਬਹੁਤ ਧੰਨਵਾਦ ਤੁਹਾਡਾ।
ਜੀ, ਜਿੱਦਾਂ ਵੀ ਹੁਣ ਆਪਣੇ ਨਾਲ ਪਹਿਲਾਂ ਤੋਂ ਏਦਾਂ ਹੀ ਤੱਕਾ ਚੱਲਦਾ ਹੀ ਆਇਆ, ਤੇ ਹੁਣ ਇਹ ਆਪਣੀ ਮਹਾਰਾਜ ਮੋਹਰੇ ਅਰਦਾਸ ਆ ਵੀ ਹੁਣ ਵੀ ਸੰਘਰਸ਼ ਜੋ ਕਿਸਾਨਾਂ ਦਾ ਚੱਲ ਰਿਹਾ, ਮਹਾਰਾਜ ਭਲੀ ਕਰੇ, ਹੈ ਨਾ, ਅੰਗ ਸੰਗ ਸਹਾਈ ਹੋ ਕੇ ਸਾਰੇ ਕਿਸਾਨਾਂ ਦਾ ਵਾਹਿਗੁਰੂ ਸਾਥ ਦੇਵੇ, ਸਾਰੇ ਸੰਦੀ ਆਪਣੇ ਪਰਿਵਾਰਾਂ ਚ ਜਾਣ, ਤੇ ਉਹ ਜੋ ਹੱਕਾਂ ਲਈ ਲੜਾਈ ਕਰ ਰਹੇ ਨੇ, ਸਿੱਖ ਧਰਮ ਤਾਂ ਪਹਿਲਾਂ ਤੇ ਹੱਕਾਂ ਲਈ ਲੜਦਾ ਆਇਆ, ਕਿਸੇ ਨਾਲ ਵਧੀਕੀ ਨਹੀਂ ਹੋਣ ਦਿੰਦਾ, ਤੇ ਉਹ ਮਹਾਰਾਜ ਉਹਨਾਂ ਦੇ ਹੱਕਾਂ ਦੇ ਵਿੱਚ ਸਲਾਹ ਕਰਾ ਦੇਣ, ਤੇ ਸਾਰੇ ਸੁਖੀ ਸੁਖੀ ਆਪਣੇ ਪਰਿਵਾਰਾਂ ਚ ਖੁਸ਼ੀ ਖੁਸ਼ੀ ਜਾਣ, ਹੈ ਨਾ।
ਬਿਲਕੁਲ ਬਿਲਕੁਲ, ਸੋ ਇਹੀ ਅਰਦਾਸ ਕਰ ਸਕਦੀ ਹਾਂ, ਖਾਸ ਕਰਕੇ ਜਦੋਂ ਦੂਰ ਬੈਠੀ ਹਾਂ ਤਾਂ ਥੋੜੇ ਹੋਰ ਵੀ ਜ਼ਿਆਦਾ ਜ਼ਿਆਦਾ ਇੱਕ, ਕਿਉਂਕਿ ਅੱਜ ਕੱਲ੍ਹ ਇੱਕ ਆਸਟ੍ਰੇਲੀਆ ਚ ਵੈਸੇ ਵੀ ਇੰਟਰਨੈਸ਼ਨਲ ਟਰੈਵਲ ਜਿਹੜਾ ਬੈਨ ਹੋ ਗਿਆ, ਤੇ ਹੁਣ ਬਹੁਤਾ ਹੀ ਦਿਲ ਕਰਦਾ ਪਿਆ ਅੱਜ ਕੱਲ੍ਹ ਜਾਣ ਦਾ, ਤੇ ਕਿਉਂਕਿ ਜਦੋਂ ਨਹੀਂ ਜਦੋਂ ਬੈਨ ਹੋ ਜਾਂਦਾ ਨਾ ਬਿਲਕੁਲ, ਫਿਰ ਲੱਗਦਾ ਫਿਰ ਉਹ ਬੇਬਸੀ ਜ਼ਿਆਦਾ ਲੱਗਦੀ ਹੈ ਆਪਣੀ, ਵੀ ਹਾਏ ਹੁਣ ਜਾ ਨਹੀਂ ਸਕਦੇ। ਸੋ ਦੂਰ ਬੈਠੇ ਅਰਦਾਸ ਹੀ ਕਰ ਸਕਦੇ ਹਾਂ ਅਸੀਂ ਉਹਨਾਂ ਸਾਰਿਆਂ ਦੇ ਲਈ, ਤੇ ਬਹੁਤ ਵਧੀਆ ਤੁਸੀਂ ਕੁਛ ਨਾ ਕੁਛ ਇੱਦਾਂ ਹੀ ਆ ਕੇ ਗੁਣਗੁਣਾਉਂਦੇ ਰਿਹਾ ਕਰੋ, ਸੁਣਾਉਂਦੇ ਰਿਹਾ ਕਰੋ।
ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਜਿੱਦਾਂ ਤੁਹਾਡਾ, ਅਸੀਂ ਬਹੁਤ ਇੰਜੋਏ ਕਰੀਦਾ ਬੇਟਾ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ, ਤੇ ਯੂ ਮੇਕ ਐਵਰੀਬਾਡੀ ਦੇ ਦਿਲ ਵਿੱਚ ਹੈ ਨਾ।
ਹਾਂ
ਓਕੇ ਬੇਟਾ ਜੀ, ਸਾਰੇ
ਤੁਹਾਡਾ ਮੈਂ ਕੱਲੀ
ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਬਿਲਕੁਲ ਜੀ, ਪ੍ਰੋਗਰਾਮ ਮੈਂ ਕੀ ਕਰਨਾ ਹੁੰਦਾ, ਮੈਂ ਕੱਲੀ ਦਾ ਕੀ ਪ੍ਰੋਗਰਾਮ ਕਰਨਾ ਹੁੰਦਾ, ਪ੍ਰੋਗਰਾਮ ਤੁਹਾਡੇ ਸਾਰਿਆਂ ਦੇ ਨਾਲ ਹੀ ਜਿਹੜਾ ਆ ਉਹ ਸੋਹਣਾ ਬਣਦਾ ਨਿਖਰਦਾ ਹੈ, ਤੁਹਾਡੇ ਸਾਰਿਆਂ ਦੇ ਆਮਦ ਦੇ ਨਾਲ, ਤੁਹਾਡੇ ਮੈਸੇਜਿਸ ਦੇ ਨਾਲ। ਸੋ ਹਰੀਸ਼ ਅਰੋੜਾ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਕਹਿੰਦੇ ਸੁਪ੍ਰੀਤ ਚੱਲੀਏ, ਚੱਲੋ ਚੱਲੇ ਚੱਲ ਤੇਰੇ ਨਾਲ ਹੀ ਆ, ਕਹਿੰਦੇ ਕੰਮ ਕਰਕੇ ਮੈਸੇਜ ਨਹੀਂ ਕਰ ਹੁੰਦਾ, ਵੈਡਨੈਸਡੇ ਦਾ, ਵੈਡਨੈਸਡੇ ਦਾ ਤਾਂ ਬਹੁਤ ਇੰਤਜ਼ਾਰ ਹੁੰਦਾ, ਤੇ ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਵੀ ਬਹੁਤ ਇੰਤਜ਼ਾਰ ਹੁੰਦਾ ਤੁਹਾਡੇ ਸਾਰਿਆਂ ਨੂੰ ਮਿਲਣਾ, ਤੁਹਾਡੇ ਸਾਰਿਆਂ ਦੇ ਸੁਨੇਹੇ ਪੜ੍ਹਨੇ ਆ। ਤੇ ਕਹਿ ਰਹੇ ਨੇ ਕਿ ਸਿੱਧੂ ਸਿਕੰਦਰ ਤੇ ਅਮਨ ਨੂਰੀ ਨੂੰ ਬਹੁਤ ਦਿਨਾਂ ਬਾਅਦ ਸੁਣਿਆ ਹੈ, ਕਹਿੰਦੇ ਹੋ ਸਕੇ ਤਾਂ ਉਹਨਾਂ ਦਾ ਇੱਕ ਗੀਤ ਹੋਰ ਚਲਾ ਦਿਓ, ਤੇਰਾ ਲਿਖ ਦੂ ਸਫੇਦੇ ਆ ਤੇ ਨਾ। ਸੋ ਲਓ ਜੀ, ਤੁਹਾਡੀ ਫਰਮਾਇਸ਼ ਮੈਂ ਸਰਬਜੀਤ ਭਾਜੀ ਨੂੰ ਪਹੁੰਚਾ ਦਿੱਤੀ ਆ, ਸੋ ਅੱਜ ਸਿੱਧੂ ਸਿਕੰਦਰ ਹੋਣਾ ਦੀ ਆਵਾਜ਼ ਦੇ ਵਿੱਚ ਇੱਕ ਹੋਰ ਗੀਤ ਵੀ ਸੁਣਾਂਗੇ, ਤੇ ਨਰਿੰਦਰ ਰਾਠੌਰ ਹੋਣਾ ਨੇ ਗੀਤ ਦੀ ਪਸੰਦ ਕੀਤਾ ਜਿਹੜਾ ਰਾਜ ਬਰਾੜ ਹੋਣਾ ਦਾ ਲਗਾਇਆ ਸੀ ਪ੍ਰੋਗਰਾਮ ਫੋਰ ਡਾਇਰੈਕਟਰ। ਸੋ ਕਹਿੰਦੇ ਕਿ ਇਹ ਮੇਰੇ ਦਿਲ ਦੀ ਸੱਚਾਈ ਬਿਆਨ ਕਰਦਾ ਗੀਤ ਹੈ, ਕਹਿੰਦੇ ਹਮੇਸ਼ਾ ਹੀ ਮਰਹੂਮ ਰਾਜ ਬਰਾੜ ਨੂੰ ਸਾਡੇ ਦਿਲਾਂ ਵਿੱਚ ਜ਼ਿੰਦਾ ਰੱਖੂਗਾ। ਬਿਲਕੁਲ ਜੀ, ਕੁਛ ਨਾ ਜਿਹੜੇ ਗਾਇਕ ਹੁੰਦੇ ਆ, ਬਹੁਤ ਸਾਰੇ ਗਾਇਕ ਬਹੁਤ ਕੁਛ ਗਾਉਂਦੇ ਆ, ਪਰ ਉਹਨਾਂ ਦੀ ਗਾਇਕੀ ਚ ਕੋਈ ਨਾ ਕੋਈ ਇੱਕ ਇਹੋ ਜਿਹਾ ਗੀਤ ਹੁੰਦਾ ਆ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਜੁੜ ਜਾਂਦਾ ਆ, ਹੈ ਨਾ। ਸੋ ਉਹਨਾਂ ਗੀਤਾਂ ਦੇ ਵਿੱਚੋਂ ਇੱਕ ਗੀਤ ਇਹ ਆ ਜੋ ਰਾਜ ਬਰਾੜ ਹੋਣਾ ਨੇ ਗਾਇਆ ਹੋਇਆ। ਅੱਛਾ, ਤੇ ਨਾਲੇ ਕਹਿੰਦੇ ਵੀ ਸੁਪ੍ਰੀਤ ਜੀ, ਅੱਜ ਸਾਰੇ ਸਰੋਤਿਆਂ ਤੋਂ ਦੇਸੀ ਮਹੀਨਿਆਂ ਦੇ ਨਾਂ ਪੁੱਛ ਲਓ ਵੀ ਕਿਸ ਕਿਸ ਨੂੰ ਪਤਾ ਹੈ। ਲਓ ਜੀ, ਅੱਜ ਫਲਾਇੰਗ ਆ ਗਈ ਆ ਫਿਰ, ਅੱਜ ਦੇਖ ਲਓ ਪੁੱਛ ਰਿਹਾ ਰਾਠੌਰ ਸਾਹਿਬ ਹੁਣਾਂ ਨੇ ਵੀ ਦੱਸ ਦੋ ਹੁਣ ਕਿਹਨੂੰ ਕਿਹਨੂੰ ਦੇਸੀ ਮਹੀਨਿਆਂ ਦੇ ਨਾਮ ਪਤਾ ਆ। ਚੁਕੰਨੇ ਰਿਹਾ ਕਰੋ, ਪਤਾ ਨੀ ਹੁੰਦਾ ਕਿਹੜੇ ਵੇਲੇ ਕਿੱਧਰੋਂ ਕਿਹੜਾ ਕੁਸਚਨ ਆ ਜਾਣਾ, ਹਨਾ, ਇਸ ਕਰਕੇ ਥੋੜਾ ਜਿਹਾ ਧਿਆਨ ਦੇ ਨਾਲ। ਸੋ ਅੱਜ ਦੇਖੋ ਕਿਹਨੂੰ ਕਿਹਨੂੰ ਦੇਸੀ ਮਹੀਨਿਆਂ ਦੇ ਨਾਮ ਆਉਂਦੇ ਆ, ਮੈਂ ਨੀ ਪੁੱਛਿਆ ਰਾਠੌਰ ਸਾਹਿਬ ਨੇ ਪੁੱਛਿਆ। ਸੋ ਸਾਰਿਆਂ ਨੇ ਤੁਸੀਂ ਜ਼ਰੂਰ ਦੱਸਣਾ ਜੀ ਦੇਸੀ ਮਹੀਨਿਆਂ ਦੇ ਨਾਮ, ਜ਼ਰੂਰ ਮੈਨੂੰ ਲੱਗਦਾ ਸਾਨੂੰ ਯਾਦ ਹੋਣੇ ਚਾਹੀਦੇ ਆ, ਔਰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦੱਸਣਾ ਚਾਹੀਦਾ। ਜਦੋਂ ਵੀ ਸੰਗਰਾਂਦ ਹੁੰਦੀ ਆ, ਮੇਰੇ ਤੋਂ ਨਹੀਂ ਹੁੰਦਾ, ਮੈਂ ਹਮੇਸ਼ਾ ਸੋਚਦੀ ਰਹਿ ਜਾਂਦੀ ਹਾਂ ਵੀ ਮੈਂ ਵੀ ਸੰਗਰਾਂਦ ਵਾਲੇ ਦਿਨ ਨਾ ਸਵੇਰੇ ਦੇਗ ਬਣਾਇਆ ਕਰਨੀ ਆ, ਕਿਉਂਕਿ ਮੰਮੀ ਨੂੰ ਮੈਂ ਸ਼ੁਰੂ ਤੋਂ ਬਚਪਨ ਤੋਂ ਦੇਖਿਆ ਕਿ ਉਹ ਦੇਗ ਹਮੇਸ਼ਾ ਸੰਗਰਾਂਦ ਵਾਲੇ ਦਿਨ ਉਹਨਾਂ ਨੇ ਦੇਗ ਬਣਾਉਣੀ। ਚਲੋ ਪੰਜ ਬਾਣੀਆਂ ਦਾ ਪਾਠ ਤਾਂ ਕਰਦੇ ਹੀ ਕਰਦੇ ਆ, ਉਸ ਦਿਨ ਉਹਨਾਂ ਨੇ 12 ਮਾਹ ਵੀ ਪੜ੍ਹਨਾ, ਔਰ ਫਿਰ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪ੍ਰਸ਼ਾਦ ਦੇਣਾ। ਇਹ ਚੀਜ਼ ਮੈਂ ਕਈ ਵਾਰੀ ਸੋਚੀ ਆ ਵੀ ਮੈਂ ਵੀ ਇਹਨੂੰ ਅਮਲ ਚ ਲੈ ਕੇ ਆਉਣਾ, ਮੈਂ ਵੀ ਬਣਾਇਆ ਕਰਨੀ ਆ, ਪਰ ਮੈਨੂੰ ਯਾਦ ਹੀ ਨਹੀਂ ਰਹਿੰਦਾ, ਬਾਅਦ ਵਿੱਚ ਚੇਤਾ ਆਉਂਦਾ ਵੀ ਹਾਏ ਤੂੰ ਤਾਂ ਦੇਗ ਬਣਾਉਣੀ ਸੀ ਅੱਜ। ਪਰ ਕੋਈ ਗੱਲ ਨੀ, ਨਵੇਂ ਸਾਲ ਤੋਂ ਕੋਸ਼ਿਸ਼ ਕਰਾਂਗੀ ਕਿ ਇਸ ਚੀਜ਼ ਨੂੰ ਵੀ ਜ਼ਿੰਦਗੀ ਚ ਸ਼ਾਮਿਲ ਕਰਾਂ, ਕਿਉਂਕਿ ਉਸ ਦਿਨ ਜਦੋਂ ਤੁਸੀਂ ਉਹ ਕੜਾਹ ਪ੍ਰਸ਼ਾਦ ਬੱਚੇ ਦੇ ਹੱਥ ਤੇ ਰੱਖ ਕੇ ਉਹਨਾਂ ਨੂੰ ਇਹ ਦੱਸਦੇ ਆ ਵੀ ਅੱਜ ਕਿਹੜਾ ਮਹੀਨਾ ਚੜਿਆ ਆ, ਫੇਰ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਅੱਛਾ ਜੇ ਪੋਹ ਚੜਿਆ ਤੇ ਪੋਹ ਮਹੀਨੇ ਦੀ ਕੀ ਖਾਸੀਅਤ ਆ ਔਰ ਇਹ ਦੇਸੀ ਮਹੀਨੇ ਵੀ ਹੁੰਦੇ ਆ, ਦੇਸੀ ਮਹੀਨਿਆਂ ਦੇ ਕੀ ਨਾਮ ਹੁੰਦੇ ਆ। ਇਹ ਨੀ ਚੀਜ਼ ਹੁੰਦੀ ਕਿ ਨਿਆਣਿਆਂ ਨੂੰ ਅਸੀਂ ਇੱਕ ਵਾਰੀ ਬਿਠਾਈਏ, ਉਹਨਾਂ ਨੂੰ ਦੱਸੀਏ ਤੇ ਉਹਨਾਂ ਨੇ ਚੁਟਕੀ ਨਾਲ ਸਾਰਾ ਕੁਛ ਸਿੱਖ ਜਾਣਾ। ਨਹੀਂ, ਨਿਆਣਿਆਂ ਨੇ ਉਹੀ ਸਿੱਖਣਾ ਜੋ ਅਸੀਂ ਕਰਦੇ ਹਾਂ, ਜੋ ਅਸੀਂ ਉਹਨਾਂ ਨੂੰ ਦੱਸਦੇ ਹਾਂ, ਹੈ ਨਾ। ਸੋ ਆਓ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ, ਤਾਂ ਹੀ ਜਿਹੜੀ ਪੰਜਾਬੀ ਜਾਂ ਪੰਜਾਬੀਅਤ ਦੀ ਗੱਲ ਅਸੀਂ ਕਰਦੇ ਹਾਂ ਉਹ ਬੱਚਿਆਂ ਤੱਕ ਪਹੁੰਚਣੀ ਆ। ਤੇ ਲਓ ਜੀ, ਮੇਰਾ ਵੀਰ ਗੈਰੀ ਵੀ ਆ ਗਿਆ, ਸਤਿ ਸ਼੍ਰੀ ਅਕਾਲ ਬੁਲਾ ਰਿਹਾ। ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਇੱਕ ਸੌਂਗ ਲਾ ਦੋ, ਕਹਿੰਦੇ ਬੱਬੂ ਮਾਨ ਦਾ ਅੱਜ ਦਿਨ ਹਸ਼ਰ ਦਾ। ਠੀਕ ਆ ਜੀ, ਤੁਹਾਡੀ ਫਰਮਾਇਸ਼ ਵੀ ਸਿਰ ਮੱਥੇ ਤੇ। ਸੋ ਤੁਹਾਡਾ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਸਵਾਗਤ, ਔਰ ਤੁਹਾਡੀ ਫਰਮਾਇਸ਼ ਵੀ ਜਿਹੜੀ ਆ ਉਹ ਮੈਂ ਭਾਜੀ ਤੱਕ ਪਹੁੰਚਾ ਦਿੱਤੀ ਆ। ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਡੀ ਫਰਮਾਇਸ਼ ਦਾ ਗੀਤ ਵੀ ਚਲਾਵਾਂਗੇ। ਸੋ ਗੀਤ ਸੁਣ ਲਈਏ ਜੀ, ਇੱਕ ਫਰਮਾਇਸ਼ਾਂ ਵੀ ਆ ਰਹੀਆਂ ਤੇ ਕੁਛ ਗੀਤ ਸਰਬਜੀਤ ਭਾਜੀ ਨੇ ਵੀ ਕੱਢੇ ਹੋਏ ਆ ਤੁਹਾਡੇ ਸਾਰਿਆਂ ਦੇ ਲਈ। ਸੋ ਗੀਤ ਵੀ ਨਾਲ ਨਾਲ ਸੁਣਦੇ ਹਾਂ। ਸੋ ਇੱਕ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਆਪਣੀਆਂ ਯਾਦਾਂ ਦੀ ਗੱਲ ਅੱਗੇ ਤੋਰਦੇ ਹਾਂ ਅਸੀਂ ਜੀ।
ਉਸ ਦਿਨ ਖਾਵਾਂਗੇ ਜਿਸ ਦਿਨ ਅਸੀਂ ਆਪਦਾ ਸਬਰ ਤੇ ਸੰਤੋਖ
ਹਾਕਮ ਕੀਤੀ ਜਦੋਂ ਖਰਾਬੀ ਹਾਕਮ ਕੀਤੀ ਜਦੋਂ ਖਰਾਬੀ ਨਿਤਰੇ ਵਿੱਚ ਮੈਦਾਨ ਪੰਜਾਬੀ ਹੋ ਗਏ
ਦੀ ਆਵਾਜ਼ ਦੇ ਵਿੱਚ ਪੂਰਾ ਵੀਰ ਰਸ ਦੇ ਨਾਲ ਭਰਪੂਰ ਗੀਤ ਜਿਹੜਾ ਸੁਣ ਕੇ ਹਟੇ ਆ। ਸੋ ਇਹੋ ਜਿਹੇ ਗੀਤ ਅੱਜ ਕੱਲ ਬਹੁਤ ਸੁਣਨ ਨੂੰ ਮਿਲ ਰਹੇ ਆ ਔਰ ਵਧੀਆ ਵੀ ਆ। ਮੈਨੂੰ ਲੱਗਦਾ ਵੀ ਜਿੱਦਾਂ ਲੋਕ ਗੀਤ ਨੀ ਹੁੰਦੇ ਕਿ ਲੋਕ ਗੀਤ ਕਿਸੇ ਨਾ ਕਿਸੇ ਸਮੇਂ ਦਾ ਉਸ ਵੇਲੇ ਦੀ ਸਮੇਂ ਦੀ ਜਿਹੜੀ ਤਰਜਮਾਨੀ ਕਿਤੇ ਨਾ ਕਿਤੇ ਕਰਦੇ ਹੁੰਦੇ ਆ, ਜੇ ਅਸੀਂ ਆਪਣੇ ਲੋਕ ਗੀਤਾਂ ਵਿੱਚ ਵੀ ਦੇਖੀਏ ਤਾਂ ਉਹ ਸਮਾਂ ਦਿਸਦਾ ਆ ਵੀ ਉਸ ਸਮੇਂ ਦੀ ਜਿਹੜੀ ਰਾਜਨੀਤੀ ਕਿੱਦਾਂ ਦੀ ਸੀ ਜਾਂ ਉਸ ਵੇਲੇ ਦਾ ਖਾਣ ਪੀਣ ਕਿੱਦਾਂ ਦਾ ਸੀ ਜਾਂ ਆਦਮੀਆਂ ਦਾ ਪਹਿਰਾਵਾ ਕੀ ਸੀ, ਔਰਤਾਂ ਦਾ ਪਹਿਰਾਵਾ ਕੀ ਸੀ। ਸੋ ਜਿਹੜਾ ਇੱਕ ਸਮਾਂ ਹੁੰਦਾ ਉਹਦੇ ਵਿੱਚ ਉਹ ਲੋਕ ਗੀਤਾਂ ਚ ਉਸ ਸਮੇਂ ਨੂੰ ਤੁਸੀਂ ਦੇਖ ਸਕਦੇ ਆ, ਉਹਦੀ ਤਸਵੀਰ ਜਿਹੜੀ ਖਿੱਚੀ ਜਾਂਦੀ ਹੈ। ਸੋ ਅੱਜ ਕੱਲ ਦਾ ਜਿਹੜਾ ਇਹ ਵਰਤਾਰਾ ਖਾਸ ਕਰਕੇ ਜਿਹੜਾ ਅੰਦੋਲਨ ਆ, ਕਿਤੇ ਨਾ ਕਿਤੇ ਸਾਡੇ ਲੋਕ ਗੀਤਾਂ ਵਿੱਚ ਇਹ ਅੰਦੋਲਨ ਵੀ ਜਿਹੜਾ ਜ਼ਰੂਰ ਰਹਿ ਜਾਣਾ। ਜਿੱਦਾਂ ਉੱਥੇ ਦੇਖਿਆ ਵੀ ਜਾਗੋ ਵੀ ਨਿਕਲ ਰਹੀ ਹੈ, ਜਾਗੋ ਤੇ ਬੋਲੀਆਂ ਪੈ ਰਹੀਆਂ ਅੰਦੋਲਨ ਦੀਆਂ, ਜਾਂ ਬੀਬੀਆਂ ਗਿੱਧਾ ਪਾ ਰਹੀਆਂ ਜਾਂ ਬੈਠ ਕੇ ਗੀਤ ਵੀ ਗਾ ਰਹੀਆਂ ਆ, ਉਹ ਸਾਰਾ ਕੁਛ। ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਪੰਜਾਬੀ ਗਾਇਕ ਆ, ਉਹਨਾਂ ਨੇ ਜਿੰਨੀ ਸਪੋਰਟ ਇਸ ਅੰਦੋਲਨ ਨੂੰ ਕੀਤੀ ਆ, ਉਹ ਵੀ ਕਾਬਲੇ ਤਾਰੀਫ਼ ਆ, ਨਾਲ ਮੋਢੇ ਦੇ ਮੋਢਾ ਜੋੜ ਕੇ ਖੜੇ ਹੋਏ ਆ। ਸੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ। ਬਾਰ ਬਾਰ ਗੱਲ ਗੱਲ ਤੇ ਗੱਲ ਮੁੜ ਕੇ ਸਾਡੇ ਅੰਦੋਲਨ ਤੇ ਆ ਜਾਂਦੀ ਹੈ, ਸੋ ਕਿਉਂਕਿ ਨਜ਼ਰ ਉੱਥੇ ਹੀ ਟਿੱਕੀ ਹੋਈ ਹੈ ਸਾਡੀ। ਸੋ ਚਲੋ ਉਸ ਤੋਂ ਬਾਅਦ ਅੱਗੇ ਵੱਧਦੀ ਹੈ। ਨਰਿੰਦਰ ਰਠੌਰ ਹੋਣਾ ਨੇ ਕਹਿੰਦੇ ਆ ਵੀ ਆਪਣੇ ਦੇਸੀ ਮਹੀਨਿਆਂ ਦੇ ਨਾਮ ਦੱਸ ਦਿੱਤੇ, ਕਹਿੰਦੇ ਵੀ ਮੈਂ 10 ਜਮਾਂ ਪਹਿਲਾਂ, ਲਓ ਜੀ ਰਠੌਰ ਸਾਹਿਬ ਨੂੰ ਤਾਂ ਮਿਲ ਗਏ ਹੁਣ, ਕਹਿੰਦੇ ਹੁੰਦੇ ਆ ਨਾ ਪੂਰੇ ਚੋਂ ਪੂਰੇ ਨੰਬਰ। ਸੋ ਬਿਲਕੁਲ ਸਹੀ, ਤੇ ਕਹਿੰਦੇ ਇਹ 3ਜੀ 4ਜੀ ਚ ਸਿੱਖੇ ਸੀਗੇ ਮੈਂ, ਬਿਲਕੁਲ। ਤੇ ਕਹਿੰਦੇ ਮੇਰਾ ਜਨਮ 1800 ਦਾ ਹੈ, ਠੀਕ ਹੈ ਜੀ। ਚਲੋ ਇੰਨਾ ਹੀ ਦੱਸ ਦੋ ਤੁਹਾਡਾ ਜਨਮ, ਬਾਕੀ ਆਉਂਦਾ ਕਿਹੜੇ ਕਿਹੜੇ ਦੇਸੀ ਮਹੀਨੇ ਦੇ ਅਕੋਰਡਿੰਗ ਵੀ ਕਦੋਂ ਦਾ ਆ। ਤੇ ਮੇਰਾ ਜੇ ਮੈਂ ਗੱਲ ਕਰਾਂ ਤੇ ਮੈਂ ਤਾਂ ਜੀ ਚੇਤ ਦੀ ਆ। ਸੋ ਚਲੋ ਅੱਗੇ ਚੱਲਦੇ ਆ ਪ੍ਰੋਗਰਾਮ ਦੇ ਵਿੱਚ। ਗੱਲ ਕਰ ਰਹੀ ਸੀਗੀ ਕਿ ਅੱਜ ਗੱਲ ਕਰਨੀਆਂ ਸੀ ਵਹਿਮਾਂ ਭਰਮਾਂ ਦੀ, ਕੁਝ ਵਹਿਮਾਂ ਭਰਮਾਂ ਦੀਆਂ ਗੱਲਾਂ ਮੈਂ ਮੌਲੀ ਮਾਸੀ ਦੇ ਨਾਲ ਵੀ ਆਪਣੇ ਆਪ ਦੇ ਕੀਤੀਆਂ। ਸੋ ਬਿਲਕੁਲ ਉਹ ਬੜੀਆਂ ਇੱਕ ਨਾ ਜੈਨੂਨ ਜਿਹੀਆਂ ਜਿਹੜੀਆਂ ਖਾਸ ਇੱਕ ਹੁੰਦੀਆਂ ਸੀਗੀਆਂ ਨਾ, ਵੀ ਉਹ ਅਸੀਂ ਕਰ ਹੀ ਨੀ ਸਕਦੇ ਹੁੰਦੇ ਸੀ ਉਹ ਚੀਜ਼। ਕਿਉਂਕਿ ਜੇ ਮੈਂ ਵਹਿਮ ਭਰਮਾਂ ਦੀ ਗੱਲ ਕਰਾਂ ਤਾਂ ਮੈਂ ਇਹ ਸਾਰੇ ਵਹਿਮ ਭਰਮ ਨਾ ਆਪਣੀ ਦਾਦੀ ਤੋਂ ਸੁਣੇ ਸੀਗੇ ਜਾਂ ਸਿੱਖੇ ਸੀਗੇ। ਔਰ ਸਾਡੇ ਘਰ ਦੇ ਵਿੱਚ ਮੈਂ ਗੱਲ ਕਰਾਂ ਤਾਂ ਉਹ ਨਾ ਤੁਰਦੀ ਫਿਰਦੀ ਦੁਕਾਨ ਸੀ ਵਹਿਮਾਂ ਭਰਮਾਂ ਦੀ, ਮੇਰੀ ਦਾਦੀ ਜਿਹੜੇ ਸੀਗੇ ਮੁਫ਼ਤ ਚ ਜਿਹੜੇ ਸਾਰੇ ਵਹਿਮ ਭਰਮ ਹੁੰਦੇ ਸੀ ਨਾ ਸਾਰਿਆਂ ਨੂੰ ਵੰਡਦੇ ਹੁੰਦੇ ਸੀ। ਇਸ ਗੱਲੋਂ ਨਾ ਉਹ ਪਿੰਡ ਚ ਬੜੇ ਸਿਆਣੇ ਵੀ ਸਮਝੇ ਜਾਂਦੇ ਹੁੰਦੇ ਸੀਗੇ, ਲੋਕੀ ਉਹਨਾਂ ਤੋਂ ਸਲਾਹ ਲੈਣ ਆਉਂਦੇ ਹੁੰਦੇ ਸੀ। ਸੋ ਘਰ ਦੀ ਸੁੱਖ ਸ਼ਾਂਤੀ ਲਈ ਉਹ ਇਹ ਵਹਿਮ ਭਰਮ ਕਰਦੇ ਵੀ ਹੁੰਦੇ ਸੀ ਤੇ ਸਾਡੀਆਂ ਲੱਖ ਦਲੀਲਾਂ ਦੇ ਬਾਵਜੂਦ ਕਰਵਾਉਂਦੇ ਵੀ ਹੁੰਦੇ ਸੀ। ਸੋ ਆਮ ਜਿਹੜੇ ਵਹਿਮ ਭਰਮ ਹੁੰਦੇ ਸੀ, ਜਿੱਦਾਂ ਕਹਿ ਲਓ ਵੀ ਬਿੱਲੀ ਜੇ ਰਸਤਾ ਕੱਟ ਗਈ ਤੇ ਉੱਥੋਂ ਮੁੜੇ ਆਉਣਾ ਤੁਸੀਂ, ਉਹ ਰਸਤਾ ਨੀ ਲੰਘਣਾ, ਉਹ ਸ਼ੁਭ ਮੰਨਿਆ ਜਾਂਦਾ ਹੁੰਦਾ ਸੀ। ਤੇ ਜੇ ਛਿੱਕ ਮਾਰ ਦੇਣੀ ਕਿਸੇ ਨੇ ਤੇ ਕਿਸੇ ਦੇ ਘਰ ਨਹੀਂ ਜਾਣਾ, ਇਹਦੇ ਲਈ ਇੱਕ ਗੱਲ ਵੀ ਕਹਾਵਤ ਵੀ ਸਿਆਣਿਆਂ ਦੀ ਬਣਾਈ ਹੋਈ ਆ ਵੀ ਛਿੱਕੀ ਖਾਈਏ ਛਿੱਕੀ ਨਹਾਈਏ ਤੇ ਛਿੱਕੀ ਕਿਸੇ ਦੇ ਘਰ ਨਾ ਜਾਈਏ। ਇਹ ਚੀਜ਼ਾਂ ਇਹ ਦਲੀਲਾਂ ਹੁੰਦੀਆਂ ਸੀਗੀਆਂ। ਉਸ ਤੋਂ ਇਲਾਵਾ ਮੰਗਲਵਾਰ ਵੀਰਵਾਰ ਸ਼ਨਿਚਰਵਾਰ ਨੂੰ ਕੱਪੜੇ ਨੀ ਧੋਣੇ ਹੁੰਦੇ ਸੀ ਤੇ ਨਾ ਹੀ ਧੋਣਾ ਹੁੰਦਾ ਸੀਗਾ ਸਿਰ। ਸੋ ਅਸੀਂ ਵੀ ਮੰਗਲਵਾਰ ਵੀਰਵਾਰ ਜਾਂ ਸ਼ਨਿਚਰਵਾਰ ਨੂੰ ਸਿਰ ਕਦੀ ਨੀ ਧੋ ਸਕਦੀਆਂ ਹੁੰਦੀਆਂ ਸੀਗੀਆਂ। ਕੱਪੜੇ ਤਾਂ ਚਲੋ ਖੈਰ ਉਹਨਾਂ ਨੇ ਧੋਣੇ ਹੁੰਦੇ ਸੀ ਇਸ ਕਰਕੇ ਉਹ ਧੋਂਦੇ ਵੀ ਸੀ। ਅੱਛਾ ਤੇ ਫਿਰ ਸ਼ਾਮ ਨੂੰ ਜਿਹੜਾ ਝਾੜੂ ਫੇਰਨਾ ਉਹਦੀ ਬੜੀ ਮਨਾਹੀ ਹੁੰਦੀ ਸੀ। ਸ਼ਾਮ ਨੂੰ ਝਾੜੂ ਨੀ ਫੇਰਦੇ ਹੁੰਦੇ ਸੀ, ਨਾ ਹੀ ਸ਼ਾਮ ਨੂੰ ਸਿਰ ਵਾਹੁਣਾ ਹੁੰਦਾ ਸੀ ਤੇ ਨਾ ਹੀ ਤੁਹਾਡੇ ਜਿਹੜੇ ਵਾਲ ਆ ਉਹ ਖੁੱਲੇ ਹੋਣੇ ਚਾਹੀਦੇ ਸੀਗੇ ਸ਼ਾਮ ਨੂੰ। ਸੋ ਅੱਗੇ ਬਜ਼ੁਰਗ ਔਰਤਾਂ ਇਹ ਕਹਿੰਦੀਆਂ ਹੁੰਦੀਆਂ ਸੀ ਵੀ ਰੱਬਾ ਰਿਜਕ ਖੁੱਲਾ ਦੇਈ ਸਿਰ ਖੁੱਲਾ ਨਾ ਦੇਈ, ਕਿਉਂਕਿ ਖੁੱਲੇ ਵਾਲ ਇੱਕ ਤਰ੍ਹਾਂ ਕਹਿੰਦੇ ਹੁੰਦੇ ਸੀ ਵੀ ਜਿਹਦੇ ਘਰ ਵਾਲੇ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੇ ਜਿਹੜੇ ਵਾਲ ਖੂਹ ਦਿੱਤੇ ਜਾਂਦੇ ਹੁੰਦੇ ਸੀ। ਸੋ ਉਹਨੂੰ ਅਸ਼ੁਭ ਮੰਨਿਆ ਜਾਂਦਾ ਹੁੰਦਾ ਸੀ, ਪਰ ਸਮੇਂ ਦੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਦਲਦੀਆਂ ਗਈਆਂ। ਔਰ ਤਬਦੀਲੀ ਜ਼ਿੰਦਗੀ ਦਾ ਅਸੂਲ ਵੀ ਹੈ ਹਨਾ। ਸੋ ਅੱਜ ਕੱਲ ਗੱਲ ਕਰੀਏ, ਕਹਿੰਦੇ ਹੁੰਦੇ ਸੀ ਵੀ ਰੱਬਾ ਸਿਰ ਖੁੱਲਾ ਨਾ ਦੇਈ ਰਿਜਕ ਖੁੱਲਾ ਦੇਈ, ਤੇ ਅੱਜ ਗੱਲ ਕਰੀਏ ਵੀ ਜਿਨ੍ਹਾਂ ਦੇ ਵਾਲ ਖੁੱਲੇ ਆ ਇਹੀ ਸਮਝਿਆ ਜਾਂਦਾ ਵੀ ਰਿਜਕ ਵੀ ਉਹਨਾਂ ਕੋਲ ਹੀ ਖੁੱਲਾ। ਸੋ ਇੱਕ ਫੈਸ਼ਨ ਆ ਉਹ। ਤੇ ਉਸ ਤੋਂ ਇਲਾਵਾ ਅੱਛਾ, ਜੇ ਘਰੋਂ ਕਿਸੇ ਦੇ ਕੰਮ ਦੇ ਲਈ ਨਿਕਲਦੇ ਹੁੰਦੇ ਸੀ ਜਾਂ ਕਿਤੇ ਕੰਮ ਦੇ ਲਈ ਜਾਣਾ ਜਾਂ ਘਰੋਂ ਨਿਕਲਣਾ ਤੇ ਰਸਤੇ ਦੇ ਵਿੱਚ ਜੇ ਕੋਈ ਖਾਲੀ ਟੋਕਰਾ ਜਾਂ ਖਾਲੀ ਬਾਲਟੀ ਲੈ ਕੇ ਮਿਲ ਜਾਂਦਾ ਹੁੰਦਾ ਸੀ ਤੇ ਉਹ ਵੀ ਅਸ਼ੁਭ ਮੰਨਿਆ ਜਾਂਦਾ ਹੁੰਦਾ ਸੀ। ਕਹਿੰਦੇ ਸੀ ਭਈ ਖਾਲੀ ਚੀਜ਼ ਮਿਲਦੀ ਹੈ ਕਿ ਖਾਲੀ ਟੋਕਰਾ ਮਿਲੀ ਆ। ਤੇ ਸਾਡੀ ਦਾਦੀ ਨੇ ਜੇ ਮੇਰੇ ਡੈਡੀ ਨੇ ਕਿਸੇ ਕੰਮ ਨਿਕਲਣਾ ਹੁੰਦਾ ਸੀ ਚੰਗੇ, ਤੇ ਜੇ ਕੋਈ ਖਾਲੀ ਟੋਕਰਾ ਮਿਲ ਜਾਂਦਾ ਸੀ ਤੇ ਉਹ ਡੈਡੀ ਨੂੰ ਅੰਦਰ ਵਾੜਦੀ ਸੀ ਭਈ ਨਹੀਂ ਤੂੰ ਅੰਦਰ ਚੱਲ ਪਾਣੀ ਪੀ ਕੇ ਫੇਰ ਦੁਬਾਰਾ ਨਿਕਲੀ। ਸੋ ਇਹ ਜਿਹੜੀਆਂ ਚੀਜ਼ਾਂ। ਅੱਛਾ ਹੋਰ ਮੈਨੂੰ ਯਾਦ ਆ ਵੀ ਜਦੋਂ ਸਾਡੇ ਅਸੀਂ ਕਿਤੇ ਗਏ ਜਾਣਾ ਹੁੰਦਾ ਸੀ ਜਾਂ ਜਿੱਦਾਂ ਡੈਡੀ ਹੁਣੀ ਜਾਂਦੇ ਹੁੰਦੇ ਸੀ, ਅੱਛਾ ਜਾਣਾ ਵੀ ਡੈਡੀ ਨੇ ਯਾਤਰਾ ਤੇ ਜਾਂਦੇ ਹੁੰਦੇ ਸੀ, ਕਹਿ ਲਓ ਹੇਮਕੁੰਡ ਸਾਹਿਬ ਜਾਂ ਪਟਨਾ ਸਾਹਿਬ ਕਿਤੇ ਏਦਾਂ ਜਾਈਦਾ ਸੀ ਤੇ ਪਿੱਛੋਂ ਮੇਰੇ ਦਾਦੀ ਜੀ ਜੇ ਘਰ ਹੁੰਦੇ ਸੀ ਤੇ ਉਹਨਾਂ ਨੇ ਕਹਿਣਾ ਭਈ ਉਹ ਨਾ ਇੱਕ ਕੁੰਭ ਕਰਦੇ ਹੁੰਦੇ ਸੀ, ਉਹਨਾਂ ਨੇ ਕਹਿਣਾ ਭਈ ਜਦੋਂ ਕੋਈ ਘਰੋਂ ਜਾਂਦਾ ਤੇ ਪਾਣੀ ਭਰ ਕੇ ਰੱਖ ਦੋ ਗੜਵੀ ਦੇ ਵਿੱਚ ਜਾਂ ਗਲਾਸ ਇੱਕ ਪਾਣੀ ਦਾ ਭਰ ਕੇ ਰੱਖ ਦੇਣਾ, ਯਾਨੀ ਉਹ ਪਿਆ ਰਵੇ, ਫਿਰ ਬਾਅਦ ਵਿੱਚ ਚਲੋ ਉਹਨੂੰ ਚਾਹੇ ਪੀ ਲਓ ਤੇ ਚਾਹੇ ਉਹ ਕਿਸੇ ਬੂਟੇ ਨੂੰ ਪਾ ਦੋ, ਏਦਾਂ ਹੁੰਦਾ ਸੀਗਾ। ਤੇ ਜਿਸ ਦਿਨ ਉਹ ਘਰੋਂ, ਇੱਕ ਹੋਰ ਚੀਜ਼ ਮੈਨੂੰ ਯਾਦ ਆ ਵੀ ਜਿੱਦਾਂ ਉਸ ਦਿਨ ਜਦੋਂ ਕੋਈ ਘਰੋਂ ਜਾਂਦਾ ਹੁੰਦਾ ਸੀਗਾ ਕਿਤੇ ਥੋੜੇ ਦਿਨਾਂ ਦੇ ਲਈ, ਤੇ ਉਦਣ ਘਰ ਦੇ ਵਿੱਚ ਉਹਨਾਂ ਨੇ ਕਹਿਣਾ ਹੁਣ ਝਾੜੂ ਨੀ ਫੇਰਨਾ, ਏਦਾਂ ਨੀ ਵੀ ਕੋਈ ਨਿਕਲਿਆ ਤੇ ਪਿੱਛੋਂ ਝਾੜੂ ਫੇਰਨ ਲੱਗ ਜਾਓ। ਜਾਂ ਜਿੱਦਣ ਸਾਡੇ ਘਰ ਪਾਠ ਦਾ ਭੋਗ ਵੀ ਪੈਂਦਾ ਹੁੰਦਾ ਸੀਗਾ ਨਾ, ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਹਿਣਾ ਵੀ ਅੱਜ ਝਾੜੂ ਨੀ ਫੇਰਨਾ। ਤੇ ਇਹ ਚੀਜ਼ਾਂ ਤੇ ਮੈਨੂੰ ਬੜਾ ਹੁੰਦਾ ਸੀ ਕਿ ਦੱਸੋ ਪਾਠ ਦਾ ਭੋਗ ਪਿਆ ਹੈ ਨਾ, ਤੇ ਉਸ ਤੋਂ ਬਾਅਦ ਵੀ ਝਾੜੂ ਨੀ ਫੇਰਦਾ। ਪਰ ਹੁਣ ਮੈਨੂੰ ਕਿਤੇ ਲੱਗਦਾ ਸ਼ਾਇਦ ਉਹਦੇ ਪਿੱਛੇ ਇਹ ਲੌਜਿਕ ਹੋਵੇ ਕਿ ਉਹ ਜਿਹੜੀ ਪੋਜ਼ਿਟਿਵਿਟੀ ਹੁੰਦੀ ਆ ਉਹਨੂੰ ਤੁਸੀਂ ਨਾਲ ਦੀ ਨਾਲ ਸੁੰਭਰਨਾ ਨੀ ਹੈਗਾ। ਵੀ ਜੇ ਉਹ ਮਹਾਰਾਜ ਅਸੀਂ ਲਿਆਂਦੇ ਸੀ ਗੁਰੂ ਗ੍ਰੰਥ ਸਾਹਿਬ ਘਰ ਤੇ, ਹੁਣ ਉਹ ਚਲੇ ਗਏ ਤੇ ਅਸੀਂ ਪਿੱਛੋਂ ਨਾਲ ਦੀ ਨਾਲ ਆਪਣਾ ਘਰ ਸਮੇਟਣ ਲੱਗ ਜਾਈਏ ਹਨਾ, ਤੇ ਸ਼ਾਇਦ ਹੋ ਸਕਦਾ ਉਹਦੇ ਵਿੱਚ ਕਿਤੇ ਇਹ ਚੀਜ਼ ਵੀ ਹੋਵੇ। ਸੋ ਏਦਾਂ ਦੇ ਛੋਟੇ ਛੋਟੇ ਜਿਹੇ ਬੜੇ ਵਹਿਮ ਭਰਮ ਕਰਦੇ ਹੁੰਦੇ ਸੀ ਸ਼ਾਮ ਨੂੰ ਸਾਨੂੰ, ਉਹਨਾਂ ਨੇ ਨਹੁੰ ਨੀ ਕੱਟਣ ਦੇਣੇ। ਅੱਛਾ ਫਿਰ ਇੱਕ ਚੀਜ਼ ਹੁੰਦੀ ਸੀ ਕਿ ਨੌਵੇਂ ਦਿਨ ਘਰ ਨੀ ਆਉਣਾ, ਜੇ ਕਿਤੇ ਗਏ ਆ ਤੁਸੀਂ ਤੇ ਤੁਸੀਂ ਵਾਪਸ ਆਉਣਾ ਆ ਤੇ ਜਾਂ ਅੱਠਵੇਂ ਦਿਨ ਆ ਜਾਓ ਜਾਂ ਦਸਵੇਂ ਦਿਨ ਆ ਜਾਓ, ਨੌਵੇਂ ਦਿਨ ਘਰ ਨੀ ਉਹਨਾਂ ਨੇ ਕਹਿਣਾ, ਫਿਰ ਨੌਵੇਂ ਦਿਨ ਘਰ ਨੀ ਆਉਣਾ ਹੁੰਦਾ। ਸੋ ਇਹੋ ਜਿਹੇ ਵਹਿਮ ਜਿਹੜੇ ਆ ਉਹ ਵੀ ਬੜੇ ਦੇਖੇ ਤੇ ਸੁਣੇ ਆ। ਅੱਛਾ ਤੇ ਨਾਲ ਦੀ ਨਾਲ ਚਲੋ ਮੈਂ ਮੈਸੇਜ ਵੀ ਲਈ ਜਾਵਾਂ। ਅਰਸ਼ ਮੱਲੀ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਰਜੀਤ ਭਾਜੀ, ਹਰਭਜਨ ਮਾਨ ਦਾ ਸੌਂਗ ਲਾ ਦਿਓ ਨੀਵੇਂ ਨੀਵੇਂ ਝੋਪੜੇ। ਚਲੋ ਜੀ, ਗੀਤ ਦੀ ਇੱਕ ਹੋਰ ਫਰਮਾਇਸ਼ ਅਰਸ਼ ਮੱਲੀ ਹੁਣਾਂ ਵੱਲੋਂ, ਸੋ ਤੁਹਾਡੀ ਫਰਮਾਇਸ਼ ਵੀ ਸਰਜੀਤ ਭਾਜੀ ਤੱਕ ਪਹੁੰਚ ਗਈ ਆ, ਇਹ ਵੀ ਗੀਤ ਪ੍ਰੋਗਰਾਮ ਤੇ ਸੁਣਾਂਗੇ ਅੱਜ। ਤੇ ਉਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਬ੍ਰੇਕ ਵੀ ਲੈਣੀ ਆ ਤੇ ਨਾਲ ਨਾਲ ਵਗਦੇ ਪਾਣੀਆਂ ਤੇ ਜਿਹੜੇ ਇੱਕ ਅਸੀਂ ਸੁਰਿੰਦਰ ਕੌਰ ਹੁਣਾਂ ਦੀ ਜਿਹੜੀ ਜੀਵਨ ਤੇ ਉਹਨਾਂ ਦੀ ਧੀ ਡੋਲੀ ਗੁਲੇਰੀਆ ਨੇ ਕਿਤਾਬ ਲਿਖੀ ਹੋਈ ਹੈ ਵਗਦੇ ਪਾਣੀਆਂ ਦਾ ਸੰਗੀਤ, ਉਹ ਵੀ ਅਸੀਂ ਦਹਿਰਾ ਦੇ ਵਿੱਚ ਬੁੱਧਵਾਰ ਨੂੰ ਸਵੇਰੇ ਜ਼ਰੂਰ ਚਲਾਈ ਦੀ ਹੁੰਦੀ ਹੈ। ਸੋ ਇਸ ਤੋਂ ਪਹਿਲਾਂ ਮੈਂ ਬਾਕੀ ਸਾਰੇ ਵਹਿਮ ਭਰਮ ਜੋ ਬਚਪਨ ਦੇ ਵਿੱਚ ਦੇਖੇ ਸੁਣੇ ਹੋਏ ਆ, ਕਿਉਂਕਿ ਉਹ ਵਹਿਮ ਭਰਮ ਬੱਚਾ ਹੋਣ ਤੋਂ ਹੀ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ ਤੇ ਬੰਦਾ ਜਦੋਂ ਮਰ ਜਾਂਦਾ ਸੀ ਉਸ ਤੋਂ ਬਾਅਦ ਤੱਕ ਜਿਹੜੇ ਉਹ ਵਹਿਮ ਭਰਮ ਚੱਲਦੇ ਰਹਿੰਦੇ ਹੁੰਦੇ ਸੀ। ਸੋ ਉਹਨਾਂ ਨੂੰ ਬਰੀਫਲੀ ਮੈਂ ਤੁਹਾਨੂੰ ਫਿਰ ਇਸ ਬ੍ਰੇਕ ਤੋਂ ਬਾਅਦ ਹੀ ਸ਼ੁਰੂ ਕਰਦੀ ਹਾਂ ਉਹ ਚੀਜ਼। ਸੋ ਆਓ ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਵਗਦੇ ਪਾਣੀਆਂ ਦੇ ਸੰਗੀਤ ਜਿਹੜਾ ਆ ਉਹ ਸੁਣਾਂਗੇ ਅਸੀਂ ਡੋਲੀ ਗੁਲੇਰੀਆ ਹੁਣਾਂ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਵਹਿਮਾਂ ਭਰਮਾਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ। ਸੋ ਨਰਿੰਦਰ ਰਾਠੌਰ ਹੁਣਾਂ ਨੇ ਵੀ ਇੱਕ ਮੈਸੇਜ ਕੀਤਾ ਹੈ, ਕਹਿੰਦੇ ਕਿ ਮੇਰੇ ਦਾਦੀ ਕਿਸੇ ਦੇ ਸਾਹਮਣੇ ਮੱਝ ਨਹੀਂ ਸੀ ਚੋਣ ਦਿੰਦੇ, ਬਾਕੀ ਤਾਂ ਤੁਸੀਂ ਸਾਰਾ ਕੁਝ ਦੱਸ ਹੀ ਰਹੇ ਹੋ। ਅੱਛਾ ਠੀਕ ਆ, ਹਾਂ ਇਹ ਵੀ ਹੁੰਦਾ ਸੀ, ਦੁੱਧ ਦਾ ਵੀ ਬੜਾ ਪਰਦਾ ਹੁੰਦਾ ਸੀਗਾ, ਜਿਹੜੀਆਂ ਸਵਾਣੀਆਂ ਹੁੰਦੀਆਂ ਸੀ ਨਾ ਦੁੱਧ ਦਾ ਵੀ ਪਰਦਾ ਕਰਦੀਆਂ ਹੁੰਦੀਆਂ ਸੀ ਕਿਸੇ ਦੇ ਸਾਹਮਣੇ, ਸਹੀ ਗੱਲ ਆ, ਦੁੱਧ ਨਹੀਂ ਚੋਂਦੀਆਂ ਹੁੰਦੀਆਂ ਸੀ ਜਾਂ ਦੁੱਧ ਦਿਖਾਉਂਦੀਆਂ ਨਹੀਂ ਸੀ, ਦੁੱਧ ਢੱਕ ਕੇ ਰੱਖਦੀਆਂ ਸੀਗੀਆਂ। ਹੋਰ ਤੇ ਹੋਰ ਬੱਚੇ ਨੂੰ ਜਦੋਂ ਦੁੱਧ ਵੀ ਪਿਲਾਇਆ ਜਾਂਦਾ ਸੀਗਾ ਤੇ ਉਹ ਵੀ ਢੱਕ ਕੇ ਪਿਲਾਉਂਦੇ ਸੀ, ਏਦਾਂ ਨੰਗੀ ਬੋਤਲ ਨਾਲ ਕਦੀ ਦੁੱਧ ਨਹੀਂ ਪਿਲਾਉਂਦੇ ਹੁੰਦੇ ਸੀਗੇ, ਤੇ ਸਗੋਂ ਉਹ ਉਹਨਾਂ ਦੇ ਉੱਤੇ ਸਪੈਸ਼ਲ ਕਵਰ ਵੀ ਬਣੇ ਹੁੰਦੇ ਸੀ ਬੋਤਲਾਂ ਦੇ ਜਾਂ ਕੁਛ ਹੋਰ ਨਹੀਂ ਹੁੰਦਾ ਸੀ, ਤਾਂ ਉਹਨਾਂ ਨੇ ਬੋਤਲ ਦੇ ਉੱਤੇ ਕੱਪੜਾ ਹੀ ਲਪੇਟ ਲੈਣਾ ਫੇਰ ਦੁੱਧ ਪਿਲਾਉਣਾ। ਤੋਂ ਦੁੱਧ ਨੂੰ ਲੈ ਕੇ ਵੀ ਬੜੇ ਵਿਚਾਰ ਹੁੰਦੇ ਸੀ, ਹੋਰ ਉਹ ਕਿਹੜੇ ਕਿਹੜੇ ਵਿਚਾਰ ਹੁੰਦੇ ਸੀ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ, ਪਰ ਇਸ ਬ੍ਰੇਕ ਤੋਂ ਬਾਅਦ ਜੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ
ਹਰਮਨ ਰੇਡੀਓ।
ਫਾਇਦਿਆਂ ਦੇ ਨਾਂ ਜਿੰਨੇ ਨੇ ਜੀ ਟੀ ਰੋਡ ਦੇ ਉੱਤੇ, ਬਦਲਾ ਲਿਖ ਤੂੰ ਸਭ ਫਾਇਦਿਆਂ ਦੇ ਨਾਂ ਜਿੰਨੇ ਨੇ ਜੀ ਟੀ ਰੋਡ ਦੇ ਉੱਤੇ ਨੀ। ਨਹੀਂ ਬੀਤਦੀ ਅਜੀ ਦੇ ਨਾਲ ਨੀ ਤਿੰਨ ਬਿੰਨ ਮਿੱਤਰਾਂ ਦਾ ਇਹੋ ਹਾਲ ਨੀ ਉਹੀ ਜਾਣੇ ਬੀਤਦੀ ਅਜੀ ਦੇ ਨਾਲ ਨੀ ਫਾਇਦਿਆਂ ਤੇ ਨਾ ਜਿੰਨੇ ਨੇ ਜੀ ਜੀ ਰੋਡ ਦੇ ਉੱਤੇ ਉੱਤੇ ਨਾਲ ਇੱਕ ਦੂਸ ਫਾਇਦਿਆਂ ਤੇ ਨਾ ਜਿੰਨੇ ਨੇ ਜੀ ਜੀ ਰੋਡ ਦੇ ਉੱਤੇ ਨੀ ਸਾਈ ਪੀੜਾ ਜੀਵਨੀ ਪਿਆਰ ਤੇਰਾ ਵੀ ਹੈ ਹੰਨਣੇ ਅਜੀਵਨੀ ਨਾਉ ਲੈਂਦਾ ਮੈਂ ਇੱਕ ਸਾਈ ਪੀੜਾ ਜੀਵਨੀ
ਮਾਪਿਆਂ ਦੇ ਮੂੰਹੋਂ ਮੈਂ ਵੀ ਉੱਤਰੀ ਫਿਰਾਂਵੇ ਮਾਪਿਆਂ ਦੇ ਮੂੰਹੋਂ ਮੈਂ ਵੀ ਉੱਤਰੀ ਫਿਰਾਂਵੇ ਤੇਰੇ ਕਦਮਾਂ 'ਚ ਲੱਭਦੀ ਹਾਂ ਥਾਂ ਮਾਰੂੰਗੀ ਚਿੱਤ ਚੋਰ ਦੇ ਉੱਤੇ
ਬੱਦਲ ਲਿਖ ਤੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਡੀ ਰੋਡ ਦੇ ਉੱਤੇ ਫਾਇਦਿਆਂ ਤੇ ਨਾ ਜਿੰਨੇ ਨੇ ਜੀਤੀ ਰੋਣ ਦੇ ਉੱਤੇ ਓ ਜਿੰਨੇ ਨੇ ਜੀਤੀ ਰੋਡ ਦੇ ਉੱਤੇ ਉੱਤੇ ਨਾਲ ਇੱਕ ਨੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਤੀ ਰੋਡ ਦੇ ਉੱਤੇ ਹੱਥੋ ਹੱਥੀ ਕਰ ਦੇ ਹਿਸਾਬ ਨੀ ਧੋਖਾ ਦੇਣ ਵਾਲੀ ਪੜੀ ਨਾ ਕਿਤਾਬ ਨੀ ਅਸੀਂ ਹੱਥੋ ਹੱਥੀ ਕਰ ਦੇ ਹਿਸਾਬ ਨੀ
ਨੂਰ ਤੇਰੀ ਹੂਰ ਕਦੇ ਬਣੂਗੀ ਜ਼ਰੂਰ ਨੂਰ ਤੇਰੀ ਹੂਰ ਕਦੇ ਬਣੂਗੀ ਜ਼ਰੂਰ ਨਾਲ ਹੌਸਲੇ ਦੇ ਪੜ ਲੈ ਤੂੰ ਪਾ ਮਿਲੂਗੀ ਜਦੋਂ ਮੋੜ ਦੇ ਉੱਤੇ
ਬੱਦਲ ਵਾਲੀ ਕਿਦੂ ਸਫੈਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋਡ ਦੇ ਉੱਤੇ ਜਿੰਨੇ ਨੇ ਜਿੱਤੀ ਰੋਡ ਦੇ ਉੱਤੇ ਇੱਕ ਨੂੰ ਸਫੈਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋਡ ਦੇ ਉੱਤੇ ਉਹ ਸੂਈ ਨਜ਼ਰ ਵਾਲੇ ਇੱਕ ਨੂੰ ਸਫੈਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋਡ ਦੇ ਉੱਤੇ ਉਹ ਖੁਸ਼ ਹੈ ਅਮਲੀਆ ਉਹ ਇੱਕ ਨੂੰ ਸਫੈਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋਡ ਦੇ ਉੱਤੇ ਉਹ ਖਿੱਚੀਆਂ ਪੁੱਤ ਉਹ ਇੱਕ ਨੂੰ ਸਫੈਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋਡ ਦੇ ਉੱਤੇ ਉਹ ਫੇਰ ਮਿਲਾਂਗੇ ਲਿਖ ਤੂੰ ਸਫੈਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋਡ ਦੇ ਉੱਤੇ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ ਸੈਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਲਓ ਜੀ, ਬ੍ਰੇਕ ਤੋਂ ਬਾਅਦ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੋ ਗਈ ਹਾਂ। ਵਗਦੇ ਪਾਣੀ ਵਾਲਾ ਸੰਗੀਤ ਦਾ ਜਿਹੜਾ ਐਪੀਸੋਡ ਆ ਉਹ ਕੁਛ ਅੱਜ ਲੰਬਾ, ਇਸ ਕਰਕੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਚਲਾਵਾਂਗੀ, ਠੀਕ ਹੈ ਜੀ। ਸੋ ਗੱਲਾਂ ਬਾਤਾਂ ਕਰਨ ਨੂੰ ਥੋੜਾ ਟਾਈਮ ਹੋਰ ਮਿਲ ਗਿਆ ਮੈਨੂੰ ਤੁਹਾਡੇ ਨਾਲ। ਸੋ ਬਹੁਤ ਸੋਹਣਾ ਗੀਤ ਲਿਖ ਦੋ ਸਫੇਦਿਆਂ ਤੇ ਨਾਮ ਮਨੂੜੀ ਤੇ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਫਰਮਾਇਸ਼ ਕੀਤੀ ਸੀ ਹਰੀਸ਼ ਅਰੋੜਾ ਉਹਨਾਂ ਨੇ ਸਿਡਨੀ ਤੋਂ। ਬਹੁਤ ਹੀ ਸੋਹਣਾ ਜਿਹਾ ਗੀਤ ਜੀ ਤੇ ਆਇਆ ਸੀ 1997 ਦੇ ਵਿੱਚ। ਸੋ ਤੁਹਾਡੇ ਚੋ ਸਾਨੂੰ ਸਾਰਿਆਂ ਦੇ ਵਿੱਚੋਂ ਬਹੁਤਿਆਂ ਨੂੰ ਆਪਣੇ ਜਵਾਨੀ ਦੇ ਦਿਨ ਜਿਹੜੇ ਯਾਦ ਕਰਵਾ ਜਾਂਦੇ ਇਹੋ ਜਿਹੇ ਗੀਤ, ਹੈ ਨਾ। ਅਕਸਰ ਹੀ ਜਿਹੜੇ ਸਫੇਦਿਆਂ ਦੀ ਗੱਲ ਹੁੰਦੀ ਹੈ ਤੇ ਸਫੇਦਿਆਂ ਦੇ ਨਾਮ ਲਿਖਣ ਦੀ ਜਿਹੜੀ ਗੱਲ ਹੁੰਦੀ ਹੈ ਆਮ ਹੀ ਬੜੀ ਪ੍ਰਚਲਿਤ ਹੁੰਦੀ ਸੀ। ਜੇ ਦੇਖੀਦਾ ਸੀਗਾ ਕਿਤੇ ਤੇ ਸਫੇਦਿਆਂ ਦੇ ਵਿੱਚ ਦੇ ਉੱਤੇ ਆਮ ਹੀ ਉਹ ਦਿਲ ਜਿਹੇ ਬਣੇ ਹੁੰਦੇ ਸੀ ਤੇ ਉਹ ਵਿੱਚ ਕਿਸੇ ਦਾ ਜਿਹਨਾਂ ਦੀ ਚਲੋ ਗੱਲਬਾਤ ਹੁੰਦੀ ਸੀ ਉਹਨਾਂ ਨੇ ਆਪਣੇ ਆਪਣੇ ਨਾਂ ਲਿਖੇ ਹੁੰਦੇ ਸੀ ਤੇ ਨਾਲ ਹੀ ਦਿਲ ਦੇ ਵਿੱਚ ਤੀਰ ਛੱਡਿਆ ਹੁੰਦਾ ਸੀ। ਅੱਛਾ ਇਹ ਬੜਾ ਰਿਵਾਜ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ, ਹੈ ਨਾ। ਜੇ ਕਿਤੇ ਘੁੰਮਣ ਵੀ ਜਾਏ ਜਾ ਹੁੰਦਾ ਸੀ ਤੇ ਉੱਥੇ ਵੀ ਦੇਖੀਦਾ ਹੁੰਦਾ ਸੀਗਾ ਬਈ ਵਾਹ ਜੀ ਵਾਹ, ਇਸ਼ਕ ਤਾਂ ਥਾਂ ਥਾਂ ਖਿਲਰਿਆ ਪਿਆ ਹੁੰਦਾ ਸੀਗਾ। ਅੱਛਾ ਰੌਕ ਗਾਰਡਨ ਦੇ ਵਿੱਚ ਇੱਕ ਜਗ੍ਹਾ ਆ, ਉੱਥੇ ਇੱਕ ਪੂਰੀ ਕੰਧ ਜਿਹੜੀ ਆ ਉਹਦੇ ਉੱਤੇ ਸਿਰਫ ਨਾਮ ਹੀ ਨਾਮ ਇਹ ਲਿਖਿਆ ਹੋਇਆ, ਸਾਰਿਆਂ ਨੇ ਇੱਕ ਦੂਜੇ ਨੂੰ ਮੈਸੇਜ ਦਿੱਤੇ ਹੋਏ ਆ। ਸੋ ਆਪਣੇ ਆਪਣੇ ਪਿਆਰ ਨੂੰ ਇਜ਼ਹਾਰ ਕਰਨ ਦਾ ਹਰ ਕਿਸੇ ਦਾ ਤਰੀਕਾ ਹੁੰਦਾ, ਮੈਂ ਕਿਸੇ ਨੂੰ ਸਹੀ ਗਲਤ ਨੀ ਕਹਿੰਦੀ, ਜਿਵੇਂ ਕਿਸੇ ਨੂੰ ਵਧੀਆ ਲੱਗਦਾ। ਅੱਜ ਕੱਲ ਦੇ ਤਰੀਕੇ ਕੁਝ ਹੋਰ ਹੈ, ਹਨਾ। ਅੱਜ ਕੱਲ ਕਿਸੇ ਨੂੰ ਦੱਸਣ ਦੀ ਲੋੜ ਹੀ ਨੀ, ਮੀਡੀਆ ਹੱਥ ਦੇ ਵਿੱਚ, ਤੁਹਾਡੇ ਫੋਨ ਤੁਹਾਡੇ ਹੱਥ ਦੇ ਵਿੱਚ ਹੈ ਤੇ ਤੁਸੀਂ ਆਪਣੇ ਦਿਲ ਦੀ ਗੱਲ ਝੱਟ ਦੂਸਰੇ ਤੱਕ ਪਹੁੰਚਾ ਸਕਦੇ ਹੋ, ਪਰ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ, ਹੈਨਾ। ਤੇ ਲਓ ਜੀ, ਗੁਰਿੰਦਰ ਸਿੰਘ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ਼੍ਰੀ ਅਕਾਲ, ਆਪ ਸਭ ਨੂੰ ਬਹੁਤ ਵਧੀਆ ਗਾਣਾ ਸੁਣਾ ਦਿੱਤਾ ਜੀ, ਤੁਸੀਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ, ਪਰ ਹੁਣ ਤਾਂ ਜੀ ਟੀ ਰੋਡ ਤੇ ਲੰਗਰ ਲੱਗੇ ਹੋਏ ਆ। ਬਿਲਕੁਲ ਸਹੀ ਗੱਲ ਆ, ਮੈਂ ਇਹੀ ਤਾਂ ਕਿਹਾ ਵੀ ਜਿਹੜੇ ਗੀਤ ਹੁੰਦੇ ਇਹਨਾਂ ਦੇ ਵਿੱਚ ਸਮਾਂ ਜ਼ਰੂਰ ਝਲਕਦਾ ਹੁੰਦਾ ਹੈ। ਜਿਵੇਂ ਅੱਜ ਤੋਂ ਅਸੀਂ ਇਹ 20-22 ਸਾਲ ਪੁਰਾਣਾ ਗੀਤ ਸੁਣਿਆ ਜਿਹਦੇ ਵਿੱਚ ਸਫੇਦਿਆਂ ਦੇ ਨਾਂ ਲਿਖੇ ਜਾਂਦੇ ਹੁੰਦੇ ਸੀਗੇ, ਔਰ ਅੱਜ ਜਿਹੜੇ ਗੀਤ ਬਣ ਰਹੇ ਆ ਉਹ ਵੀ ਜਦੋਂ ਅੱਜ ਤੋਂ ਬਹੁਤ ਦੇਰ ਬਾਅਦ ਸੁਣਨੇ ਆ, ਤੇ ਅੱਜ ਦੇ ਜਿਹੜੇ ਸੜਕਾਂ ਤੇ ਲੰਗਰ ਲੱਗੇ ਹੋਏ ਆ ਉਹ ਵੀ ਇਹਨਾਂ ਗੀਤਾਂ ਦੇ ਵਿੱਚੋਂ ਝਲਕਣੇ ਆ। ਕਹਿੰਦੇ ਬੋਲੀ ਸਰਕਾਰ ਨੂੰ ਪਰਮਾਤਮਾ ਸਮੱਤ ਬਖਸ਼ੇ ਤਾਂ ਸਾਰੇ ਆਪਣੇ ਆਪਣੇ ਘਰਾਂ ਨੂੰ ਖੁਸ਼ੀ ਖੁਸ਼ੀ ਮੁੜ ਜਾਣ। ਬਿਲਕੁਲ ਸਹੀ ਕਿਹਾ ਗੁਰਿੰਦਰ ਜੀ, ਇਹ ਅਰਦਾਸ। ਹੋਰ ਤੁਸੀਂ ਸੁਣਾਓ, ਤੁਸੀਂ ਵੀ ਆਪਣੇ ਘਰ ਨੂੰ ਵਾਪਸ ਪਰਤ ਰਹੇ ਹੋਣੇ ਆ ਇਸ ਵੇਲੇ, ਮੈਨੂੰ ਲੱਗਦਾ ਹਮੇਸ਼ਾ ਤੁਸੀਂ ਇਸ ਵੇਲੇ ਘਰ ਨੂੰ ਹੀ ਵਾਪਸ ਜਾਂਦੇ ਹੁੰਦੇ ਆ। ਸੋ ਕੀ ਹਾਲ ਚਾਲ ਹੈ ਤੁਹਾਡਾ? ਤੇ ਨਰਿੰਦਰ ਰਠੌਰ ਹੁਣਾਂ ਨੇ ਕਿਹਾ, ਕਹਿੰਦੇ ਦਿਨਾਂ ਦਾ ਬੜਾ ਵਿਚਾਰ ਹੁੰਦਾ ਸੀਗਾ। ਬਿਲਕੁਲ, ਵਹਿਮਾਂ ਭਰਮਾਂ ਦੀ ਗੱਲ ਕਰੀਏ ਤੇ ਦਿਨਾਂ ਦਾ ਬਹੁਤ ਵਿਚਾਰ ਹੁੰਦਾ ਸੀ। ਅੱਛਾ ਪਾਉਣ ਤੇ ਕੋਈ ਵੀ ਕੰਮ ਨਹੀਂ ਸੀ ਕੀਤਾ ਜਾਂਦਾ, ਜਿਵੇਂ ਕਿ ਵਿਆਹ ਦੀ ਤਰੀਕ ਰੱਖਣ ਵੇਲੇ। ਬਿਲਕੁਲ ਸਹੀ ਗੱਲ ਆ, ਪਾਉਣ ਜਿਹੜੀ ਹੁੰਦੀ ਸੀ ਉਹਨੂੰ ਬੜਾ ਸ਼ੁਭ ਮੰਨਦੇ ਹੁੰਦੇ ਸੀ। ਪਾਉਣ ਤੇ ਕੋਈ ਚੰਗੇ ਕੰਮ ਲਈ ਜੇ ਘਰੋਂ ਨਿਕਲਣਾ ਹੁੰਦਾ ਸੀ, ਵੈਸੇ ਵੀ ਘਰੋਂ ਜਾਣਾ ਹੁੰਦਾ ਸੀਗਾ, ਤੇ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ ਵੀ ਪਾਉਣ ਤੇ ਨੀ ਤੁਰਨਾ, ਪਾਉਣ ਤੇ ਘਰੋਂ ਨੀ ਜਾਣ ਦਿੰਦੇ ਸੀ। ਜਿੱਦਾਂ 9:45 ਕਹਿ ਲੋ, 9:45 ਕਹਿ ਲੋ, ਉਹਦੇ ਤੇ ਨੀ ਤੁਰਨਾ, ਫਿਰ 10 ਵਜਣੇ ਤੇ ਫੇਰ ਘਰੋਂ ਜਾਣਾ ਜੇ ਕਿਸੇ ਕੰਮ ਲਈ ਜਾਣਾ ਹੁੰਦਾ। ਪਾਉਣ ਦਾ ਜਿਹੜਾ ਵਿਚਾਰ ਬਿਲਕੁਲ ਤੁਸੀਂ ਦਰੁਸਤ ਫਰਮਾਇਆ, ਬਹੁਤ ਕੀਤਾ ਜਾਂਦਾ ਹੁੰਦਾ ਸੀ। ਬਾਕੀ ਤੁਸੀਂ ਦੁੱਧ ਦੀ ਗੱਲ ਕੀਤੀ ਸੀ ਕਿ ਕਿਸੇ ਦੇ ਸਾਹਮਣੇ ਚੋਂਦੇ ਨੇ ਹੁੰਦੇ ਸੀ, ਤੇ ਦੁੱਧ ਦੇ ਜਿਹੜੇ ਇੱਕ ਦੋ ਵਹਿਮ ਮੈਨੂੰ ਪਤਾ ਉਹ ਮੈਂ ਤੁਹਾਨੂੰ ਦੱਸ ਦਿੱਤੇ ਕਿ ਦੁੱਧ ਢੱਕ ਕੇ ਰੱਖਦੇ ਹੁੰਦੇ ਸੀ, ਦੁੱਧ ਢੱਕ ਕੇ ਪਲਾਉਂਦੇ ਹੁੰਦੇ ਸੀ। ਇੱਕ ਹੋਰ ਚੀਜ਼ ਹੁੰਦੀ ਸੀ, ਕਹਿੰਦੇ ਸੀ ਵੀ ਦੁੱਧ ਦੇ ਪਿੱਛੇ ਮਾੜੀ ਚੀਜ਼ ਛੇਤੀ ਲੱਗ ਜਾਂਦੀ ਆ, ਤੇ ਜਦੋਂ ਵੀ ਦੁੱਧ ਲੈ ਕੇ ਜਾਣਾ ਹੁੰਦਾ ਸੀਗਾ ਨਾ, ਜਿੱਦਾਂ ਜੇ ਕਿਸੇ ਦੇ ਮੱਝ ਸੂਈ ਆ, ਜਾਂ ਵੈਸੇ ਤੁਸੀਂ ਦੁੱਧ ਇੱਕ ਪਿੰਡ ਤੋਂ ਦੂਜੇ ਪਿੰਡ ਲੈ ਕੇ ਜਾਣਾ ਡੋਲੀ ਵਗੈਰਾ ਦੇ ਵਿੱਚ ਪਾ ਕੇ, ਤੇ ਨਾਲ ਲਸਣ ਦੀ ਜਾਂ ਪਿਆਜ਼ ਦੀ ਜਿਹੜੀ ਗੰਢੀ ਰੱਖ ਦਿੰਦੇ ਹੁੰਦੇ ਸੀਗੇ, ਉਹ ਮੈਨੂੰ ਪਤਾ ਨੀ ਕਿਉਂ ਰੱਖਦੇ ਹੁੰਦੇ ਸੀ, ਪਰ ਉਹ ਕਹਿੰਦੇ ਹੁੰਦੇ ਸੀ ਵੀ ਉਹ ਕੋਈ ਏਦਾਂ ਵੀ ਜਿਹਦੀ ਉਹਨਾਂ ਦੀ ਸ਼ਾਇਦ ਮਹਿਕ ਹੁੰਦੀ ਸੀ ਇਹੋ ਜਿਹੀ, ਉਹ ਨਾਲ ਇਸ ਕਰਕੇ ਪਤਾ ਨੀ ਕਿਉਂ ਰੱਖਦੇ ਹੁੰਦੇ ਸੀ, ਪਰ ਰੱਖਦੇ ਹੁੰਦੇ ਸੀ। ਪਰ ਹੁਣ ਮੈਨੂੰ ਬਹੁਤ ਸਾਲਾਂ ਬਾਅਦ ਪਿਛਲੇ ਇੱਕ ਸਾਲ ਮੈਂ ਸੁਣਿਆ ਇੱਥੇ ਵੀ ਜਿਹੜਾ ਪਿਆਜ਼ ਹੁੰਦਾ ਹੈ ਨਾ, ਉਹਨੂੰ ਜਦੋਂ ਤੁਸੀਂ ਕੱਟ ਕੇ ਰੱਖ ਦਿੰਦੇ ਆ ਕਿਤੇ, ਤੇ ਉਹ ਬੈਕਟੀਰੀਆ ਜਿਹੜੇ ਆ ਉਹ ਸਾਰੇ ਉਹ ਪਿਆਜ਼ ਦੇ ਵਿੱਚ ਚਲੇ ਜਾਂਦੇ ਆ। ਆਲੇ ਦੁਆਲੇ ਦੇ ਜਿਹੜੇ ਬੈਕਟੀਰੀਆ ਹੁੰਦੇ ਆ ਜਾਂ ਜੋ ਵੀ ਚੀਜ਼ ਹੁੰਦੀ ਆ, ਉਹ ਉਸ ਪਿਆਜ਼ ਆਪਣੇ ਵੱਲ ਜਿਹੜਾ ਉਹ ਖਿੱਚ ਲੈਂਦਾ ਆ। ਇਸ ਕਰਕੇ ਜਦੋਂ ਵੀ ਅਸੀਂ ਕੋਈ ਪਿਆਜ਼ ਕੱਟ ਕੇ ਜਾਂ ਛਿੱਲ ਕੇ ਰੱਖਦੇ ਆ ਨਾ, ਤੇ ਉਹਨੂੰ ਦੁਬਾਰਾ ਯੂਜ਼ ਨਾ ਕਰੋ। ਜੇ ਤੁਸੀਂ ਕੱਟਿਆ ਹੀ ਆ ਪਿਆਜ਼ ਤੇ ਉਹਨੂੰ ਢੱਕ ਕੇ ਫਰਿੱਜ ਚ ਰੱਖੋ, ਫੇਰ ਉਹਨੂੰ ਯੂਜ਼ ਕਰੋ। ਤੇ ਫੇਰ ਕਿਤੇ ਨਾ ਕਿਤੇ ਇਹ ਗੱਲ ਮੈਂ ਕੋਰਿਲੇਟ ਕੀਤੀ, ਮੈਂ ਕਿਹਾ ਅੱਛਾ ਹਾਂ, ਇਹ ਸ਼ਾਇਦ ਹੋ ਸਕਦਾ ਇਸੇ ਕਰਕੇ ਹੀ ਉਸ ਵੇਲੇ ਇਹ ਵਹਿਮ ਜਿਹੜੇ ਕਰਦੇ ਹੋਣ। ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ, 30 ਸਾਲ ਹੋ ਗਏ ਜੀ ਇਸ ਗੀਤ ਨੂੰ, ਘਰ ਪਹੁੰਚ ਗਏ ਆ, ਚਾਹ ਪੀ ਕੇ ਹੁਣ ਰੇਡੀਓ ਸੁਣ ਰਹੇ। ਅੱਛਾ ਠੀਕ ਹੈ ਜੀ, ਘਰ ਪਹੁੰਚ ਗਏ ਤੁਸੀਂ, ਠੀਕ ਹੈ। ਸੋ ਵਧੀਆ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਵਹਿਮਾਂ ਭਰਮਾਂ ਦੀ। ਸੋ ਵਹਿਮਾਂ ਭਰਮਾਂ ਦੀਆਂ ਗੱਲਾਂ ਦੇ ਵਿੱਚ ਤੁਹਾਨੂੰ ਜਿਹੜੇ ਵਹਿਮ ਭਰਮ ਯਾਦ ਹੋਣਗੇ ਤੁਸੀਂ ਮੇਰੇ ਨਾਲ ਸਾਂਝੇ ਕਰਦੇ ਜਾਇਓ, ਮੈਂ ਤੁਹਾਨੂੰ ਸ਼ੁਰੂ ਕਰ ਰਹੀ ਹਾਂ ਵਹਿਮ ਭਰਮ ਜਦੋਂ ਬੱਚਾ ਹੋਣ ਤੋਂ ਪਹਿਲਾਂ ਹੀ, ਬੱਚੇ ਹੋਣ ਤੋਂ ਪਹਿਲਾਂ ਹੀ ਜਿਹੜੇ ਇਹ ਵਹਿਮ ਭਰਮਾਂ ਸ਼ੁਰੂ ਹੋ ਜਾਂਦੇ ਹੁੰਦੇ ਸੀ, ਹੈ ਨਾ। ਜਿਦਾਂ ਜਦੋਂ ਚੰਦ ਜਾਂ ਸੂਰਜ ਨੂੰ ਗ੍ਰਹਿਣ ਲੱਗਦਾ ਹੁੰਦਾ ਸੀਗਾ ਜੀ, ਉਸ ਸਮੇਂ ਦੇ ਵਿੱਚ ਜਿਹੜੀ ਆ ਕੋਈ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਸੀ ਤੇ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਹੁੰਦੇ ਸੀਗੇ, ਉਸ ਸਮੇਂ ਉਹਨਾਂ ਦਾ ਬਾਹਰ ਨਿਕਲਣਾ ਵਰਜਿਤ ਹੋ ਜਾਂਦਾ ਹੁੰਦਾ ਸੀ। ਅੱਛਾ, ਤੇ ਜਿਹੜੀ ਪ੍ਰੈਗਨੈਂਟ ਲੇਡੀ ਹੁੰਦੀ ਸੀ ਉਹਦਾ ਕੀ ਖਾਣ ਨੂੰ ਦਿਲ ਕਰਦਾ, ਉਹਦੇ ਤੋਂ ਜਿਹੜੀਆਂ ਬਜ਼ੁਰਗ ਔਰਤਾਂ ਉਹ ਕਿਆਸ ਲਾ ਲੈਂਦੀਆਂ ਹੁੰਦੀਆਂ ਸੀ ਕਿ ਜਿਹਦਾ ਇਹ ਖਾਣ ਨੂੰ ਜੀ ਕਰਦਾ ਤੇ ਇਹ ਖਾਣ ਨੂੰ ਜੀ ਕਰਦਾ ਤਾਂ ਇਹਦੇ ਘਰ ਮੁੰਡਾ ਹੋਊਗਾ ਨਹੀਂ ਤਾਂ ਕੁੜੀ ਹੋਊਗੀ। ਸੋ ਇਹੋ ਜਿਹੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਪ੍ਰੈਗਨੈਂਸੀ ਦੇ ਦੌਰਾਨ ਹੀ। ਅੱਛਾ, ਸੱਤਵੇਂ ਮਹੀਨੇ ਤੋਂ ਬਾਅਦ ਫਿਰ ਉਸ ਪਿੰਡ ਦੀ ਜਿਹੜੀ ਹੈ ਜੂਹ ਟੱਪਣ ਦੀ ਪਾਬੰਦੀ ਹੋ ਜਾਂਦੀ ਹੁੰਦੀ ਸੀ। ਪ੍ਰੈਗਨੈਂਟ ਲੇਡੀ ਉਹ ਜੂਹ ਨਹੀਂ ਟੱਪ ਸਕਦੀ ਹੁੰਦੀ ਸੀ ਪਿੰਡ ਦੀ, ਔਰ ਉਹਨੂੰ ਉਸੇ ਪਿੰਡ ਚ ਰਹਿਣਾ ਪੈਂਦਾ ਹੁੰਦਾ ਸੀਗਾ। ਔਰ ਪਹਿਲਾ ਬੱਚਾ ਜਿਹੜਾ ਹੁੰਦਾ ਸੀਗਾ ਉਹ ਆਪਣੇ ਮਾਪਿਆਂ ਦੇ ਘਰ ਹੀ ਹੁੰਦਾ ਸੀ, ਇਸ ਕਰਕੇ ਇਸ ਮਹੀਨੇ ਦੇ ਵਿੱਚ ਫਿਰ ਉਹ ਆਪਣੇ ਮਾਪਿਆਂ ਦੇ ਚਲੀ ਜਾਂਦੀ ਹੁੰਦੀ ਸੀਗੀ। ਬੱਚਾ ਪੈਦਾ ਹੋਣ ਨੂੰ ਕਹਿੰਦੇ ਹੁੰਦੇ ਸੀ ਸੂਤਕ। ਸੂਤਕ ਤੇ ਪਾਤਕ ਜ਼ਿੰਦਗੀ ਦੇ ਬਹੁਤ ਦੋ ਜਿਹੜੇ ਅਹਿਮ ਚੀਜ਼ ਹੁੰਦੇ ਸੀ, ਔਰ ਇਹਨਾਂ ਦੋਨਾਂ ਦੇ ਵਿੱਚ ਕਾਫੀ ਵਹਿਮ ਭਰਮ ਜਿਹੜੇ ਕੀਤੇ ਹੁੰਦੇ ਜਾਂਦੇ ਸੀ। ਸੂਤਕ ਕਹਿੰਦੇ ਹੁੰਦੇ ਸੀਗੇ ਜੀ ਜਨਮ ਤੋਂ ਬਾਅਦ ਨੂੰ, ਤੇ ਪਾਤਕ ਕਿਹਨੂੰ ਕਹਿੰਦੇ ਸੀ ਤੁਸੀਂ ਮੈਨੂੰ ਦੱਸਣਾ ਹੁਣ ਦੱਸੋ, ਨਹੀਂ ਤਾਂ ਫਿਰ ਮੈਂ ਪ੍ਰੋਗਰਾਮ ਦੇ ਐਂਡ ਚ ਦੱਸੂਗੀ ਵੀ ਪਾਤਕ ਕਿਹਨੂੰ ਕਿਹਾ ਜਾਂਦਾ ਸੀ। ਅੱਛਾ, ਸੂਤਕ ਕਿਹਾ ਜਾਂਦਾ ਸੀ 40 ਦਿਨਾਂ ਦਾ ਜਿਹੜਾ ਸ਼ਿਲਾ ਹੁੰਦਾ ਸੀਗਾ ਨਾ ਉਹਨੂੰ, ਜਿਹਦੇ ਵਿੱਚ ਜਿੱਥੇ ਨਵੀਂ ਮਾਂ ਤੇ ਜਿਹੜਾ ਬੱਚਾ ਹੁੰਦਾ ਸੀ ਉਹਦੀ ਬੜੀ ਸੇਵਾ ਹੁੰਦੀ ਸੀ, ਉੱਥੇ ਕਈ ਜਿਹੜੇ ਵਹਿਮ ਭਰਮ ਆ ਉਹ ਵੀ ਕੀਤੇ ਜਾਂਦੇ ਹੁੰਦੇ ਸੀ। ਅੱਛਾ, ਬੱਚੇ ਦੇ ਪੈਦਾ ਹੁੰਦੇ ਉਹਨੂੰ ਸ਼ਹਿਰ ਦੇ ਚਟਾਇਆ ਜਾਂਦਾ ਹੁੰਦਾ ਸੀਗਾ, ਸ਼ਹਿਰ ਜਾਂ ਗੁੜ ਚਟਾਇਆ ਜਾਂਦਾ ਹੁੰਦਾ ਸੀ ਜਿਹਨੂੰ ਕਹਿੰਦੇ ਹੁੰਦੇ ਸੀ ਬਿਲਕੁਲ ਜੀ ਗੁੜਤੀ। ਸੋ ਗੁੜਤੀ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਵੀ ਜਿਹੜਾ ਆਦਮੀ ਆ ਜਿਹੜੀ ਔਰਤ ਗੁੜਤੀ ਦਿੰਦੀ ਆ, ਬੱਚੇ ਦੀਆਂ ਜਿਹੜੀਆਂ ਆਦਤਾਂ ਨਾ ਉਹ ਉਹਦੇ ਵਰਗੀਆਂ ਹੁੰਦੀਆਂ ਆ ਜਿੰਨੇ ਗੁੜਤੀ ਦਿੱਤੀ ਹੁੰਦੀ ਆ। ਇਸ ਕਰਕੇ ਕੋਸ਼ਿਸ਼ ਹੁੰਦੀ ਸੀ ਕਿ ਕਿਸੇ ਸਿਆਣੇ ਬੰਦੇ ਤੋਂ ਜਾਂ ਕਿਸੇ ਸਿਆਣੀ ਜਿਹੜੀ ਔਰਤ ਆ ਉਹਦੇ ਤੋਂ ਜਿਹੜੀ ਗੁੜਤੀ ਬੱਚੇ ਨੂੰ ਦਵਾਈ ਜਾਵੇ। ਸੋ ਤੁਹਾਨੂੰ ਯਾਦ ਹੈ ਤੁਹਾਨੂੰ ਗੁੜਤੀ ਕਿੰਨੇ ਦਿੱਤੀ ਹੋਈ ਆ। ਸੋ ਉਸ ਤੋਂ ਬਾਅਦ ਏਦਾਂ ਹੁੰਦਾ ਸੀ ਵੀ ਬੱਚੇ ਤੇ ਮਾਂ ਦੇ ਸਿਰਾਣੇ ਅਨਾਜ ਜਿਹੜਾ ਉਹ ਲੁਹਾਂਡੇ ਚ ਪਾ ਕੇ ਰੱਖ ਦਿੱਤਾ ਜਾਂਦਾ ਸੀ। ਪਾਣੀ ਦੀ ਗੜਵੀ ਵੀ ਜਿਹੜੀ ਆ ਉਹ ਵੀ ਹਮੇਸ਼ਾ ਮਾਂ ਦੇ ਸਿਰਾਣੇ ਰੱਖੀ ਜਾਂਦੀ ਸੀ, ਪਾਣੀ ਨੂੰ ਚੰਗਾ ਮੰਨਦੇ ਹੁੰਦੇ ਸੀਗੇ ਰੱਖਣਾ ਹਨਾ, ਔਰ ਮਾੜੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਹੁੰਦੇ ਸੀ ਪੀਣਾ ਚੀਜ਼ਾਂ ਤੋਂ ਦੂਰ ਰਹਿੰਦੀਆਂ ਭੱਜਦੀਆਂ ਆ। ਸੋ ਸਿਰਾਣੇ ਇੱਕ ਪਾਣੀ ਦੀ ਗੜਵੀ ਰੱਖਦੇ ਹੁੰਦੇ ਸੀ, ਅਨਾਜ ਪਾ ਕੇ ਰੱਖਦੇ ਸੀ ਤੁਹਾਡੇ ਚ, ਤੇ ਕੋਈ ਲੋਹੇ ਦੀ ਜਿਹੜੀ ਚੀਜ਼ ਹੁੰਦੀ ਸੀ ਉਹ ਵੀ ਸਿਰਾਣੇ ਰੱਖੀ ਜਾਂਦੀ ਹੁੰਦੀ ਸੀ। ਪਿਆਜ਼ ਤੇ ਲਸਣ ਵੀ ਉਹਨਾਂ ਦੇ ਕੋਲ ਰੱਖਿਆ ਜਾਂਦਾ ਹੁੰਦਾ ਸੀ, ਤੇ ਇਸ ਤੋਂ ਇਲਾਵਾ ਜਿਹੜਾ ਨਵਾਂ ਜੰਮਿਆ ਬੱਚਾ ਹੁੰਦਾ ਸੀ ਉਹਦੇ ਹੱਥਾਂ ਦੇ ਵਿੱਚ ਲਸਣ ਦੀਆਂ ਗੱਠੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਛਿੱਲ ਕੇ ਕਾਲੇ ਧਾਗੇ ਚ ਪਰੋ ਕੇ ਪਾਈਆਂ ਜਾਂਦੀਆਂ ਹੁੰਦੀਆਂ ਸੀਗੀਆਂ ਹਨਾ, ਉਹ ਬੁਰੀ ਨਜ਼ਰ ਤੋਂ ਬਚਾਉਣ ਲਈ ਮੰਨੀਆਂ ਜਾਂਦੀਆਂ ਹੁੰਦੀਆਂ ਸੀ ਮੇਰੇ ਖਿਆਲ ਦੇ ਵਿੱਚ। ਯਾਦ ਹੈ ਬੰਨੀਆਂ ਹੁੰਦੀਆਂ ਸੀਗੀਆਂ ਕਾਲੇ ਧਾਗੇ ਚ ਲਸਣ ਦੀਆਂ ਗੱਠੀਆਂ ਪਰੋ ਕੇ ਉਹ ਬੰਨ ਦਿੰਦੇ ਹੁੰਦੇ ਸੀਗੇ। ਲਾਲ ਮਿਰਚਾਂ ਜਿੱਦਾਂ ਉਹਨਾਂ ਨੇ ਦੱਸਿਆ ਮੌਲੀ ਮਾਸੀ ਵੀ ਗੱਲ ਕਰਕੇ ਗਏ ਆ ਵੀ ਲਾਲ ਮਿਰਚਾਂ ਜਿਹੜੀਆਂ ਬੱਚੇ ਦੇ ਸਿਰੋਂ ਵਾਰ ਕੇ ਅੱਗ ਚ ਸੁੱਟੀਆਂ ਜਾਂਦੀਆਂ ਸੀਗੀਆਂ ਹਨਾ। ਸੋ ਬੱਚਾ ਜੇ ਮੁੰਡਾ ਹੁੰਦਾ ਸੀਗਾ ਤੇ ਥੋੜਾ ਵੱਡਾ ਹੋਣ ਤੇ ਉਹਦੀ ਕਮਰ ਦੇ ਦੁਆਲੇ ਕਾਲੇ ਧਾਗੇ ਚ ਬੁਰਕੀ ਬਣਾ ਕੇ ਬੰਨੇ ਜਾਂਦੇ ਸੀਗੇ, ਉਹਨੂੰ ਕੀ ਕਹਿੰਦੇ ਸੀ ਉਹ ਵੀ ਤੁਸੀਂ ਮੈਨੂੰ ਦੱਸੋ ਜੇ ਤੁਹਾਨੂੰ ਯਾਦ ਆ। ਤੇ ਉਹ ਕਾਲੇ ਧਾਗੇ ਦੇ ਵਿੱਚ ਨਾ ਮੋਤੀ ਪਾ ਕੇ ਛੋਟੇ ਛੋਟੇ ਘੁੰਗਰੂ ਹੁੰਦੇ ਸੀ ਉਹ ਪਾ ਕੇ ਉਹਦੇ ਲੱਕ ਦੇ ਦੁਆਲੇ ਪਾਏ ਜਾਂਦੇ ਸੀ। ਹੁਣ ਮੈਂ ਕਦੀ ਨੀ ਦੇਖਿਆ ਕਿਸੇ ਬੱਚੇ ਦੇ। ਅੱਛਾ, ਉਹ ਮੈਨੂੰ ਚੰਗੀ ਬੜੀ ਲੱਗਦੀ ਹੁੰਦੀ ਸੀਗੀ ਚੀਜ਼, ਮੈਨੂੰ ਬਹੁਤ ਸੋਹਣੀ ਲੱਗਦੀ ਹੁੰਦੀ ਸੀ ਉਹ ਪਾਈ ਲੱਕ ਦੇ ਦੁਆਲੇ, ਪਰ ਹੁਣ ਕੋਈ ਮੈਂ ਨੀ ਦੇਖਿਆ ਵੀ ਕੋਈ ਉਹ ਪਾਉਂਦਾ ਆ। ਤਾਂ ਤੁਸੀਂ ਮੈਨੂੰ ਦੱਸਣਾ ਵੀ ਉਹਨੂੰ ਕੀ ਕਹਿੰਦੇ ਹੁੰਦੇ ਸੀ ਉਸ ਕਾਲੇ ਧਾਗੇ ਚ ਜਿਹੜੀ ਚੀਜ਼ਾਂ ਮੋਤੀ ਤੇ ਘੁੰਗਰੂ ਪਾ ਕੇ ਜਿਹੜੀ ਲੱਕ ਦੇ ਦੁਆਲੇ ਬੰਨੀ ਜਾਂਦੀ ਸੀ ਉਹਨੂੰ ਕੀ ਕਹਿੰਦੇ ਸੀਗੇ। ਹੁਣ ਤਾਂ ਤੁਸੀਂ ਮੈਨੂੰ ਦੋ ਚੀਜ਼ਾਂ ਦੱਸਣੀਆਂ, ਇੱਕ ਤੇ ਸੂਤਕ ਹੁੰਦਾ ਸੀ ਤੇ ਦੂਸਰਾ ਕੀ ਹੁੰਦਾ ਸੀ ਤੇ ਇੱਕ ਉਹਨੂੰ ਕੀ ਕਹਿੰਦੇ ਸੀ ਜਿਹੜੇ ਲੱਕ ਦੇ ਦੁਆਲੇ ਕਾਲਾ ਧਾਗਾ ਲਪੇਟਿਆ ਜਾਂਦਾ ਹੁੰਦਾ ਸੀ। ਤੇ ਅੱਛਾ, ਇਸ ਤੋਂ ਬਾਅਦ ਤਿੰਨ ਕੁੜੀਆਂ ਤੋਂ ਬਾਅਦ ਜੇ ਮੁੰਡਾ ਹੋ ਜਾਂਦਾ ਸੀ ਤੇ ਉਹਨੂੰ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਹੁੰਦਾ ਸੀ। ਪਤਾ ਨਹੀਂ ਉਹਨੂੰ ਕੋਈ ਗੰਢ ਮੂਲ ਦੀ ਕੋਈ ਚੀਜ਼ ਹੁੰਦੀ ਸੀਗੀ ਉਹ ਕਿਹਾ ਜਾਂਦਾ ਸੀ ਤੇ ਉਹਨੂੰ ਵੀ ਬੁਰਾ ਸਮਝਿਆ ਜਾਂਦਾ ਹੁੰਦਾ ਸੀਗਾ, ਅਸ਼ੁਭ ਮੰਨਿਆ ਜਾਂਦਾ ਸੀ ਤੇ ਉਹਦੇ ਲਈ ਵੀ ਕੋਈ ਜਿਹੜੇ ਪੰਡਤਾਂ ਤੋਂ ਕੁਛ ਕਰਵਾਉਂਦੇ ਹੁੰਦੇ ਆ ਉਹ ਚੀਜ਼ ਕਰਵਾਉਂਦੇ ਹੁੰਦੇ ਸੀ ਉਦੋਂ। ਅੱਛਾ, ਇਸ ਤੋਂ ਇਲਾਵਾ ਕੋਈ ਜਿਹੜੀ ਬਾਹਰਲੀ ਔਰਤ ਹੁੰਦੀ ਸੀਗੀ ਉਹ ਵੀ ਗਿੱਲੇ ਵਾਲਾਂ ਨਾਲ ਵੀ ਜਿੱਦਾਂ ਸਿਰ ਨਹਾ ਕੇ ਨਵੇਂ ਬੱਚੇ ਜਿਹੜਾ ਨਵ ਜੰਮਿਆ ਬੱਚਾ ਹੁੰਦਾ ਸੀ ਉਹਦੇ ਕੋਲ ਨਹੀਂ ਆ ਸਕਦੀ ਹੁੰਦੀ ਸੀ, ਉਹਨੂੰ ਵੀ ਮਾੜਾ ਮੰਨਿਆ ਜਾਂਦਾ ਸੀ। ਕੁੜੀ ਮੁੰਡੇ ਦੇ ਵਿੱਚ ਵਿਤਕਰਾ ਤਾਂ ਚਲੋ ਪੂਰਾ ਕੀਤਾ ਜਾਂਦਾ ਹੁੰਦਾ ਸੀਗਾ ਪਹਿਲਾਂ, ਤੇ ਉਹ ਵਿਤਕਰੇ ਦੀ ਇੱਕ ਮਿਸਾਲ ਇਹ ਆ, ਇਹ ਵਹਿਮ ਭਰਮ ਕਹਿ ਲਓ ਜਾਂ ਰੀਤੀ ਰਿਵਾਜ਼ ਕਹਿ ਲਓ ਇਹਨਾਂ ਦੇ ਵਿੱਚ ਇਹ ਹੁੰਦੀ ਸੀ ਵੀ ਜਦੋਂ ਕੁੜੀ ਜੰਮਦੀ ਸੀ ਤੇ ਦਿਨ ਘਟਾ ਕੇ ਤੇ ਜੇ ਮੁੰਡਾ ਜੰਮਦਾ ਸੀ ਤਾਂ ਦਿਨ ਵਧਾ ਕੇ ਜਿਹੜਾ ਸ਼ਿਲਾ ਨਵਾਇਆ ਜਾਂਦਾ ਹੁੰਦਾ ਸੀ, 40 ਦਿਨਾਂ ਬਾਅਦ ਸ਼ਿਲਾ ਜਿਹੜਾ ਨਵਾਇਆ ਜਾਂਦਾ ਹੁੰਦਾ ਸੀਗਾ। ਸੋ ਬੱਚੇ ਨੂੰ ਬੁਰੀ ਨਜ਼ਰ ਤੋਂ ਬਚਾਉਣ ਦੇ ਲਈ ਬੜੇ ਓੜ ਪੋੜ ਜਿਹੜੇ ਉਹ ਕੀਤੇ ਜਾਂਦੇ ਹੁੰਦੇ ਸੀਗੇ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਕਾਲਾ ਟਿੱਕਾ ਲਾਉਣਾ, ਮਿਰਚਾਂ ਮਾਰਨੀਆਂ ਤੇ ਅੱਛਾ ਇੱਕ ਹੋਰ ਚੀਜ਼ ਹੁੰਦੀ ਸੀ ਵੀ ਬੱਚੇ ਦਾ ਸਿਰ ਪੁਆਧ ਵੱਲ ਕਰਕੇ ਨਹੀਂ ਪਾਉਂਦੇ ਹੁੰਦੇ ਸੀ, ਪੁਆਂਦੀ ਨੀ ਪਾਉਣਾ। ਲਓ ਅਰਸ਼ ਮੱਲੀ ਨੇ ਦੱਸ ਦਿੱਤਾ ਜੀ, ਕਹਿੰਦੇ ਤੜਾਗੀ, ਬਿਲਕੁਲ ਸਹੀ ਗੱਲ ਆ, ਤੜਾਗੀ ਕਹਿੰਦੇ ਹੁੰਦੇ ਸੀ ਜਿਹੜੇ ਕਾਲੇ ਧਾਗੇ ਦੇ ਵਿੱਚ ਮੋਤੀ ਕਰੋ ਕੇ ਨੱਕ ਦੇ ਦੁਆਲੇ ਬੰਨੇ ਜਾਂਦੇ ਸੀ, ਮੈਨੂੰ ਤੜਾਗੀ ਬੜੀ ਵਧੀਆ ਲੱਗਦੀ ਹੁੰਦੀ ਸੀਗੀ। ਅੱਛਾ ਇਹ ਤਾਂ ਹੋਏ ਜਿਹੜੇ ਸੂਤਕ ਦੇ ਨਾਲ ਜੁੜੇ ਹੋਏ ਵਹਿਮ ਹੁੰਦੇ ਸੀ, ਇਸ ਤੋਂ ਇਲਾਵਾ ਬਿਮਾਰੀਆਂ ਦੇ ਨਾਲ ਜੁੜੇ ਵੀ ਕਈ ਵਹਿਮ ਹੁੰਦੇ ਸੀਗੇ, ਸੋ ਉਹ ਵਹਿਮ ਕਿਹੜੇ ਕਿਹੜੇ ਹੁੰਦੇ ਸੀ ਉਹ ਮੈਂ ਤੁਹਾਨੂੰ ਦੱਸੂਗੀ ਇੱਕ ਸੰਗੀਤ ਤੋਂ ਬਾਅਦ, ਤੇ ਤੁਸੀਂ ਵੀ ਛੇਤੀ ਛੇਤੀ ਯਾਦ ਕਰੋ ਵੀ ਕਿਹੜੇ ਕਿਹੜੇ ਵਹਿਮ ਭਰਮ ਹੁੰਦੇ ਸੀ। ਅਸੀਂ ਇੱਕ ਡਾਕੂਮੈਂਟੇਸ਼ਨ ਹੀ ਕਰ ਰਹੇ ਹਾਂ ਜੀ ਇਹ, ਹਨਾ, ਪਤਾ ਨੀ ਮੁੜ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਚੀਜ਼ਾਂ ਯਾਦ ਵੀ ਰਹਿਣੀਆਂ ਜਾਂ ਨਹੀਂ ਰਹਿਣੀਆਂ, ਪਰ ਜੋ ਅਸੀਂ ਦੇਖਿਆ ਸੁਣਿਆ ਹੋਇਆ ਉਹਨੂੰ ਜ਼ਰੂਰ ਕਿਤੇ ਨਾ ਕਿਤੇ ਰੱਖ ਜਾਈਏ ਆਉਣ ਵਾਲੀ ਪੀੜ੍ਹੀ ਦੇ ਲਈ। ਸੋ ਇੱਕ ਪੋਡਕਾਸਟ ਦੇ ਵਿੱਚ ਇਹ ਵਹਿਮ ਭਰਮ ਹਮੇਸ਼ਾ ਇੱਕ ਡਾਕੂਮੈਂਟੇਸ਼ਨ ਹੋ ਜਾਣੀ ਆ, ਤਾਂ ਕਿ ਕੋਈ ਵੀ ਕਦੀ ਵੀ ਸੁਣ ਸਕਦਾ। ਸੋ ਤੁਹਾਨੂੰ ਵੀ ਜੇ ਕੁਛ ਯਾਦ ਆਵੇ ਤਾਂ ਮੈਨੂੰ ਜ਼ਰੂਰ ਦੱਸਣਾ, ਨਾਲ ਦੀ ਨਾਲ ਸੁਣਦੇ ਹਾਂ ਜੀ ਗੀਤ, ਔਰ ਗੀਤ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਵੀ ਬਿਮਾਰੀਆਂ ਦੇ ਨਾਲ ਜੁੜੇ ਕਿਹੜੇ ਕਿਹੜੇ ਵਹਿਮ ਭਰਮ ਹੁੰਦੇ ਸੀ ਜੀ।
ਜੇ ਰਹਿ ਗਏ ਰਸਤਾ ਨੀ ਜਿਹਦਾ ਕੋਈ ਮੁੱਲ ਨਹੀਂ ਸੀ ਅੱਜ ਕੌਡੀਆਂ ਤੋਂ ਵੀ ਸਸਤਾ ਨੀ ਮਰਨ ਤੋਂ ਪਿੱਛੋਂ ਵੀ ਤੇਰੇ ਨਾਲ ਬਣ ਕੇ ਮੈਂ ਪਰਛਾਵਾਂ ਰਹਿਣਾ ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ ਚਲਾਈ ਯਾਰੀ ਮੁੱਲ ਮੋੜਨਾ ਪੈਣਾ ਤੂੰ ਅੱਗੇ ਵਧਿਆ ਤੈਨੂੰ ਫਰਕ ਨੀ ਪੈਣਾ ਮੈਂ ਪਿੱਛੇ ਹਟ ਗਿਆ ਮੇਰਾ ਕੱਖ ਨਹੀਂ ਰਹਿਣਾ
ਲਓ ਜੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਦਿਨ ਹਸ਼ਰ ਦਾ ਜਿਹੜੀ ਫਰਮਾਇਸ਼ ਕੀਤੀ ਸੀ ਗੈਰੀ ਹੋਣਾ ਨੇ ਮੈਲਬਨ ਤੋਂ ਔਰ ਗੱਲਾਂ ਕਰ ਰਹੇ ਅੱਜ ਕੁਝ ਵਹਿਮਾਂ ਭਰਮਾਂ ਦੀਆਂ ਕਿਹੜੇ ਕਿਹੜੇ ਵਹਿਮ ਭਰਮ ਜਿਹੜੇ ਅਸੀਂ ਦੇਖੇ ਸੁਣੇ ਹੋਏ ਆ ਉਹਨਾਂ ਦੀਆਂ ਵਹਿਮ ਭਰਮਾਂ ਦੀਆਂ ਗੱਲਾਂ ਕੀਤੀਆਂ ਜਿਹੜੇ ਸੂਤਕ ਦੇ ਵਿੱਚ ਜਾਂ ਬੱਚਾ ਹੋਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਜਿੰਨੇ ਕੁ ਵਹਿਮ ਭਰਮ ਕੀਤੇ ਜਾਂਦੇ ਸੀ ਜਿੰਨੇ ਕੁ ਮੈਨੂੰ ਯਾਦ ਸੀ ਤੁਹਾਡੇ ਨਾਲ ਸਾਂਝੇ ਕੀਤੇ ਆ ਤੂੰ ਹੁਣ ਹੀ ਸਾਂਝੇ ਕਰਦੀ ਆ ਕਿ ਕੁਝ ਕੁ ਹੁੰਦੇ ਸੀ ਜਦੋਂ ਬਿਮਾਰ ਹੁੰਦੇ ਸੀਗੇ ਉਦੋਂ ਕਿਹੜੇ ਕਿਹੜੇ ਵਹਿਮ ਹੁੰਦੇ ਸੀਗੇ ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਹਿੰਦੇ ਇਹਨਾਂ ਵਹਿਮਾਂ ਭਰਮਾਂ ਦੇ ਹੱਲ ਕਰਨ ਵਾਲੇ ਅੱਜ ਕੱਲ ਪੰਜਾਬ ਵਿੱਚ ਨਹੀਂ ਸਗੋਂ ਬਾਹਰਲੇ ਮੁਲਕਾਂ ਵਿੱਚ ਛਾਏ ਹੋਏ ਹਨ ਕਹਿੰਦੇ ਇੱਕ ਹੋਰ ਹੁੰਦਾ ਸੀ ਜੇਕਰ ਕੋਈ ਆੜ ਕੇ ਤਾਂ ਪ੍ਰਾਹੁਣਿਆਂ ਨੇ ਜੇ ਕਿਸੇ ਪ੍ਰਾਹੁਣਿਆਂ ਨੇ ਆਉਣਾ ਹੁੰਦਾ ਸੀ ਤੇ ਉਸ ਸਮੇਂ ਹੱਥੋਂ ਪੇੜੇ ਦਾ ਡਿੱਗਣਾ ਹਾਂ ਬਿਲਕੁਲ ਸਹੀ ਗੱਲ ਆ ਇਹ ਵੀ ਮੰਨਿਆ ਜਾਂਦਾ ਹੁੰਦਾ ਸੀ ਵੀ ਜੇ ਹੱਥੋਂ ਪੇੜਾ ਭੁੜਕ ਜਾਵੇ ਯਾਨੀ ਆਟਾ ਹੱਥ ਚੋਂ ਭੁੜਕ ਕੇ ਡਿੱਗ ਜਾਵੇ ਤਾਂ ਕਹਿੰਦੇ ਹੁੰਦੇ ਸੀ ਵੀ ਅੱਜ ਪ੍ਰਾਹੁਣੇ ਨੇ ਆਉਣਾ ਕਾਂ ਦਾ ਬਨੇਰੇ ਤੇ ਬੋਲਣਾ ਹੁੰਦਾ ਸੀ ਤਾਂ ਪ੍ਰਾਹੁਣੇ ਨੇ ਆਉਣਾ ਹੁੰਦਾ ਸੀ ਇੱਕ ਹੋਰ ਵਹਿਮ ਹੁੰਦਾ ਸੀ ਜੇ ਕੰਘੀ ਵੀ ਹੱਥੋਂ ਡਿੱਗ ਜਾਵੇ ਤਾਂ ਵੀ ਕਹਿੰਦੇ ਹੁੰਦੇ ਸੀ ਵੀ ਪ੍ਰਾਹੁਣੇ ਨੇ ਆਉਣਾ ਤੋ ਇਹ ਪ੍ਰਾਹੁਣੇ ਦੇ ਆਉਣ ਦੇ ਸੰਕੇਤ ਹੁੰਦੇ ਸੀ ਇਹ ਤਿੰਨ ਉਸ ਤੋਂ ਇਲਾਵਾ ਅੱਛਾ ਜੇ ਖਾਜ ਹੁੰਦੀ ਸੀ ਵੀ ਹੱਥ ਦੇ ਉੱਤੇ ਤੇ ਪੈਸੇ ਮਿਲਣੇ ਹੁੰਦੇ ਸੀਗੇ ਜੇ ਇੱਕ ਪੈਰ ਦੇ ਵਿੱਚ ਖਾਜ ਹੁੰਦੀ ਸੀ ਤੇ ਕਹਿੰਦੇ ਹੁੰਦੇ ਸੀ ਵੀ ਤੁਹਾਨੂੰ ਸਫ਼ਰ ਤੇ ਜਾਣਾ ਤੁਸੀਂ ਅੱਛਾ ਇੱਕ ਅੱਖ ਦਾ ਫਰਕਣਾ ਜਿਹੜਾ ਹੁੰਦਾ ਸੀਗਾ ਉਹ ਵੀ ਬੜਾ ਹੁੰਦਾ ਸੀਗਾ ਅੱਖ ਫਰਕਦੀ ਹੁੰਦੀ ਸੀਗੀ ਨਾ ਜੇ ਸੱਜੀ ਅੱਖ ਫਰਕਦੀ ਹੁੰਦੀ ਸੀ ਤੇ ਕਹਿੰਦੇ ਸੀ ਕੁਛ ਮਾੜਾ ਹੋਣਾ ਤੇ ਜੇ ਖੱਬੀ ਅੱਖ ਫਰਕਦੀ ਸੀ ਤੇ ਕਹਿੰਦੇ ਸੀ ਕੁਛ ਚੰਗਾ ਹੋਣਾ ਇਹ ਲੇਡੀਜ਼ ਲਈ ਹੁੰਦਾ ਸੀ ਬਟ ਜੈਂਟਸ ਦੇ ਲਈ ਇਹਦੇ ਉਲਟ ਹੁੰਦਾ ਸੀ ਜੇ ਆਦਮੀਆਂ ਦੀ ਸੱਜੀ ਅੱਖ ਫਰਕਦੀ ਸੀ ਤੇ ਚੰਗਾ ਹੁੰਦਾ ਸੀ ਤੇ ਜੇ ਖੱਬੀ ਫਰਕਦੀ ਸੀ ਤੇ ਮਾੜਾ ਹੁੰਦਾ ਸੀ ਕੁਛ ਏਦਾਂ ਹੁੰਦਾ ਸੀਗਾ ਹਨਾ ਸੋ ਮੈਂ ਗੱਲਾਂ ਕਰਦੀ ਪਈ ਆ ਤੇ ਮੈਨੂੰ ਨਾਲ ਨਾਲ ਹੀ ਯਾਦ ਆ ਰਹੇ ਆ ਅੱਛਾ ਉਸ ਤੋਂ ਇਲਾਵਾ ਬਿਮਾਰੀਆਂ ਦੇ ਨਾਲ ਜੁੜੇ ਵੀ ਕਈ ਵਹਿਮ ਭਰਮ ਹੁੰਦੇ ਸੀ ਅੱਖਾਂ ਦੀ ਗੱਲ ਕੀਤੀ ਅੱਖ ਫਰਕਦੀ ਹੁੰਦੀ ਸੀ ਤੇ ਇੱਕ ਅੱਖ ਤੇ ਗੁਆਂਢਣੀ ਹੋ ਜਾਂਦੀ ਹੁੰਦੀ ਸੀ ਹੈਨਾ ਤੁਹਾਡੇ ਚੋਂ ਕਿਹਨਾਂ ਕਿਹਨਾਂ ਦੇ ਹੋਈ ਆ ਮੇਰੇ ਬੜੀਆਂ ਗੁਆਂਢਣੀਆਂ ਹੋਈਆਂ ਜੀ ਅੱਛਾ ਤੇ ਗੁਆਂਢਣੀ ਹੁੰਦੀ ਸੀ ਤੇ ਕਹਿੰਦੇ ਹੁੰਦੇ ਸੀ ਵੀ ਤੁਸੀਂ ਨਾ ਆਪਣੇ ਨਾਲ ਦੇ ਗੁਆਂਢੀਆਂ ਤੇ ਜਾ ਕੇ ਦਰਵਾਜ਼ਾ ਖੜਕਾਇਓ ਤੇ ਉਹ ਤੁਹਾਨੂੰ ਪੁੱਛਣਗੇ ਤੁਸੀਂ ਕੌਣ ਤੇ ਤੁਸੀਂ ਅੱਗੇ ਉਹ ਕਹਿ ਦਿਓ ਵੀ ਮੈਂ ਭੈਣ ਗੁਆਂਢਣੀ ਸੋ ਉਹ ਜਿਹੜੀ ਗੁਆਂਢਣੀ ਆ ਤੁਹਾਡੇ ਉਹ ਹਟ ਜਾਊਗੀ ਅੱਛਾ ਪਰ ਮੈਂ ਚਲੋ ਖੈਰ ਕਦੀ ਕਿਸੇ ਦਾ ਖੜਕਾਇਆ ਤਾਂ ਨਹੀਂ ਪਰ ਉਸ ਗੁਆਂਢਣੀ ਦਾ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਪ੍ਰੋਗਰਾਮ ਚ ਕਿਤੇ ਜ਼ਿਕਰ ਕੀਤਾ ਹੋਇਆ ਵੀ ਕਿਸੇ ਨੇ ਇੱਕ ਹੱਲ ਇਹ ਦੱਸਿਆ ਸੀਗਾ ਵੀ ਜਿਹੜੇ ਪੋਸਟ ਕਾਰਡ ਮਿਲਦੇ ਹੁੰਦੇ ਸੀਗੇ ਉਦੋਂ ਨਾ ਉਹ ਪੋਸਟ ਕਾਰਡ ਨੂੰ ਕਿਸੇ ਦੀ ਕੌਲੀ ਦੇ ਉੱਤੇ ਥੋੜਾ ਜਿਹਾ ਪੀਸ ਲੈ ਕੇ ਕਿਸੇ ਦੀ ਕੌਲੀ ਦੇ ਉੱਤੇ ਉਹਨੂੰ ਰੱਖ ਕੇ ਸਾੜ ਦਿਓ ਉਹਦੇ ਵਿੱਚੋਂ ਬੜਾ ਥਿੱਕ ਜਿਹਾ ਆਇਲ ਨਿਕਲਦਾ ਇੱਕ ਤੇ ਉਹ ਜਿਹੜਾ ਆਇਲ ਨਿਕਲਦਾ ਉਹਨੂੰ ਤੇ ਤੁਸੀਂ ਆਪਣੀ ਗੁਆਂਢਣੀ ਜਿੱਥੇ ਹੁੰਦੀ ਸੀ ਉਹਦੇ ਉੱਤੇ ਲਗਾ ਲਓ ਉਹ ਲੱਗਦਾ ਬਹੁਤ ਹੁੰਦਾ ਸੀਗਾ ਮੈਨੂੰ ਪਤਾ ਉਹ ਕਿੰਨਾ ਲੱਗਦਾ ਹੁੰਦਾ ਸੀ ਪਰ ਉਹਦੇ ਨਾਲ ਸਹੀ ਗੱਲ ਆ ਮੇਰੀਆਂ ਜਿਹੜੀਆਂ ਗੁਆਂਢਣੀਆਂ ਸੀਗੀਆਂ ਬਿਲਕੁਲ ਠੀਕ ਹੋ ਗਈਆਂ ਔਰ ਦੁਬਾਰਾ ਹੋਈਆਂ ਵੀ ਨਹੀਂ ਹੁਣ ਮੈਨੂੰ ਨੀ ਪਤਾ ਉਹਦਾ ਕੋਈ ਨੁਸਖਾ ਸੀਗਾ ਜਾਂ ਕੀ ਸੀਗਾ ਉਹ ਕੋਈ ਸਾਇੰਟੀਫਿਕ ਰੀਜ਼ਨ ਕੀ ਸੀ ਜਾਂ ਵਹਿਮ ਭਰਮ ਸੀ ਪਰ ਉਹ ਮੇਰਾ ਅਜਮਾਇਆ ਹੋਇਆ ਆ ਉਹਦੇ ਨਾਲ ਮੇਰੇ ਦੁਬਾਰਾ ਜਿਹੜੀਆਂ ਆ ਉਹ ਗੁਆਂਢਣੀਆਂ ਉਹ ਨਹੀਂ ਹੋਈਆਂ ਤੇ ਪੁਨੀਤ ਹੁਣਾਂ ਦਾ ਮੈਸੇਜ ਆਇਆ ਕਿ ਸਾਨੂੰ ਐਡੀਲੇਡ ਤੋਂ ਕਹਿੰਦੇ ਸੰਧੂਰ ਵੀ ਲਾਉਂਦੇ ਹੁੰਦੇ ਸੀਗੇ ਗੁਆਂਢਣੀ ਦੇ ਮੰਦਰ ਦਾ ਹਨੂੰਮਾਨ ਜੀ ਦਾ ਅੱਛਾ ਠੀਕ ਹੈ ਜੀ ਸੋ ਇਹ ਵੀ ਮੈਂ ਕਦੀ ਨੀ ਲਗਾਇਆ ਸੋ ਇਸੇ ਤਰ੍ਹਾਂ ਜੋ ਕੁਝ ਗੱਲਾਂ ਮੈਨੂੰ ਪਤਾ ਮੈਂ ਆਪਣੀਆਂ ਦੱਸ ਰਹੀ ਹਾਂ ਪਰ ਤੁਸੀਂ ਵੀ ਆਪਣੀਆਂ ਜਿਹੜੀਆਂ ਯਾਦਾਂ ਦੇ ਵਿੱਚ ਜਿਹੜੇ ਵਹਿਮ ਭਰਮ ਜਾਂ ਕੋਈ ਆਪਣੀਆਂ ਚੀਜ਼ਾਂ ਹੈ ਉਹ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ ਅੱਛਾ ਬਿਮਾਰੀਆਂ ਦੇ ਨਾਲ ਹੋਰ ਜਿਹੜੇ ਜੁੜੇ ਵਹਿਮ ਭਰਮ ਆ ਮੈਂ ਰੱਖਦੀ ਹਾਂ ਇੱਕ ਜਨੇਊ ਹੁੰਦਾ ਸੀਗਾ ਜਨੇਊ ਜਨੇਊ ਨਿਕਲਦਾ ਹੁੰਦਾ ਸੀ ਤੇ ਇੱਕ ਮਾਤਾ ਹੁੰਦੀ ਸੀ ਨਿਕਲਦੀ ਹੁੰਦੀ ਸੀ ਤਾਂ ਉਹ ਵੀ ਫਿਰ ਕਿਸੇ ਸਿਆਣੇ ਦੇ ਕੋਲ ਨਾ ਠਕਾਉਣ ਜਾਂਦੇ ਹੁੰਦੇ ਸੀਗੇ ਜਨੇਊ ਹੋ ਗਈ ਮਾਤਾ ਹੋ ਗਈ ਜਾਂ ਗਲੇਡੂ ਕਹਿੰਦੇ ਸੀ ਉਹਨੂੰ ਮੰਸ ਜਿਹੜੇ ਹੁੰਦੇ ਆ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਇਹ ਸਿਆਣੇ ਦੇ ਕੋਲ ਠਕਾਉਣ ਜਾਂਦੇ ਹੁੰਦੇ ਸੀ ਫਿਰ ਘਰ ਦੇ ਵਿੱਚ ਪਿਆਜ਼ ਤੇ ਲਸਣ ਦਾ ਤੜਕਾ ਨੀ ਲੱਗਦਾ ਹੁੰਦਾ ਸੀਗਾ ਹੋਰ ਵੀ ਇਹੋ ਜਿਹੇ ਕਈ ਰੋੜ ਫੋੜ ਕੀਤੇ ਜਾਂਦੇ ਹੁੰਦੇ ਸੀ ਬੱਚੇ ਦੀ ਬਿਮਾਰੀ ਜਾਂ ਉਸਦੇ ਜ਼ਿਆਦਾ ਰੋਣ ਦੀ ਸੂਰਤ ਦੇ ਵਿੱਚ ਫਿਰ ਪਿੰਡ ਦੇ ਕਿਸੇ ਸਿਆਣੇ ਤੋਂ ਉਹਦਾ ਹੱਥ ਹੌਲਾ ਕਰਵਾਉਣ ਲਈ ਲੈ ਕੇ ਜਾਂਦੇ ਹੁੰਦੇ ਸੀਗੇ ਅੱਛਾ ਇਹ ਜਿਹੜਾ ਠਕਾਉਂਦੇ ਹੁੰਦੇ ਸੀ ਜਾਂ ਹੱਥ ਵੀ ਹੌਲਾ ਕਰਵਾਉਂਦੇ ਹੁੰਦੇ ਸੀ ਮੇਰਾ ਕਦੀ ਹੱਥ ਨੀ ਹੌਲਾ ਹੋਇਆ ਸੀ ਤੇ ਨਾ ਹੀ ਮੇਰੀ ਬਿਮਾਰੀ ਮੈਂ ਕਦੀ ਕਿਸੇ ਨੂੰ ਠਕਾਉਣ ਗਈ ਸੀਗੀ ਇਸ ਕਰਕੇ ਮੈਨੂੰ ਇਹ ਨਹੀਂ ਪਤਾ ਵੀ ਕਿੱਦਾਂ ਠਾਕਦੇ ਹੁੰਦੇ ਸੀ ਜਾਂ ਉਹ ਹੱਥ ਹੌਲਾ ਕਿੱਦਾਂ ਕਰਦੇ ਸੀ ਮੇਰੇ ਖਿਆਲ ਚ ਕਈ ਤਾਂ ਪਿੱਪਲ ਦੇ ਪੱਤਿਆਂ ਦੇ ਨਾਲ ਹੱਥ ਹੌਲਾ ਕਰਦੇ ਹੁੰਦੇ ਸੀ ਕਾਇੰਡ ਆਫ ਸਭ ਦੇ ਵੱਖਰੇ ਵੱਖਰੇ ਆਪਣੇ ਮੈਨੂੰ ਲੱਗਦਾ ਹੁੰਦੇ ਸੀ ਤਰੀਕੇ ਸੋ ਜੇ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਅੱਛਾ ਇਸ ਤੋਂ ਬਾਅਦ ਵਹਿਮ ਭਰਮ ਸਾਂਝੇ ਕਰਦੀਆਂ ਤੁਹਾਡੇ ਨਾਲ ਵਿਆਹਾਂ ਸ਼ਾਦੀਆਂ ਔਰ ਵਿਆਹਾਂ ਸ਼ਾਦੀਆਂ ਤੇ ਵੀ ਬਹੁਤ ਸਾਰੇ ਵਹਿਮ ਭਰਮ ਕੀਤੇ ਜਾਂਦੇ ਹੁੰਦੇ ਸੀਗੇ ਉਹ ਕਿਹੜੇ ਕਿਹੜੇ ਹੁੰਦੇ ਸੀਗੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਤਸਵੀਰ ਤੋਂ ਬਾਅਦ ਜੀ
I can't believe that it's real. I can't believe that it's happening.
Are you interested in becoming a pilot?
ਸਿੰਘ ਹੁਣ ਕਿੱਥੋਂ ਜਗਾਇਆ ਚੁੱਕਦੇ ਇੱਕ ਜਹਾਜ਼ ਜੱਟਾਂ ਦੇ ਮੁੱਕਦੇ
ਤੇਰੇ ਤਖਤਾਂ ਉੱਤੇ ਫੁੱਕਦੇ ਫੌਜਾਂ ਨੇ ਲਲਕਾਰ ਦੀਆਂ
ਗੱਦਾਨੀ ਜੜਾਂ ਪੱਟਣ ਨੂੰ ਆ ਗਈ ਓਏ ਸੈਂਟਰ ਸਰਕਾਰ ਦੀਆਂ ਜਵਾਨੀ ਜੜਾਂ ਪੱਟਣ ਨੂੰ ਆ ਗਈ ਓਏ ਸੈਂਟਰ ਸਰਕਾਰ ਦੀਆਂ ਅੱਤਵਾਦੀ ਬੇਸ਼ੱਕ 2% ਆਬਾਦੀ ਨਲੂਆ ਸਿੰਘ ਸਰਦਾਰ ਪੰਜਾਬੀ ਦੱਸਣ ਕੰਧਾਂ ਕੰਧਾਰ ਦੀਆਂ ਜਵਾਨੀ ਜੜਾਂ ਪੱਟਣ ਨੂੰ ਆ ਗਈ ਓਏ ਸੈਂਟਰ ਸਰਕਾਰ ਦੀਆਂ ਕਿਸਾਨੀ ਜੜਾਂ ਪੱਟਣ ਨੂੰ ਆ ਗਈ ਓਏ ਸੈਂਟਰ ਸਰਕਾਰ ਦੀਆਂ
ਲਓ ਜੀ ਗੀਤ ਜਵਾਨੀ ਜੜਾਂ ਪੁੱਟਣ ਨੂੰ ਕਾਲੀ ਏ ਸੈਂਟਰ ਸਰਕਾਰ ਦੀਆਂ ਸੋ ਬਿਲਕੁਲ ਜੀ ਕਾਲੇ ਸਾਰੇ ਹੀ ਪਏ ਹੋਏ ਆ ਸੋ ਦੇਖੋ ਕਦੋਂ ਪੁੱਟੀਆਂ ਜਾਂਦੀਆਂ ਸੋ ਚਲੋ ਗੀਤ ਤੋਂ ਬਾਅਦ ਫੇਰ ਹਾਜ਼ਰ ਆ ਆਪਣੇ ਅੱਜ ਦੇ ਪ੍ਰੋਗਰਾਮ ਦੇ ਨਾਲ ਪ੍ਰੋਗਰਾਮ ਕਰ ਰਹੇ ਅੱਜ ਵਹਿਮਾਂ ਭਰਮਾਂ ਦੇ ਨਾਲ ਤੇ ਮੇਰੇ ਨਾਲ ਕਾਲਰ ਜੁੜੇ ਐਡੀਟ ਤੋਂ ਪੁਨੀਤ ਹੁਣੀ ਸੋ ਪੁਨੀਤ ਨਾਲ ਗੱਲ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਪੁਨੀਤ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰੀ ਲਵਾਈ ਹੈ ਮੈਨੂੰ ਲੱਗਦਾ ਤੁਸੀਂ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਪਹਿਲੀ ਵਾਰ ਲੱਗੇ ਜੀ ਹਾਜ਼ਰੀ
ਜੀ ਹੋਰ ਕੀ ਹਾਲ ਚਾਲ ਹੈ ਬੱਚਿਆਂ ਦੀਆਂ ਛੁੱਟੀਆਂ ਤੇ ਅੱਜ ਕੱਲ ਥੋੜਾ ਜਿਹਾ ਇੱਕ ਹਨਾ ਆਰਾਮ ਮਿਲਿਆ ਹੋਇਆ ਜੇ ਕਹੀਏ ਲੇਡੀਜ਼ ਨੂੰ ਤੇ
ਥੋੜਾ ਆਰਾਮ ਮਿਲਿਆ ਹੋਇਆ ਆਪਣੇ ਲਈ ਟਾਈਮ ਮਿਲਿਆ
ਆਪਣੇ ਲਈ ਟਾਈਮ ਮਿਲਿਆ ਹੋਇਆ ਠੀਕ ਹੈ ਹੋਰ ਪੁਨੀਤ ਪੰਜਾਬ ਤੋਂ ਤੁਸੀਂ ਪਿੱਛੋਂ
ਮੈਂ ਲੁਧਿਆਣੇ ਤੋਂ ਹਾਂ ਜੀ
ਹਾਂ ਠੀਕ ਹੈ ਜੀ ਪੰਜਾਬ ਦੇ ਦਿਲ ਤੋਂ ਚਲੋ ਪੁਨੀਤ ਅੱਗੇ ਗੱਲ ਤੋਰਦੇ ਆ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਹੈ ਵੀ ਲੁਧਿਆਣੇ ਦੀ ਕੋਈ ਜੇ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਹੋਵੇ ਸਭ ਤੋਂ ਵਧੀਆ ਚੀਜ਼ ਤੁਹਾਨੂੰ ਲੁਧਿਆਣੇ ਦੀ ਕਿਹੜੀ ਲੱਗਦੀ ਹੈ
ਲੁਧਿਆਣੇ ਦੀ ਜੀ ਬਹੁਤ ਚੀਜ਼ਾਂ ਚੰਗੀਆਂ ਨੇ ਹੁਣ ਤੇ ਲੁਧਿਆਣਾ ਕਹਿੰਦੇ ਜੀ ਦੂਜਾ ਦਿੱਲੀ ਬਣਿਆ ਪਿਆ ਅਸੀਂ ਬਾਹਰ ਨੀ ਜਾਈਦਾ ਰੌਣਕ ਬਹੁਤ ਆ ਉੱਥੇ
ਹਾਂ ਰੌਣਕ ਤੇ ਪਹਿਲਾਂ ਤੋਂ ਹੀ ਬੜੀ ਗਈ ਹੈ ਲੁਧਿਆਣੇ ਦੇ ਵਿੱਚ ਮੈਂ ਆਪਣੀ
ਹੁਣ ਤਾਂ ਹੋਰ
ਲੁਧਿਆਣੇ ਤੋਂ ਕੀਤੀ ਹੋਈ ਹੈ
ਚੰਡੀਗੜ੍ਹ ਬਣਿਆ ਪਿਆ ਜੀ ਲੁਧਿਆਣਾ ਹੁਣ
ਹਾਂ ਠੀਕ ਹੈ ਸੋ ਪੁਨੀਤ ਅੱਛਾ ਲੁਧਿਆਣੇ ਦੇ ਤੁਸੀਂ ਲੁਧਿਆਣੇ ਦੇ ਵਿੱਚ ਜੰਮੇ ਪਲੇ ਹੋ
ਹਾਂਜੀ ਲੁਧਿਆਣੇ ਦਾ ਹੀ ਪੌਣ ਹੈ
ਹਾਂ ਠੀਕ ਹੈ ਸੋ ਕਿਹੜੇ ਅੱਜ ਅਸੀਂ ਵਹਿਮਾਂ ਭਰਮਾਂ ਦੀਆਂ ਗੱਲਾਂ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਵਹਿਮ ਭਰਮ ਵੀ ਹੁੰਦੇ ਆ ਕੁਝ ਲੋਕ ਵਿਸ਼ਵਾਸ ਵੀ ਹੁੰਦੇ ਆ ਦੋਨੇ ਚੀਜ਼ਾਂ ਆਪਣੇ ਬੜੀਆਂ ਕਲੋਜ਼ ਹੀ ਆ ਹਨਾ ਕਹਿ ਲਓ ਵੀ ਚਾਹੇ ਲੋਕ ਵਿਸ਼ਵਾਸ ਕਹਿ ਲਓ ਚਾਹੇ ਵਹਿਮ ਭਰਮ ਕਹਿ ਲਓ ਇਹੋ ਜਿਹੀਆਂ ਕਿਹੜੀਆਂ ਵਹਿਮ ਭਰਮ ਤੁਸੀਂ ਆਪਣੇ ਬਚਪਨ ਦੇ ਵਿੱਚ ਦੇਖੇ ਹੋਏ ਆ ਹੰਢਾਏ ਹੋਏ ਆ ਆਪਣੇ ਆਲੇ ਦੁਆਲੇ
ਕਾਫੀ ਨੇ ਜੀ ਜਿੰਨੇ ਕੁ ਮੈਨੂੰ ਯਾਦ ਹੈ ਪਹਿਲੇ ਮੈਂ ਥੋੜਾ ਹੁਣੇ ਪ੍ਰੋਗਰਾਮ ਸੁਣ ਰਹੀ ਸੀਗੀ ਤੁਸੀਂ ਥੋੜੀ ਬਿਮਾਰੀਆਂ ਦੀ ਗੱਲ ਕਰ ਰਹੇ ਸੀ ਉਹਦੇ ਵਿੱਚ ਹਨਾ ਤੇ ਇੱਕ ਜਿਹੜਾ ਮੇਰੇ ਬਚਪਨ ਨਾਲ ਜੁੜਿਆ ਹੋਇਆ ਮੈਨੂੰ ਯਾਦ ਹੈ ਸਾਡੇ ਨਾਰਮਲ ਕੋਲਡ ਫਲੂ ਹੋਣਾ ਜਾਂ ਨਜ਼ਲਾ ਜ਼ੁਕਾਮ ਜਿਹਨੂੰ ਕਹਿੰਦੇ ਹਾਂ ਆਪਾਂ ਉਦੋਂ ਸਾਡੇ ਲਸਣ ਪਰੋ ਕੇ ਗਲ ਚ ਪਾਉਂਦੇ ਹੁੰਦੇ ਸੀ ਪੇਰੈਂਟਸ ਨਾ ਕਹਿੰਦੇ ਸੀ ਇਹਦੇ ਨਾਲ ਰੇਸ਼ਾ ਸੁੱਕ ਜਾਂਦਾ ਹੁਣ ਮੈਨੂੰ ਨੀ ਪਤਾ ਉਹਦਾ ਕੋਈ ਸਾਇੰਟਿਫਿਕ ਰੀਜ਼ਨ ਹੈ ਕਿ ਉਹ ਚੀਜ਼ ਓਦਾਂ ਹੀ ਹੈਗੀ ਹੈ ਪਰ ਕਾਫੀ ਫਰਕ ਪੈਂਦਾ ਸੀ ਬੱਚਿਆਂ ਨੂੰ ਉਹਨਾਂ ਨੇ ਲਾਈ ਰੱਖਣਾ ਜਿੰਨੀ ਦੇਰ ਤੱਕ ਜ਼ੁਕਾਮ ਨੀ ਸੁੱਕਦਾ ਮਤਲਬ ਜਿਵੇਂ ਲਸਣ ਨੇ ਸੁੱਕਣਾ ਓਦਾਂ ਓਦਾਂ ਬਿਮਾਰੀ ਅੰਦਰੋਂ ਠੀਕ ਹੋਣੀ
ਅੱਛਾ
ਇੱਕ ਤਾਂ ਮੈਨੂੰ ਉਹ ਯਾਦ ਹੈ ਇੱਕ ਜਿਹੜਾ ਮੇਰੇ ਨਾਲ ਬੀਤਿਆ ਹੋਇਆ ਮੇਰੀ ਮੈਰਿਜ ਹੋਈ ਹੈ ਜੀ ਜਲੰਧਰ ਵਿੱਚ ਤੇ ਮੈਨੂੰ ਯਾਦ ਹੈ ਜਦੋਂ ਆਪਾਂ ਸਾਰੇ ਫੈਮਿਲੀ ਜਾ ਰਹੇ ਸੀ ਆਪਾਂ ਟੋਲ ਟੱਪੇ ਆ ਉੱਥੇ ਆਂਦਾ ਆਪਣਾ ਪੁੱਲ ਆਂਦਾ ਨਾ ਨੀਚੇ ਹੈਗਾ ਸਤਲੁਜ ਦਾ ਕਿਹੜਾ ਰਸਤੇ ਚ ਪੈਂਦਾ ਉਹ ਜਦੋਂ ਕਹਿੰਦੇ ਸੀ ਟੱਪਦੇ ਹੋਣਾ ਜਾਂ ਜਿਵੇਂ ਸਾਡਾ ਘਰ ਵੀ ਲੁਧਿਆਣੇ ਹੈਗਾ ਸਾਨੂੰ ਨਹਿਰ ਟੱਪਣੀ ਪੈਂਦੀ ਸੀ ਜਾਣ ਲੱਗਿਆ ਤੇ ਉਹਦਾ ਵੀ ਕੋਈ ਵਹਿਮ ਭਰਮ ਕਰਦੇ ਹੁੰਦੇ ਸੀ ਕਿ ਜੇ ਵਿਆਹ ਜਾ ਰਹੇ ਹੋ ਜਾਂ ਕੋਈ ਕੁੜੀ ਦਾ ਵਿਆਹ ਹੈਗਾ ਕਿ ਇਧਰੋਂ ਏਦਾਂ ਖਾਲੀ ਨੀ ਲੰਘਣਾ ਉਹਦੇ ਚ ਕੁਛ ਉਹਨਾਂ ਨੇ ਸਿੱਕੇ ਸੁੱਟਣੇ ਕੋਈ ਚੀਜ਼ ਸੁੱਟਣੀ ਹੁਣ ਮੈਨੂੰ ਉਹਦਾ ਰੀਜ਼ਨ ਕਿਉਂ ਕਰਦੇ ਸੀ ਪਰ ਵੱਡੇ ਬਜ਼ੁਰਗਾਂ ਨੇ ਕਹਿਣਾ ਤੇ ਆਪਾਂ ਮੰਨ ਲੈਣਾ ਉਹ ਵੀ ਚੀਜ਼ ਸੀਗੀ
ਸਹੀ ਗੱਲ ਹੈ ਜਦੋਂ ਵੀ ਕੋਈ ਉਹ ਵੀ ਚੀਜ਼ ਸੀ ਬਿਲਕੁਲ ਸਹੀ ਗੱਲ ਆ ਇਹ ਵੀ ਇੱਕ ਲੋਕ ਇਹਨੂੰ ਲੋਕ ਵਿਸ਼ਵਾਸ ਕਹਿ ਸਕਦੇ ਆ ਮੈਨੂੰ ਲੱਗਦਾ ਇਹਨੂੰ ਵਹਿਮ ਨੀ ਅਸੀਂ ਲੋਕ ਵਿਸ਼ਵਾਸ ਸਹੀ ਗੱਲ ਕਹਿ ਸਕਦੇ ਆ ਕਿ ਜਦੋਂ ਵੀ ਉਹ ਕੋਈ ਪੁੱਲ ਟੱਪਣਾ ਹੁੰਦਾ ਸੀ ਤੇ ਉਹਦੇ ਵਿੱਚ ਕੋਈ ਸਿੱਕਾ ਸੁੱਟ ਕੇ ਜਾਣਾ ਮੈਨੂੰ ਲੱਗਦਾ ਸੀ ਪਾਣੀ ਨੂੰ ਆਪਣਾ ਦੇਵਤਾ ਮੰਨਦੇ ਆ ਇੱਕ ਖਵਾਜਾ ਕਹਿੰਦੇ ਆ ਹਨਾ ਔਰ ਇਸ ਕਰਕੇ ਇੱਕ ਰਿਸਪੈਕਟ ਵਜੋਂ ਵੀ ਅਸੀਂ ਜੇ ਚੱਲੇ ਆ ਤੇ ਉਹਦੇ ਨਾਮ ਤੇ ਕੁਛ ਦੇ ਕੇ ਚੱਲੇ
ਆ ਹੋਰ ਵੀ ਕੁਛ ਹੁੰਦਾ ਸੀ ਜਦੋਂ ਕਹਿੰਦੇ ਸੀ ਤਵਾ ਪੁੱਠਾ ਕਰਕੇ ਰੱਖਣਾ ਬੈਡ ਥੱਲੇ ਕੋਈ ਸੁਪਨੇ ਆਉਂਦੇ ਆ ਏਦਾਂ ਦੇ ਮਾੜੇ ਚੰਗੇ ਉਹ ਵੀ ਕੁਛ ਹੁੰਦਾ ਸੀਗਾ ਅਸੀਂ ਸੁਣਿਆ ਹੀ
ਉਹ ਲੋਹਾ ਹੁੰਦਾ ਸੀਗਾ ਕਹਿੰਦੇ ਹੁੰਦੇ ਸੀ ਵੀ ਲੋਹਾ ਰੱਖਣਾ ਜੇ ਤੁਹਾਨੂੰ ਕੋਈ ਬੁਰੇ ਸੁਪਨੇ ਆਉਂਦੇ ਹੁੰਦੇ ਸੀ ਜਾਂ ਕੋਈ ਮਾੜੀ ਚੀਜ਼ ਦਾ ਏਦਾਂ ਅਸਰ ਹੁੰਦਾ ਸੀ ਤੇ ਆਪਣੇ ਸਿਰਹਾਣੇ ਥੱਲੇ ਕੋਈ ਲੋਹੇ ਦੀ ਚੀਜ਼ ਰੱਖਣੀ ਸੋ ਤਵਾ ਵੀ ਮੈਨੂੰ ਲੱਗਦਾ ਲੋਹੇ ਦਾ ਹੀ ਹੁੰਦਾ ਸੀਗਾ ਸ਼ਾਇਦ
ਤਵਾ ਵੀ ਲੋਹੇ ਦਾ ਹੀ ਹੁੰਦਾ ਹਾਂਜੀ ਉਹ ਸ਼ਾਇਦ ਬੈਡ ਥੱਲੇ ਰੱਖ ਦਿੰਦੇ ਸੀ ਉਦੋਂ ਪੁੱਠਾ ਜਾ ਕਰਕੇ ਵੀ ਇਹਦੇ ਨਾਲ ਸੁਪਨੇ ਨੀ ਆਉਣਗੇ
ਹਾਂ
ਬਸ ਆ ਛੋਟੀਆਂ ਛੋਟੀਆਂ
ਜਦੋਂ ਬੱਚਾ ਵੀ ਹੁੰਦਾ ਸੀਗਾ
ਕੁਛ ਯਾਦ ਨਹੀਂ ਹਾਂਜੀ
ਨਹੀਂ ਨਹੀਂ ਪਰ ਕਈ ਚੀਜ਼ਾਂ ਸਾਰੇ ਅਸੀਂ ਇੱਕ ਦੂਜੇ ਨੂੰ ਯਾਦ ਕਰਾਉਂਦੇ ਹਾਂ ਤੇ ਯਾਦ ਆ ਜਾਂਦੀਆਂ ਜਿੱਦਾਂ ਹੁਣ ਪਾਣੀ ਜਦੋਂ ਲੰਘੀ ਦਾ ਸੀਗਾ ਪੁੱਲ ਲੰਘੀ ਦਾ ਸੀ ਤੇ ਉਹਦੇ ਚ ਪੈਸੇ ਸੁੱਟਣ ਦਾ ਉਹ ਮੈਨੂੰ ਪਤਾ ਸੀਗਾ ਪਰ ਮੇਰੇ ਦਿਮਾਗ ਚ ਨੀ ਸੀ ਮੈਨੂੰ ਯਾਦ ਨੀ ਸੀ ਸੋ ਇੱਕ ਦੂਜੇ ਨੂੰ ਯਾਦ ਕਰਵਾਉਂਦੇ ਹਾਂ ਤੇ ਗੱਲਾਂ ਯਾਦ ਆ ਜਾਂਦੀਆਂ
ਵਧੀਆ
ਲੱਗਾ ਪੁਨੀਤ ਗੱਲ ਕਰਕੇ
ਨੂੰ ਗਏ ਸੀ ਹਾਂਜੀ ਬਹੁਤ ਬਾਕੀ ਤੁਸੀਂ ਬਹੁਤ ਵਧੀਆ ਸ਼ੇਅਰ ਕਰ ਰਹੇ
ਹੋ ਅੱਛਾ ਕੋਈ ਇਹੋ ਜਿਹਾ ਵਹਿਮ ਭਰਮ ਵੀ ਹੈਗਾ ਜਿਹੜਾ ਤੁਸੀਂ ਕੋਈ ਏਦਾਂ ਦਾ ਵਹਿਮ ਭਰਮ ਹੈਗਾ ਜਿਹੜਾ ਤੁਸੀਂ ਅਜੇ ਵੀ ਕਰਦੇ ਆ ਤੁਹਾਡੇ ਮਨ ਚ ਅਜੇ ਵੀ ਆ ਜਾਂਦਾ ਹੈ
ਜਦੋਂ ਦੇ ਆਸਟ੍ਰੇਲੀਆ ਪਹੁੰਚੇ ਆ ਨਾ ਉਦੋਂ ਦਾ ਤਾਂ ਮੈਨੂੰ ਲੱਗਦਾ ਸਾਰਾ ਕੁਛ ਪਿੱਛੇ ਛੁੱਟ ਗਿਆ ਸਾਰੇ ਵਹਿਮ ਭਰਮ
ਹਾਂ ਹੈ ਨਾ ਸਹੀ ਗੱਲ ਹੈ
ਮੈਨੂੰ ਇੰਨਾ ਯਾਦ ਹੈ ਕਿ ਸਾਡੇ ਕਹਿਣਾ ਮੰਗਲਵਾਰ ਨੂੰ ਨੌ ਨਾ ਕੱਟੋ ਵੀਰਵਾਰ ਨੂੰ ਸਿਰ ਨਾ ਤੋ ਏਦਾਂ ਹੋ ਜਾਂਦਾ ਆਹ ਚੀਜ਼ ਹੁੰਦੀ ਬਸ ਕਹਿੰਦੇ ਆ ਬਜ਼ੁਰਗ ਕਿ ਨਹੀਂ ਕਰੀਦਾ ਜਦੋਂ ਅਸੀਂ ਪੁੱਛਣਾ ਉਹਨਾਂ ਨੇ ਐਕਸਪਲੇਨ ਨੀ ਕਰਨਾ ਬਸ ਕਹਿ ਦੇਣਾ ਕਿ ਸਿਆਣਿਆਂ ਦੀ ਮਣੀ ਦੀ ਹੁੰਦੀ ਹੈ ਜੋ ਕਿਹਾ ਉਹ ਕਰ ਲੋ
ਬਿਲਕੁਲ ਉਹ ਕਰ ਲੋ ਅੱਛਾ ਅਸੀਂ ਕਰ ਵੀ ਲਈਦਾ ਹੁੰਦਾ ਸੀਗਾ ਅੱਜ ਕੱਲ ਦੇ ਬੱਚੇ ਤਾਂ ਸਾਡੇ ਭਾਵੇਂ ਛੋਟੇ ਛੋਟੇ ਬੱਚੇ ਉਹ ਵੀ ਚਾਰ ਸਵਾਲ ਕਰਦੇ ਅੱਗੇ ਉਹ ਵੀ ਅੱਛਾ ਜੀ ਏਦਾਂ ਕਰਨਾ ਤੇ ਕਿਉਂ ਨੀ ਕਰਨਾ ਅਸੀਂ ਵੀ ਪੁੱਛ ਲਈਦਾ ਹੁੰਦਾ ਸੀ ਪਰ ਫਿਰ ਉਹਨਾਂ ਨੇ ਘੂਰੀ ਵੱਟ ਕੇ ਕਹਿ ਦੇਣਾ ਭਾਈ ਕਿਹਾ ਤੇ ਕਰ ਲੋ ਪੁੱਛਣ ਦੀ ਕੀ ਲੋੜ ਹੈ ਅੱਗੇ ਅਸੀਂ ਪੁੱਛ ਨੀ ਸਕਦੇ ਹੁੰਦੇ ਸੀ
ਉਹਨਾਂ ਨੂੰ ਲੌਜਿਕ ਚਾਹੀਦਾ ਨਾ ਜੀ ਇੱਥੇ ਹਰ ਚੀਜ਼ ਦੀ ਜਸਟੀਫਿਕੇਸ਼ਨ ਹੈਗੀ ਭਾਵੇਂ ਸਕੂਲਾਂ ਚ ਹੀ ਦੇਖ ਲੋ ਜੇ ਵਾਏ ਹੈ ਤਾਂ ਕਿਉਂ ਹੈ
ਹਾਂ
ਉਹਨਾਂ ਨੂੰ ਆਨਸਰ ਚਾਹੀਦਾ ਬੱਚਿਆਂ ਨੂੰ, ਬਸ ਅੱਜਕਲ ਆਹ ਚੀਜ਼ ਦਾ ਅਸੀਂ ਉਹਨਾਂ ਨੂੰ ਕਹਿ ਨੀ ਸਕਦੇ ਕਰਨ ਲਈ। ਚਲੋ ਜੀ ਬੱਚੇ ਤੋਂ ਯਾਦ ਆਇਆ ਤੇ ਪਤਾ ਚੱਲ ਗਿਆ ਬੱਚੇ ਦੀ ਵਾਜਾਂ ਲੈਣੀਆਂ ਸ਼ੁਰੂ ਹੋ ਗਈਆਂ।
ਠੀਕ ਹੈ, ਤੁਸੀਂ ਸਾਂਭੋ ਬੱਚੇ ਤੇ ਬਹੁਤ ਬਹੁਤ ਸ਼ੁਕਰੀਆ ਪੁਨੀਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ।
ਥੈਂਕ ਯੂ, ਥੈਂਕ ਯੂ ਜੀ। ਬਸ ਤੁਹਾਨੂੰ ਸੁਣਦਾ ਹੋਣਾ ਸਾਰਿਆਂ ਨੂੰ, ਇਕਦਮ ਬੱਚੇ ਦੀ ਗੱਲ ਹੋਈ ਤੇ ਬੱਚੇ ਨੇ ਵਾਜਾਂ ਮਾਰਨੀਆਂ ਸ਼ੁਰੂ ਕਰਤੀਆਂ ਪਿੱਛੋਂ।
ਵਾਜਾਂ ਮਾਰਨੀਆਂ ਸ਼ੁਰੂ ਕਰਤੀਆਂ। ਨਹੀਂ
ਤੁਸੀਂ ਕੰਟੀਨਿਊ ਕਰੋ ਪ੍ਰੋਗਰਾਮ, ਜ਼ਰੂਰ ਸੁਣਦੇ ਆ ਤੁਹਾਡਾ। ਥੈਂਕ ਯੂ ਸੋ ਮਚ ਜੀ।
ਜੀ ਜੀ ਜੀ,
ਓਕੇ ਜੀ,
ਬਹੁਤ ਬਹੁਤ ਧੰਨਵਾਦ ਜੀ। ਸੋ ਲਓ ਜੀ, ਪੁਨੀਤ ਨੇ ਆਪਣੇ ਕੁਝ ਯਾਦਾਂ ਚ ਜਿਹੜੇ ਵਹਿਮ ਭਰਮ ਉਹਦੇ ਨਾਲ ਵਰਤੇ ਹੋਏ ਆ ਉਹ ਉਹਨੇ ਸਾਂਝੇ ਕੀਤੇ। ਔਰ ਗੱਲ ਕਿਤੇ ਨਾ ਕਿਤੇ ਜਿੱਦਾਂ ਮੈਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਕਿਹਾ ਵੀ ਜਦੋਂ ਬੱਚਾ ਹੁੰਦਾ ਸੀਗਾ ਤੇ ਉਹਦੇ ਲਸਣ ਦੀਆਂ ਗੰਢੀਆਂ ਕਾਲੇ ਧਾਗੇ ਚ ਪਰੋ ਕੇ ਪਾ ਦਿੰਦੇ ਸੀ, ਉਹਦਾ ਰੀਜ਼ਨ ਮੈਨੂੰ ਨੀ ਪਤਾ ਸੀ, ਪਰ ਪੁਨੀਤ ਹੁਣੀ ਦੱਸ ਕੇ ਗਏ ਕਿ ਉਹਦੇ ਨਾਲ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ ਸੀ, ਉਹਦੇ ਨਾਲ ਰੇਸ਼ਾ ਨਹੀਂ ਹੁੰਦਾ ਸੀ ਕਿਉਂਕਿ ਸ਼ਾਇਦ ਉਹਦੀ ਤਸੀਰ ਗਰਮ ਹੁੰਦੀ ਸੀ। ਸੋ ਕਿਤੇ ਨਾ ਕਿਤੇ ਸ਼ਾਇਦ ਇਹਨਾਂ ਵਹਿਮ ਭਰਮਾਂ ਦੇ ਵਿੱਚ ਜਾਂ ਲੋਕ ਵਿਸ਼ਵਾਸਾਂ ਦੇ ਵਿੱਚ ਕੁਛ ਨਾ ਕੁਛ ਤਾਂ ਜ਼ਰੂਰ ਲੁਕਿਆ ਹੁੰਦਾ ਹੋਊਗਾ। ਅਰਸ਼ ਮੱਲੀ ਹੁਣਾਂ ਨੇ ਕਿਹਾ, ਕਹਿੰਦੇ ਕਿ ਜਦੋਂ ਪਕੌੜੇ ਬਣਾਉਂਦੇ ਸੀ ਤਾਂ ਜੇਠੇ ਜਵਾਕ ਨੂੰ ਕੋਲ ਨਹੀਂ ਸੀ ਬਹਿਣ ਦਿੰਦੇ, ਕਹਿੰਦੇ ਸੀ ਤੇਲ ਜ਼ਿਆਦਾ ਮੱਚਦਾ। ਅੱਛਾ ਠੀਕ ਆ। ਤੇ ਕਹਿੰਦੇ ਸਿੱਕੇ ਤਾਂਬੇ ਦੇ ਹੁੰਦੇ ਸੀ ਜਾਂ ਜੀ ਤਾਂਬਾ ਪਾਣੀ ਨੂੰ ਸਾਫ਼ ਕਰਦਾ। ਬਿਲਕੁਲ ਸਹੀ ਗੱਲ, ਦੇਖਿਆ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਲੁਕੀ ਹੁੰਦੀ ਹੈ। ਸੋ ਬਹੁਤ ਮਿਹਰਬਾਨੀ ਅਰਸ਼ ਇਹ ਗੱਲ ਸਾਂਝੀ ਕਰਨ ਦੇ ਲਈ। ਅੱਛਾ ਜੇਠੇ ਜਵਾਕ ਤੋਂ ਮੈਨੂੰ ਯਾਦ ਆਇਆ, ਇੱਕ ਲੋਕ ਵਿਸ਼ਵਾਸ ਹੋਰ ਹੁੰਦਾ ਸੀ ਜੇਠੇ ਜਵਾਕ ਨੂੰ ਲੈ ਕੇ ਜਾਂ ਸਾਡੇ ਘਰ ਆਮ ਹੁੰਦਾ ਸੀਗਾ ਇਹ ਤਾਂ, ਕਿ ਜੇਠ ਮਹੀਨੇ ਦੇ ਚੜ੍ਹਨ ਤੋਂ ਪਹਿਲਾਂ ਜੇਠੇ ਜਵਾਕ ਨੂੰ ਜਿਹੜਾ ਵੀ ਉਸ ਸੀਜ਼ਨਲ ਫਰੂਟ ਹੁੰਦਾ ਸੀ ਜਾਂ ਸਬਜ਼ੀ ਹੁੰਦੀ ਸੀ ਉਹ ਉਹਨੂੰ ਖੜਾ ਦੇਣੀ, ਖਲੰਬੇ ਹੁੰਦੇ ਸੀਗੇ। ਕਹਿਣਾ ਵੀ ਲੈ ਜੇਠ ਆ ਜਾਣਾ, ਇਹਨੂੰ ਅੰਬ ਖੜਾ ਦਿਓ ਪਹਿਲਾਂ ਜਾਂ ਇਹਨੂੰ ਖਰਬੂਜਾ ਖੜਾ ਦਿਓ। ਸਾਨੂੰ ਉਦੋਂ ਬੜਾ ਮੈਨੂੰ ਲੱਗਦਾ ਹੁੰਦਾ ਸੀ ਵੀ ਯਾਰ ਲੈ ਹੱਦ ਹੋ ਗਈ, ਜੇਠੇ ਜਵਾਕ ਨੂੰ ਖੜਾ ਦਿਓ। ਖਾਈਦੇ ਤਾਂ ਅਸੀਂ ਵੀ ਹੁੰਦੇ ਸੀ, ਪਰ ਇਹ ਲੱਗਦਾ ਹੁੰਦਾ ਸੀ ਵੀ ਜੇਠਾ ਜਵਾਕ ਕਿੱਡਾ ਸਪੈਸ਼ਲ ਹੈ, ਇਹਨੂੰ ਖੜਾ ਦਿਓ ਪਹਿਲਾਂ। ਸੋ ਇਹ ਵੀ ਇੱਕ ਵਹਿਮ ਭਰਮ ਹੁੰਦਾ ਸੀਗਾ ਜਾਂ ਕਹਿ ਲਓ ਲੋਕ ਵਿਸ਼ਵਾਸ ਜਿਹੜਾ ਹੁੰਦਾ ਸੀ। ਸੋ ਕੁਝ ਹੋਰ ਵਹਿਮ ਭਰਮ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਵੀ ਵਿਆਹ ਸ਼ਾਦੀਆਂ ਦੇ ਨਾਲ ਜੁੜੇ ਹੋਏ ਹੁੰਦੇ ਸੀਗੇ, ਉਹਨਾਂ ਦੀ ਵੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ ਜੀ।
ਗੋਲੀ ਨਾਲ ਸਟਾਰਟ ਹੁੰਦਾ ਸੀ ਡੀਟੀ 14, ਕਹਿੰਦੇ ਝੋਟਿਆਂ ਵਰਗੇ ਟਰੈਕਟਰ ਪੁੱਤਾਂ ਵਾਂਗੂ ਰੱਖਣੇ ਪੈਂਦੇ। ਮਿਕਸਿੰਗ ਨੇ ਹੈ ਮਿਊਜ਼ਿਕ ਕੀਤਾ, ਸ਼ਰਨ ਨੇ ਕੋਕੇ ਲਾਏ। ਆ ਸਦਕੇ ਜਾਵਾਂ ਕੰਪਨੀਆਂ ਦੇ ਜਿਨ੍ਹਾਂ ਜੱਟਾਂ ਲਈ ਜਹਾਜ਼ ਬਣਾਏ, ਆ ਜਿਨ੍ਹਾਂ ਜੱਟਾਂ ਲਈ ਜਹਾਜ਼ ਬਣਾਏ। ਅਮਰ ਜੱਟ ਦਾ ਸੋਨਾ ਲੀਕਾ ਨੀਲੇ ਰੰਗ ਦਾ ਨੀ, ਗਿਆਰਾਂ ਵਾਂਗ ਜ਼ਵਾਰੀ ਕੋਲੋਂ ਲੰਘਦਾ ਨੀ। ਆ ਜ਼ੋਰ ਜ਼ਾਰ ਲਾਉਣੋਂ ਤਾਂ ਕਦੇ ਐਸ਼ਰ ਵੀ ਸੰਗਦਾ ਨਹੀਂ। ਆ ਮਾੜੀ ਮੋਟੀ ਖੇਤੀ ਵਿੱਚ ਇਹ ਸਕਾਊਟ ਵੀ ਹੰਬਦਾ ਨਹੀਂ। ਆ ਫੋਰਡ ਟਰੈਕਟਰ ਭਾਜ ਚ ਪੂਰੇ ਫੇਮ ਨੇ ਜੱਟਾਂ ਦੇ। ਆ ਟਰੈਕਟਰ ਕਾਹਦੇ ਇਹ ਤਾਂ ਐਰੋਪਲੇਨ ਨੇ ਜੱਟਾਂ ਦੇ, ਟਰੈਕਟਰ ਕਾਹਦੇ ਇਹ ਤਾਂ ਯਾਰੋ ਜਹਾਜ਼ ਨੇ ਜੱਟਾਂ ਦੇ। ਸੁਪਰ ਜਲਾਉਂਦਾ ਡੀਕ ਜ਼ੋਰ ਵਿੱਚ ਅੱਤ ਕਰਾਉਂਦਾ ਏ, ਹੌਲੈਂਡ ਵੀ ਲਾ ਕੇ ਮੰਜੀ ਹਲਾਂ ਦੀ ਵਾਉਂਦਾ ਏ, ਏਕਮ ਮੂਵੀ ਵਿੱਚ ਸਟੈਂਡਰਡ ਮਾਨ ਚਲਾਉਂਦਾ ਏ। ਅੱਠੇ ਨੇ ਸਵਰਾਜ ਜ਼ੋਰ ਵਿੱਚ ਮੇਨ ਨੇ ਜੱਟਾਂ ਦੇ, ਟਰੈਕਟਰ ਕਾਹਦੇ ਇਹ ਤਾਂ ਐਰੋਪਲੇਨ ਨੇ ਜੱਟਾਂ ਦੇ, ਟਰੈਕਟਰ ਕਾਹਦੇ ਇਹ ਤਾਂ ਯਾਰੋ ਜਹਾਜ਼ ਨੇ ਜੱਟਾਂ ਦੇ। ਟਰੈਕਟਰ ਵਰਜਣ ਦਾ ਨਵਾਂ ਨਵਾਂ ਇੱਕ ਇਸ ਨਵਾਂ ਇੱਕ ਪ੍ਰੀਤ ਆ ਗਿਆ ਨੀ, ਆ ਥੋੜੀ ਥਾਂ ਵਿੱਚ ਮੁੜ ਜੇ ਮੈਸੀ ਤਾਈਓ ਛਾ ਗਿਆ ਨੀ। ਆ ਧੱਕਾ ਕਰਦੇ ਧੱਕਾ ਕਰਦੇ ਧੱਕੜ ਪੇਂਡੂ ਬ੍ਰੇਨ ਨੇ ਜੱਟਾਂ ਦੇ, ਆ ਟਰੈਕਟਰ ਕਾਹਦੇ ਇਹ ਤਾਂ ਐਰੋਪਲੇਨ ਨੇ ਜੱਟਾਂ ਦੇ, ਟਰੈਕਟਰ ਕਾਹਦੇ ਇਹ ਤਾਂ ਯਾਰੋ ਜਹਾਜ਼ ਨੇ ਜੱਟਾਂ ਦੇ। ਮੇਰਾ ਪਿੰਡ ਜਲਾਲ ਕੁੜੇ ਅੱਡੀ ਟੀ ਚੌਦਾਂ ਜਗ੍ਹਾ ਆਪਣੀ ਪਹਿਲਵਾਨ ਸੀ ਨੀ ਮੈਂ ਸੁਣਿਆ ਵਿੱਚ ਕਲਾਸ ਕਰਾਂ ਦੇ ਬੜੀ ਜਾਣ ਸੀ ਨੀ ਅੱਡੀ ਪੱਚੀ ਸਰਤਾਜ ਤੇ ਫਾਰਮ ਟਰੈਕ ਸੀ ਅੱਤਾਂ ਦੇ ਟਰੈਕਟਰ ਕਾਹਦੇ ਇਹ ਤਾਂ ਐਰੋਪਲੇਨ ਨੇ ਜੱਟਾਂ ਦੇ ਟਰੈਕਟਰ ਕਾਹਦੇ ਇਹ ਤਾਂ ਯਾਰੋ ਜਹਾਜ਼ ਨੇ ਜੱਟਾਂ ਦੇ
ਮਿਕਸਿੰਗ ਇਨ ਦ ਹਾਊਸ
ਲਓ ਜੀ ਬਹੁਤ ਹੀ ਸੋਹਣਾ ਗੀਤ ਟਰੈਕਟਰਾਂ ਦੀ ਬੱਲੇ ਬੱਲੇ ਕਰਵਾਤੀ ਇਸ ਗੀਤ ਦੇ ਵਿੱਚ ਹੈ ਫਿਰ ਮੈਨੂੰ ਲੱਗਦਾ ਨੀ ਕੋਈ ਟਰੈਕਟਰ ਜਿਹੜਾ ਉਹ ਛੱਡਿਆ ਸੋ ਗੱਲ ਕਰ ਰਹੇ ਹਾਂ ਜੀ ਅੱਜ ਅਸੀਂ ਵਹਿਮਾਂ ਭਰਮਾਂ ਦੀ ਕਿਹੜੇ ਕਿਹੜੇ ਵਹਿਮ ਭਰਮਾਂ ਜਿਹੜੇ ਅਜੇ ਤੱਕ ਵੀ ਮੈਂ ਨਹੀਂ ਦੱਸਾ ਕੀਤੀਆਂ ਉਹਨਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਨਾਲ ਜੁੜੇ ਹੋਏ ਜਿਹੜੇ ਵਹਿਮ ਭਰਮ ਉਹ ਵੀ ਆ ਵਿਆਹਾਂ ਸ਼ਾਦੀਆਂ ਦੇ ਵਿੱਚ ਕਾਫੀ ਵਹਿਮ ਭਰਮ ਜਿਹੜੇ ਕੀਤੇ ਜਾਂਦੇ ਹੁੰਦੇ ਸੀਗੇ ਅੱਛਾ ਸਭ ਤੋਂ ਪਹਿਲਾਂ ਤਾਂ ਵਹਿਮ ਇਹ ਹੁੰਦਾ ਸੀ ਵੀ ਸਰਾਧਾਂ ਦੇ ਵਿੱਚ ਵਿਆਹ ਕਰਨਾ ਸ਼ੁਭ ਮੰਨਿਆ ਜਾਂਦਾ ਸੀ ਤੇ ਨਰਾਤਿਆਂ ਦੇ ਵਿੱਚ ਵਿਆਹ ਕਰਨੇ ਸ਼ੁਭ ਮੰਨੇ ਜਾਂਦੇ ਹੁੰਦੇ ਸੀ ਵੈਸੇ ਜੇ ਪਿੱਛੇ ਨਜ਼ਰ ਮਾਰੀਏ ਤੇ ਸਰਾਧਾਂ ਨੂੰ ਅਸ਼ੁਭ ਹੀ ਮੰਨਿਆ ਜਾਂਦਾ ਹੁੰਦਾ ਸੀ ਕੋਈ ਵੀ ਚੀਜ਼ ਸਰਾਧ ਚ ਨਹੀਂ ਕਰਦੇ ਹੁੰਦੇ ਸੀ ਨਰਾਤਿਆਂ ਦੇ ਵਿੱਚ ਕੋਈ ਚੀਜ਼ ਖਰੀਦਣੀ ਕਰਨੀ ਉਹ ਨਰਾਤਿਆਂ ਚ ਹੁੰਦੀ ਸੀ ਇਸ ਕਰਕੇ ਵਿਆਹ ਜਿਹੜਾ ਇੱਕ ਵਨ ਆਫ ਵੈਰੀ ਯਾਨੀ ਸ਼ਗਨਾਂ ਵਾਲਾ ਕੰਮ ਹੁੰਦਾ ਸੀਗਾ ਇਸ ਕਰਕੇ ਉਹ ਤਾਂ ਸਰਾਧਾਂ ਦੇ ਵਿੱਚ ਕੀਤਾ ਹੀ ਨਹੀਂ ਜਾਂਦਾ ਹੁੰਦਾ ਸੀਗਾ ਅੱਛਾ ਸਾਉਣ ਦੇ ਮਹੀਨੇ ਚ ਜਿਹੜਾ ਵਿਆਹ ਨਹੀਂ ਕੀਤਾ ਜਾਂਦਾ ਹੁੰਦਾ ਸੀ ਤੇ ਪੋਹ ਦੇ ਮਹੀਨੇ ਵਿੱਚ ਵੀ ਜਿਹੜੀ ਕੋਈ ਵਿਆਹ ਸ਼ਾਦੀ ਉਦੋਂ ਨਹੀਂ ਕੀਤੀ ਜਾਂਦੀ ਹੁੰਦੀ ਸੀਗੀ ਹੁਣ ਤਾਂ ਚਲੋ ਹੋਣ ਲੱਗ ਗਏ ਤੇ ਅੱਛਾ ਇੱਕ ਹੁੰਦਾ ਸੀ ਕਿ ਸਾਉਣ ਦੇ ਮਹੀਨੇ ਦੇ ਵਿੱਚ ਨਵੀਂ ਜਿਹੜੀ ਨੂੰਹ ਆ ਤੇ ਸੱਸ ਆ ਉਹ ਇੱਕ ਦੂਜੇ ਦੇ ਮੱਥੇ ਨਹੀਂ ਸੀ ਲੱਗਦੀਆਂ ਹੁੰਦੀਆਂ ਇਸ ਕਰਕੇ ਵਿਆਹ ਤੋਂ ਬਾਅਦ ਪਹਿਲਾਂ ਜਿਹੜਾ ਸੋਹਣਾ ਨੂੰਹਾਂ ਆਪਣੇ ਪੇਕੇ ਘਰ ਕੱਟਣ ਜਾਂਦੀਆਂ ਹੁੰਦੀਆਂ ਸੀ ਤੇ ਸੱਸ ਦੇ ਜਿਹੜੇ ਮੱਥੇ ਨਹੀਂ ਸੀ ਲੱਗਦੀਆਂ ਹੁੰਦੀਆਂ ਅੱਛਾ ਸੁਹਾਗਣਾ ਜਿਹੜੀ ਸੁਹਾਗਣ ਜਨਾਨੀਆਂ ਦਾ ਵਿਆਹ ਸ਼ਾਦੀਆਂ ਦੇ ਵਿੱਚ ਰਸਮਾਂ ਦੇ ਵਿੱਚ ਭਾਗ ਲੈਣਾ ਵਧੀਆ ਸਮਝਿਆ ਜਾਂਦਾ ਹੁੰਦਾ ਸੀ ਤੇ ਜਿਹੜੀ ਵਿਧਵਾ ਹੁੰਦੀ ਸੀ ਉਹਦਾ ਕਿਸੇ ਵੀ ਤਰ੍ਹਾਂ ਦੀਆਂ ਰਸਮਾਂ ਦੇ ਵਿੱਚ ਹਿੱਸਾ ਲੈਣਾ ਇੱਕ ਤਰ੍ਹਾਂ ਵਰਜਿਤ ਹੁੰਦਾ ਸੀ ਉਸਨੂੰ ਅਸ਼ੁਭ ਮੰਨਿਆ ਜਾਂਦਾ ਹੁੰਦਾ ਸੀ ਹਨਾ ਅੱਜ ਉਸ ਤੋਂ ਬਾਅਦ ਹੁੰਦਾ ਸੀਗਾ ਬਈ ਮਾਈਏ ਜਦੋਂ ਪੈ ਜਾਂਦੀ ਹੁੰਦੀ ਸੀਗੀ ਕੁੜੀ ਜਾਂ ਮੁੰਡਾ ਤਾਂ ਫਿਰ ਉਹਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੰਦੇ ਹੁੰਦੇ ਸੀਗੇ ਹਨਾ ਉਹ ਘਰੋਂ ਬਾਹਰ ਨਹੀਂ ਨਿਕਲ ਸਕਦਾ ਹੁੰਦਾ ਸੀਗਾ ਹੋਰ ਬਾਕੀ ਤਾਂ ਮੈਨੂੰ ਲੱਗਦਾ ਵਿਆਹ ਸ਼ਾਦੀਆਂ ਦੇ ਨਾਲ ਕਿਹੜੇ ਵਹਿਮ ਭਰਮ ਹੁੰਦੇ ਸੀਗੇ ਰੀਤੀ ਰਿਵਾਜ਼ ਜ਼ਿਆਦਾ ਹੁੰਦੇ ਸੀ ਉਹਨਾਂ ਨੂੰ ਮੈਂ ਵਹਿਮ ਭਰਮ ਨਹੀਂ ਕਹੂੰਗੀ ਬਈ ਜਿਹੜੇ ਬਾਕੀ ਚੀਜ਼ਾਂ ਹੁੰਦੀਆਂ ਸੀ ਪਰ ਵਹਿਮ ਭਰਮ ਇਹ ਹੁੰਦੇ ਸੀਗੇ ਬਈ ਮਾਈਏ ਲੱਗਣ ਤੋਂ ਬਾਅਦ ਉਹਨੇ ਘਰੋਂ ਬਾਹਰ ਨਹੀਂ ਜਾਣਾ ਜਾਂ ਹੁਣ ਜੇ ਮੈਂ ਕਹਾਂ ਵੀ ਉਹ ਪਾਣੀ ਵਾਰ ਕੇ ਸਿਰ ਤੋਂ ਮਾਂ ਪੀਂਦੀ ਹੁੰਦੀ ਸੀ ਤੇ ਉਹਨੂੰ ਵੀ ਹੁਣ ਮੈਂ ਵਹਿਮ ਭਰਮ ਦਾ ਨਾਂ ਨਹੀਂ ਦੇ ਸਕਦੀ ਕਿਉਂਕਿ ਉਹ ਹੁਣ ਸਾਡੀ ਇੱਕ ਪਰੰਪਰਾ ਬਣ ਗਈ ਆ ਸੋ ਕੁਛ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੋ ਲੋਕ ਵਿਸ਼ਵਾਸ ਹੁੰਦੇ ਆ ਉਹ ਤੁਹਾਡੀ ਪਰੰਪਰਾ ਦਾ ਹਿੱਸਾ ਬਣ ਜਾਂਦੇ ਆ ਤੁਸੀਂ ਉਹਨੂੰ ਫੋਲੋ ਕਰਨਾ ਹੀ ਪੈਂਦਾ ਤੁਹਾਨੂੰ ਔਰ ਉਹ ਕਰਨਾ ਚੰਗਾ ਵੀ ਲੱਗਦਾ ਆ ਸੋ ਇਹ ਲੋਕ ਵਿਸ਼ਵਾਸਾਂ ਨੂੰ ਜਿੱਥੇ ਤੱਕ ਤੁਹਾਨੂੰ ਮੰਨਣਾ ਚੰਗਾ ਲੱਗਦਾ ਬਿਲਕੁਲ ਜੀ ਮੰਨੋ ਵੱਡਿਆਂ ਦੀ ਕਹੀ ਗੱਲ ਸਮਝ ਕੇ ਜੇ ਤੁਹਾਨੂੰ ਲੱਗਦਾ ਵੀ ਨਹੀਂ ਇਹ ਸਾਇੰਟੀਫਿਕ ਨਹੀਂ ਹੈਗੀ ਆ ਤੁਸੀਂ ਉਸ ਚੀਜ਼ ਹਿਸਾਬ ਨਾਲ ਸੋਚਦੇ ਆ ਤੇ ਫਿਰ ਉਹਨਾਂ ਚੀਜ਼ਾਂ ਨੂੰ ਛੱਡ ਦਿਓ ਅੱਛਾ ਉਸ ਤੋਂ ਇਲਾਵਾ ਹੋਰ ਜਿਹੜੇ ਆਮ ਕਈ ਅੰਧ ਵਿਸ਼ਵਾਸ ਹੁੰਦੇ ਸੀ ਜਾਂ ਕਹਿ ਲਓ ਲੋਕ ਵਿਸ਼ਵਾਸ ਜਾਂ ਵਹਿਮ ਭਰਮ ਹੁੰਦੇ ਸੀ ਇੱਕ ਸਭ ਤੋਂ ਜ਼ਿਆਦਾ ਜਿਹੜੀਆਂ ਗੁੱਸਾ ਮੈਂ ਬਚਪਨ ਚ ਮੈਨੂੰ ਕੀਤਾ ਗਿਆ ਆ ਉਹ ਹੁੰਦਾ ਸੀ ਵੀ ਮੰਜੇ ਤੇ ਬੈਠ ਕੇ ਲੱਤਾਂ ਨਹੀਂ ਹਿਲਾਉਣੀਆਂ ਹਾਂ ਹਾਂ ਨਿਆਣਿਆਂ ਦੇ ਵਿੱਚ ਹੁਣ ਇੰਨੀ ਐਨਰਜੀ ਹੁੰਦੀ ਉਹਨਾਂ ਵਿਚਾਰਿਆਂ ਨੇ ਤਾਂ ਲੱਤਾਂ ਉਹਨਾਂ ਦੀ ਐਨਰਜੀ ਜੇ ਬੈਠੇ ਆ ਤੇ ਤਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਕੱਢਣੀ ਹੁੰਦੀ ਆ ਉਹ ਮੈਂ ਹੁਣ ਸਮਝਦੀ ਹੁੰਦੀ ਆ ਪਰ ਉਦੋਂ ਜਦੋਂ ਲੱਤਾਂ ਹਿਲਾਉਣੀਆਂ ਮੰਜੇ ਤੇ ਬੈਠ ਕੇ ਤੇ ਬਸ ਫਿਰ ਸਾਡੇ ਦਾਦੀ ਜੀ ਨੇ ਕਹਿਣਾ ਵੀ ਤੈਨੂੰ ਲੱਤਾਂ ਕਿਉਂ ਹਿਲਾਉਂਦੇ ਲੱਤਾਂ ਨੀ ਹਿਲਾਉਣੀਆਂ ਨਹੀਂ ਤਾਂ ਮੈਂ ਲੱਤਾਂ ਤੇ ਹੀ ਮਾਰਨਾ ਆ ਔਰ ਕਈ ਵਾਰੀ ਲੱਤਾਂ ਤੇ ਪੈ ਵੀ ਜਾਂਦੀ ਹੁੰਦੀ ਸੀਗੀ ਪਰ ਲੱਤਾਂ ਜਿਹੜੀਆਂ ਹੁੰਦੀਆਂ ਸੀ ਉਹ ਬੰਦ ਨੀ ਹੁੰਦੀਆਂ ਸੀ ਲੜੋ ਤੇ ਹੋਰ ਇੱਕ ਹੁੰਦਾ ਸੀ ਕਹਿੰਦੇ ਸੀ ਵੀ ਟੁੱਟੇ ਤਾਰੇ ਵੱਲ ਨੀ ਦੇਖਣਾ ਜਿਹੜਾ ਬਚਪਨ ਦੇ ਵਿੱਚ ਜਦੋਂ ਮੈਂ ਪਹਿਲਾਂ ਸੁਣਿਆ ਉਹ ਇਹ ਹੁੰਦਾ ਸੀ ਵੀ ਟੁੱਟਦੇ ਤਾਰਾ ਨੀ ਦੇਖੀ ਦਾ ਮਾੜਾ ਹੁੰਦਾ ਆ ਪਰ ਬਾਅਦ ਵਿੱਚ ਫਿਰ ਬਾਲੀਵੁੱਡ ਨੂੰ ਦੇਖ ਦੇਖ ਕੇ ਇਹ ਲੱਗਾ ਵੀ ਨਹੀਂ ਟੁੱਟਦੇ ਤਾਰੇ ਨੂੰ ਦੇਖ ਕੇ ਕੋਈ ਵੀ ਖਾਹਿਸ਼ ਮੰਗੋ ਤਾਂ ਉਹ ਪੂਰੀ ਹੋ ਜਾਂਦੀ ਆ ਸੋ ਗੱਲ ਤੁਹਾਡੇ ਵਿਸ਼ਵਾਸ ਦੀ ਆ ਟੁੱਟਦਾ ਤਾਰਾ ਉਹੀ ਆ ਜੇ ਤੁਸੀਂ ਟੁੱਟਦੇ ਤਾਰੇ ਨੂੰ ਉਸ ਵਾਈਬ੍ਰੇਸ਼ਨ ਨਾਲ ਦੇਖ ਲਿਆ ਵੀ ਹਾਏ ਤਾਂ ਮਾੜਾ ਹੋ ਗਿਆ ਤੁਹਾਨੂੰ ਕੁਛ ਨਾ ਕੁਛ ਮਾੜਾ ਤੇ ਜੇ ਤੁਹਾਨੂੰ ਲੱਗ ਗਿਆ ਵੀ ਨਹੀਂ ਮੈਂ ਇਹਨੂੰ ਦੇਖ ਕੇ ਕੁਛ ਮੰਗ ਲਿਆ ਹਨਾ ਅਰਦਾਸ ਕਰ ਲਈ ਤੇ ਫਿਰ ਹੋ ਸਕਦਾ ਤੁਹਾਡੀ ਪੂਰੀ ਵੀ ਹੋ ਜਾਏ ਸੋ ਗੱਲ ਤੁਹਾਡੇ ਵਿਸ਼ਵਾਸ ਦੀ ਹੈ ਚਾਹੇ ਉਹ ਚੰਗਾ ਜਾਂ ਮਾੜਾ ਆ ਇੱਕ ਹੋਰ ਚੀਜ਼ ਜਿੱਦਾਂ ਤਾਂ ਰਾਤ ਨੂੰ ਕਹਿੰਦੇ ਹੁੰਦੇ ਸੀ ਝਾੜੂ ਨੀ ਲਾਉਣਾ, ਤੇ ਦੂਸਰਾ ਝਾੜੂ ਨੂੰ ਖੜਾ ਵੀ ਨਹੀਂ ਕਰਦੇ ਹੁੰਦੇ ਸੀ ਉਹਨਾਂ ਨੇ, ਝਾੜੂ ਨੂੰ ਖੜਾ ਨਹੀਂ ਕਹਣਾ, ਥੱਲੇ ਏਦਾਂ ਲੰਮਾ ਪਾ ਦੇਣਾ, ਝਾੜੂ ਨੂੰ ਖੜਾ ਕਰਨਾ ਵੀ ਮਾੜਾ ਸਮਝਦੇ ਹੁੰਦੇ ਸੀ ਬਜ਼ੁਰਗ ਅੱਗੇ। ਇੱਕ ਹੋਰ ਚੀਜ਼ ਹੁੰਦੀ ਸੀ ਕਿ ਬੱਚੇ ਨੂੰ ਸ਼ੀਸ਼ਾ ਨਹੀਂ ਦਿਖਾਉਣਾ, ਇਹ ਵੀ ਮਾੜੀ ਸਮਝੀ ਜਾਂਦੀ ਹੁੰਦੀ ਸੀ ਚੀਜ਼ ਦੇ, ਬੱਚੇ ਨੂੰ ਸ਼ੀਸ਼ਾ ਨਹੀਂ, ਜਿੰਨੀ ਦੇਰ ਤੱਕ ਉਹਦੇ ਦੰਦ ਨਹੀਂ ਹੁੰਦੇ ਸ਼ਾਇਦ ਉਨੀ ਦੇਰ ਤੱਕ ਉਹਨੂੰ ਸ਼ੀਸ਼ਾ ਨਹੀਂ ਦਿਖਾਉਣਾ, ਇਹ ਵੀ ਅਸ਼ੁਭ ਮੰਨਿਆ ਜਾਂਦਾ ਹੁੰਦਾ ਸੀ। ਫੇਰ ਹੋਰ ਹੁੰਦਾ ਸੀ ਭਈ ਰਾਤ ਨੂੰ ਪੱਤੇ ਨੀ ਤੋੜਨੇ ਜਾਂ ਰਾਤ ਨੂੰ ਕਿਸੇ ਪੌਦੇ ਨੂੰ ਹੱਥ ਨੀ ਲਾਉਣਾ। ਚਲੋ ਇਹ ਤਾਂ ਇੱਕ ਲੋਕ ਵਿਸ਼ਵਾਸ ਕਹਿ ਲਓ, ਜਾਂ ਮੈਨੂੰ ਆਪਣੀ ਆਪਣੀ ਮਨ ਦਾ ਇਹ ਹੁੰਦਾ ਵੀ ਸ਼ਾਇਦ ਸੌ ਜਾਂਦੇ ਆ ਉਹ ਵੀ, ਹਨਾ, ਉਹਨਾਂ ਨੂੰ ਹੱਥ ਨੀ ਲਾਉਣਾ, ਇਸ ਕਰਕੇ ਮੈਨੂੰ ਲੱਗਦਾ ਸੀ ਕੁਝ ਸੈਂਸਿਟਿਵ ਵੀ ਜ਼ਿਆਦਾ ਹੁੰਦੇ ਆ ਨਾ, ਇਸ ਕਰਕੇ ਵੀ ਕੁਝ ਲੋਕ ਵਿਸ਼ਵਾਸ ਸਾਡੇ ਉਹਨਾਂ ਚੀਜ਼ਾਂ ਦੀ ਵੀ ਤਰਜਮਾਨੀ ਕਰਦੇ ਆ। ਇੱਕ ਹੋਰ ਜਿਹੜਾ ਵਹਿਮ ਭਰਮ ਕੀਤਾ ਜਾਂਦਾ ਹੁੰਦਾ ਸੀ ਉਹ ਹੁੰਦਾ ਸੀ ਵੀ ਜਦੋਂ ਰਾਤ ਨੂੰ ਬਿਜਲੀ ਲਿਸ਼ਕਦੀ ਆ ਤੇ ਮਾਮੇ ਭਾਣਜੀ ਨੇ ਇਕੱਠਿਆਂ ਨੇ ਨੀ ਬੈਠਣਾ, ਉਹ ਵਾਲਾ ਜਿਹੜਾ ਉਹ ਵੀ ਮੈਂ ਦੇਖਿਆ ਹੋਇਆ ਵੀ ਜਦੋਂ ਮੈਂ ਤੇ ਖੈਰ ਰਹਿੰਦੀ ਨਾਨਕਿਆਂ ਦੀ ਹੁੰਦੀ ਸੀ ਬਚਪਨ ਤੇ, ਜਦੋਂ ਬਿਜਲੀ ਲਿਸ਼ਕਣੀ ਤਾਂ ਮੈਨੂੰ ਮੇਰੇ ਨਾਨੀ ਜੀ ਨੇ ਕਹਿਣਾ ਵੀ ਨਹੀਂ ਤੂੰ ਦੂਸਰੇ ਕਮਰੇ ਚ ਚੱਲ ਜਾ, ਮਾਮੇ ਕੋਲ ਨੀ ਬੈਠਣਾ ਤੂੰ ਆਪਣੇ ਕੋਲ, ਤੇ ਉਹ ਵੀ ਅਜੀਬ ਲੱਗਦਾ ਹੁੰਦਾ ਸੀਗਾ। ਪਰ ਉਹਦੇ ਪਿੱਛੇ ਫਿਰ ਉਹਨਾਂ ਨੇ ਉਹ ਸਾਰੀ ਸਟੋਰੀ ਸੁਣਾ ਦੇਣੀ ਕ੍ਰਿਸ਼ਨ ਦੀ, ਤੇ ਉਹ ਜਿਹੜੀ ਬਿਜਲੀ ਦੀ ਹੁੰਦੀ ਸੀ ਉਹ ਜਿਹੜੀਆਂ ਵੀ ਸਟੋਰੀ ਹੁੰਦੀਆਂ ਸੀਗੀਆਂ ਉਹਦੇ ਕਰਕੇ ਚਲੋ ਉਹਨਾਂ ਨੇ ਹਵਾਲਾ ਦੇ ਦੇਣਾ। ਹੋਰ ਬੜੀਆਂ ਚੀਜ਼ਾਂ ਹੁੰਦੀਆਂ ਸੀ। ਇੱਕ ਮੈਨੂੰ ਯਾਦ ਆ ਵੀ ਜਿਹੜਾ ਤਵਾ ਹੁੰਦਾ ਸੀਗਾ ਜਾਂ ਲੋਹ ਹੁੰਦੀ ਸੀਗੀ ਉਹ ਬਾਲ ਕੇ ਜਦੋਂ ਟੇਢੀ ਕਰਨੀ ਨਾ ਤਾਂ ਉਹਦੇ ਪਿੱਛੇ ਉਹ ਲਾਲ ਲਾਲ ਦੇ ਚੰਗਿਆੜੇ ਨਿਕਲਦੇ ਰਹਿੰਦੇ ਹੁੰਦੇ ਸੀ, ਉਹਦੇ ਉੱਤੇ ਬਲਦੇ ਬਲਦੇ ਦਿਸਦੇ ਰਹਿਣੇ ਤੇ ਕਹਿਣਾ ਵੀ ਇਹ ਲੋਕ ਇਹ ਜਿੰਨੇ ਚੰਗਿਆੜੇ ਬਲਦੇ ਆ ਨਾ ਇਹ ਲੋਕ ਓਨੀ ਤੁਹਾਡੇ ਬਾਰੇ ਨਿੰਦਿਆ ਕਰਦੇ ਆ। ਨਿੰਦਿਆ ਨੂੰ ਲੈ ਕੇ ਵੀ ਇੱਕ ਕਹਾਣੀ ਹੁੰਦੀ ਸੀਗੀ ਯਾਦ ਆ, ਉਹ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਕਿਸੇ ਦੀ ਨਿੰਦਿਆ ਕਰਦੇ ਆ ਤੇ ਤੁਸੀਂ ਕਿਸੇ ਦਾ ਕੂੜਾ ਜਿਹੜਾ ਇਕੱਠਾ ਕਰ ਰਹੇ ਆ, ਕੋਈ ਤੁਸੀਂ ਕਿਸੇ ਦੀ ਜੇ ਤੁਸੀਂ ਕਿਸੇ ਦੀ ਜਿੰਨੀ ਨਿੰਦਿਆ ਕਰਦੇ ਆ ਨਾ ਤੁਹਾਨੂੰ ਅੱਗੇ ਜਾ ਕੇ ਉਹਦੀ ਓਨੀ ਲਿੰਦ ਚੁੱਕਣੀ ਪੈਂਦੀ ਆ, ਘੋੜੇ ਦੀ ਲਿੰਦ ਚੁੱਕਣੀ ਪੈਂਦੀ ਆ, ਪੋਤੇ ਦੀ ਲਿੰਦ ਚੁੱਕਣੀ ਪੈਂਦੀ, ਕਾਇੰਡ ਆਫ ਏਦਾਂ ਦਾ ਇੱਕ ਜਿਹੜਾ ਵਿਚਾਰ ਹੁੰਦਾ ਸੀ। ਸੋ ਕੁਝ ਵਿਚਾਰ ਤਾਂ ਇੱਕ ਡਰ ਪੈਦਾ ਕਰਨ ਲਈ ਰੱਖੇ ਹੁੰਦੇ ਸੀ, ਵੀ ਕੁਝ ਵਿਚਾਰ ਇਹੋ ਜਿਹੇ ਹੁੰਦੇ ਸੀ ਕਿ ਸਾਨੂੰ ਚੰਗੀ ਚੀਜ਼ ਕਰਨ ਲਈ ਪ੍ਰੇਰਦੇ ਹੁੰਦੇ ਸੀ, ਇੱਕ ਡਰ ਹੁੰਦਾ ਸੀ ਵੀ ਅਸੀਂ ਮਾੜੀ ਚੀਜ਼ ਨਾ ਕਰੀਏ ਚੰਗੀ ਚੀਜ਼ ਕਰੀਏ, ਹੈ ਨਾ। ਔਰ ਕੁਝ ਕੁ ਜਿਹੜੇ ਵਿਚਾਰ ਹੁੰਦੇ ਸੀ ਮੈਨੂੰ ਲੱਗਦਾ ਕੁਝ ਸਾਇੰਟਿਫਿਕ ਵੀ ਹੁੰਦੇ ਸੀਗੇ, ਜਿੱਦਾਂ ਸਵੇਰੇ ਉੱਠ ਕੇ ਕਹਿ ਲਓ ਬਈ ਸੂਰਜ ਨੂੰ ਪਾਣੀ ਦੇਣਾ ਉਹਨੂੰ ਇੱਕ ਵਹਿਮ ਸਮਝਿਆ ਜਾਂਦਾ ਸੀ, ਬਟ ਬਾਅਦ ਵਿੱਚ ਲੱਗਾ ਵੀ ਨਹੀਂ ਉਹ ਜੇ ਤੁਸੀਂ ਚੜ੍ਹਦੇ ਸੂਰਜ ਵੱਲ ਦੇਖਦੇ ਆ ਉਹ ਪਾਣੀ ਦੇ ਵਿੱਚ ਵੀ ਉਹ ਰੇਸ ਦੇਖਦੇ ਆ ਤਾਂ ਤੁਹਾਡੀਆਂ ਅੱਖਾਂ ਲਈ ਵਧੀਆ ਹੁੰਦੀ ਆ। ਸੋ ਕੁਝ ਕਿਸੇ ਦੇ ਸਾਇੰਟਿਫਿਕ ਰੀਜ਼ਨ ਵੀ ਹੁੰਦੇ, ਜਿੱਦਾਂ ਅਰਸ਼ਮੱਲੀ ਹੋਣਾ ਨੇ ਦੱਸਿਆ ਵੀ ਉਹ ਤਾਂਬੇ ਦੇ ਸਿੱਕੇ ਪਾਣੀ ਵਿੱਚ ਸੁੱਟਦੇ ਹੁੰਦੇ ਆ ਤੇ ਤਾਂਬਾ ਜਿਹੜਾ ਪਾਣੀ ਨੂੰ ਸਾਫ਼ ਕਰਦਾ। ਸੋ ਕਿਤੇ ਨਾ ਕਿਤੇ ਇਹਨਾਂ ਦੇ ਪਿੱਛੇ ਬਜ਼ੁਰਗਾਂ ਦੀ ਕੋਈ ਨਾ ਕੋਈ ਮਹੱਤਤਾ ਰਹੀ ਹੋਣੀ ਆ, ਹੈ ਨਾ। ਸੋ ਚਲੋ ਗੀਤ ਇੱਕ ਹੋਰ ਸੁਣਦੇ ਆ, ਉਸ ਤੋਂ ਬਾਅਦ ਕੁਝ ਹੋਰ ਗੱਲਾਂ ਬਾਤਾਂ ਤੇ ਫੇਰ ਬਸ ਆਪਣਾ ਸਮਾਂ ਵੀ ਹੋ ਗਿਆ, ਕੁਝ ਕੁ ਸਮਾਂ ਆਪਣੇ ਕੋਲ ਹੋਰ ਬਚਿਆ। ਸੋ ਇੱਕ ਗੀਤ ਹੋਰ ਸੁਣਦੇ ਆ। ਲੋ ਜੀ ਪ੍ਰੋਗਰਾਮ ਲੈਣਾ ਬਸ ਕੁਝ ਕ ਮਿੰਟ ਸਾਡੇ ਕੋਲ ਹੋਰ ਬੱਚੇ ਆ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਅਸੀਂ ਕੀਤੀਆਂ ਵਹਿਮਾਂ ਭਰਮਾਂ ਦੀਆਂ ਕਿਹੜੇ ਵਹਿਮ ਭਰਮ ਅਸੀਂ ਬਚਪਨ ਦੇ ਵਿੱਚ ਦੇਖੇ ਹੋਏ ਆ ਮੰਨੇ ਹੋਏ ਆ ਹੰਡਾਏ ਹੋਏ ਆ ਜਾਂ ਆਲੇ ਦੁਆਲੇ ਸੁਣੇ ਹੋਏ ਆ ਜਿੰਨੇ ਕੁ ਮੈਨੂੰ ਯਾਦ ਸੀ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ ਸੋ ਅਰਸ਼ ਮੱਲੀ ਹੋਣਾ ਨੇ ਲਿਖਿਆ ਕਹਿੰਦੇ ਡੋਰੀ ਤੋਰਨ ਵੇਲੇ ਗੱਡੀ ਦੇ ਟਾਇਰਾਂ ਤੇ ਪਾਣੀ ਪਾਉਂਦੇ ਹੁੰਦੇ ਸੀ ਜੀ ਠੀਕ ਆ ਮੈਨੂੰ ਇਹ ਵੀ ਨੀ ਪਤਾ ਸੀ ਥੈਂਕ ਯੂ ਅਰਸ਼ ਤੇ ਕਹਿੰਦੇ ਲੂਣ ਨੀ ਡੋਲਣਾ ਨਹੀਂ ਤਾਂ ਮੋੜ ਬਣ ਕੇ ਅੱਖਾਂ ਨਾਲ ਇਕੱਠਾ ਕਰਨਾ ਪਊ ਹਾਂ ਇਹ ਵਾਲਾ ਮੈਂ ਸੁਣਿਆ ਲੂਣ ਨੀ ਸੀ ਡੋਲਣ ਦਿੰਦੇ ਹੁੰਦੇ ਕਹਿੰਦੇ ਹੁੰਦੇ ਸੀ ਕਈ ਵਹਿਮ ਭਰਮ ਤਾਂ ਇਹੋ ਜਿਹੀਆਂ ਅਫਵਾਹਾਂ ਜਿਹੜੀਆਂ ਹੁੰਦੀਆਂ ਸੀ ਨਾ ਉਹ ਅਸੀਂ ਬੱਚਿਆਂ ਨੇ ਆਪਸ ਚ ਫੈਲਾਈਆਂ ਹੁੰਦੀਆਂ ਸੀਗੀਆਂ ਇੱਕ ਗੱਲ ਸੁਣ ਲੈਣੀ ਤੇ ਉਹਨੂੰ ਚਾਰ ਮਸਾਲੇ ਲਾ ਕੇ ਫਿਰ ਅੱਗੇ ਤੋਂ ਅੱਗੇ ਸੁਣਾ ਦੇਣੀ ਇਹਦੇ ਚ ਤਾਂ ਕਿਤੇ ਅਸੀਂ ਬੱਚੇ ਵੀ ਹੁੰਦੇ ਸੀ ਸਹੀ ਗੱਲ ਆ ਜੇ ਕਿਤੇ ਲੂਣ ਡੋਲਣਾ ਨਾ ਤੇ ਕਹਿਣਾ ਲੂਣ ਨੀ ਡੋਲਣਾ ਨਹੀਂ ਤਾਂ ਅਗਲੀ ਜੂਨ ਚਾ ਕੇ ਨਾ ਫਿਰ ਤੁਹਾਨੂੰ ਅੱਖਾਂ ਦੇ ਨਾਲ ਅੱਖਾਂ ਦੀਆਂ ਪਲਕਾਂ ਦੇ ਨਾਲ ਇਕੱਠਾ ਕਰਨਾ ਪਊ ਤੇ ਜਦੋਂ ਇਹ ਸੁਣੀਦਾ ਸੀ ਨਾ ਫਿਰ ਤਾਂ ਲੱਗਦਾ ਸੀ ਹਾਏ ਕਿੰਨਾ ਹਾਰਡ ਵਰਕ ਕਿੱਦਾਂ ਕਰਾਂਗੇ ਹੱਸੇ ਉਹਨੇ ਹੁਣ ਆਪਣੀਆਂ ਕੀਤੀਆਂ ਗੱਲਾਂ ਦੇ ਉੱਤੇ ਹੈਨਾ ਹੋਰ ਵੀ ਇਹੋ ਜਿਹੀਆਂ ਕਈ ਚੀਜ਼ਾਂ ਹੋਣੀਆਂ ਜਿਹੜੀਆਂ ਹੁਣ ਦਿਮਾਗ ਚੋਂ ਨਿਕਲੀਆਂ ਬਹੁਤੀ ਵਾਰੀ ਮੇਰੇ ਨਾਲ ਏਦਾਂ ਹੁੰਦਾ ਕਿ ਜਦੋਂ ਪ੍ਰੋਗਰਾਮ ਕਰਦੇ ਹੀ ਹੁੰਦੀ ਆ ਨਾ ਤੇ ਚਲੋ ਜਿੰਨਾ ਕੁਛ ਯਾਦ ਆਉਂਦਾ ਦੱਸ ਦਿੰਦੀ ਆ ਤੇ ਫਿਰ ਕਈ ਵਾਰੀ ਮੇਰੀ ਬੱਤੀ ਬਾਅਦ ਚ ਜਾਂਦੀ ਹੁੰਦੀ ਆ ਤੇ ਮੈਂ ਕਹਿੰਦੀ ਹਾਏ ਆਹ ਵਾਲੀ ਗੱਲ ਤੇ ਕੀਤੀ ਨੀ ਤੁਹਾਡੇ ਨਾਲ ਤੇ ਏਦਾਂ ਹੀ ਅੱਜ ਹੁਣ ਅੱਜ ਮੈਨੂੰ ਹੁਣ ਸਾਰਾ ਦਿਨ ਯਾਦ ਆਈ ਜਾਣੀਆਂ ਚੀਜ਼ਾਂ ਵੀ ਫਿਰ ਮੈਂ ਸੋਚਦੀ ਹੁੰਦੀ ਆ ਵੀ ਹਾਏ ਆਹ ਗੱਲ ਤੱਕ ਰਹਿ ਹੀ ਗਈ ਆਹ ਗੱਲ ਤਾਂ ਰਹਿ ਹੀ ਗਈ ਸੋ ਹੋਰ ਕੁਝ ਕੁ ਵਿਸ਼ਵਾਸ ਜਿਹੜੇ ਡੰਗਰਾਂ ਯਾਨੀ ਪਸ਼ੂਆਂ ਦੇ ਨਾਲ ਸੰਬੰਧਿਤ ਆ ਉਹਨਾਂ ਦੇ ਵਿੱਚ ਇਹ ਸਮਝਿਆ ਜਾਂਦਾ ਜਿੱਦਾਂ ਮੈਂ ਪਸ਼ੂਆਂ ਦੀ ਗੱਲ ਕਰਾਂ ਤੇ ਜਿੱਦਾਂ ਪੰਜ ਕਲਿਆਣੀ ਜਿਹੜੀ ਮੱਝ ਹੁੰਦੀ ਸੀ ਉਹਨੂੰ ਬੜੀ ਭਾਗਾਂ ਵਾਲੀ ਸਮਝਦੇ ਹੁੰਦੇ ਸੀਗੇ ਤੇ ਜਾਨਵਰਾਂ ਦੇ ਬੋਲਣ ਦੇ ਨਾਲ ਵੀ ਕਈ ਵਹਿਮ ਜੁੜੇ ਹੁੰਦੇ ਸੀ ਜਿੱਦਾਂ ਕਹਿੰਦੇ ਹੁੰਦੇ ਸੀ ਕਿ ਦਿਨ ਨੂੰ ਬੋਲੇ ਗਿੱਦੜੀ ਤੇ ਰਾਤੀ ਬੋਲਣ ਕਾਂ ਮਰੇ ਬਸਤੀ ਦਾ ਬਾਦਸ਼ਾਹ ਜਾਂ ਉੱਜੜੇ ਗਰਾਂ ਹਨਾ ਉਹਨਾਂ ਨੂੰ ਬੁਰਾ ਮੰਨਦੇ ਹੁੰਦੇ ਸੀਗੇ ਫਿਰ ਜਿਹੜੇ ਮੱਝ ਜਾਂ ਗਾਂ ਬਲਦ ਜਿਹੜਾ ਕਿੱਲੇ ਨਾਲ ਬੰਨਿਆ ਝੂਲਦਾ ਰਹਿੰਦਾ ਹੁੰਦਾ ਸੀ ਨਾ ਸਾਰਾ ਦਿਨ ਜਾਂ ਸਿੰਘਾਂ ਨਾਲ ਆਪਣਾ ਕਿੱਲਾ ਜਿਹੜਾ ਉਹ ਠੋਕਦਾ ਰਹਿੰਦਾ ਹੁੰਦਾ ਸੀਗਾ ਉਹਨੂੰ ਸ਼ੁਭ ਮੰਨਿਆ ਜਾਂਦਾ ਹੁੰਦਾ ਸੀ ਤੇ ਜਿਹੜਾ ਪਸ਼ੂ ਕਿੱਲਾ ਚੱਟਦਾ ਰਹਿੰਦਾ ਹੁੰਦਾ ਸੀ ਉਹਨੂੰ ਸ਼ੁਭ ਮੰਨਿਆ ਜਾਂਦਾ ਹੁੰਦਾ ਸੀ ਹੁਣ ਪਤਾ ਨੀ ਇਹਦੇ ਬਾਰੇ ਵੀ ਕੀ ਹੁੰਦਾ ਹੋਊਗਾ ਪਰ ਬਜ਼ੁਰਗਾਂ ਦੇ ਆਪਣੇ ਵਿਚਾਰ ਉਸ ਤੋਂ ਇਲਾਵਾ ਜਿਹੜੇ ਗ੍ਰਹਿ ਹੁੰਦੇ ਸੀ ਉਹਨਾਂ ਬਾਰੇ ਬੜੇ ਵਿਸ਼ਵਾਸ ਹੁੰਦੇ ਸੀ ਉਹਨਾਂ ਸੰਬੰਧੀ ਬੜੇ ਵਿਸ਼ਵਾਸ ਹੁੰਦੇ ਸੀਗੇ ਜਿੱਦਾਂ ਸ਼ਨੀ ਤੇ ਮੰਗਲ ਨੂੰ ਜਿਹੜੇ ਗ੍ਰਹਿ ਉਹਨਾਂ ਨੂੰ ਠੀਕ ਨੀ ਮੰਨਿਆ ਜਾਂਦਾ ਹਾਏ ਵਿਚਾਰੇ ਸ਼ਨੀ ਤੇ ਮੰਗਲ ਉਹਨਾਂ ਨੂੰ ਪਤਾ ਨੀ ਕਿਉਂ ਨੀ ਠੀਕ ਮੰਨਦੇ ਸੀ ਨਾ ਤੇ ਮੰਗਲ ਗ੍ਰਹਿ ਦੇ ਹੇਠ ਜੰਮਿਆ ਬੱਚਾ ਜਿਹੜਾ ਉਹ ਮੰਗਲੀਕ ਹੁੰਦਾ ਸੀ ਔਰ ਮੰਗਲੀਕ ਬੱਚੇ ਦੇ ਵਿਆਹ ਵੇਲੇ ਬੜੀ ਜਿਹੜੀ ਜੇ ਕੋਈ ਮੰਗਲੀਕ ਹੁੰਦਾ ਸੀ ਮੇਰੇ ਖਿਆਲ ਚ ਹੁਣ ਵੀ ਕਈ ਲੋਕ ਵਿਸ਼ਵਾਸ ਕਰਦੇ ਆ ਇਸ ਮੰਗਲੀਕ ਵਾਲੀ ਚੀਜ਼ ਨੂੰ ਲੈ ਕੇ ਤਾਂ ਇਸ ਸੰਬੰਧੀ ਬਹੁਤ ਵਿਆਹ ਕੀਤਾ ਜਾਂਦਾ ਸੋ ਜੇਕਰ ਮੰਗਲ ਗ੍ਰਹਿ ਵਾਲੇ ਬੱਚੇ ਦਾ ਵਿਆਹ ਉਸੇ ਗ੍ਰਹਿ ਵਾਲੇ ਬੱਚੇ ਦਾ ਨਾ ਕੀਤਾ ਜਾਵੇ ਤਾਂ ਦੋਨਾਂ ਵਿੱਚੋਂ ਵੀ ਕਹਿੰਦੇ ਹੁੰਦੇ ਕਿ ਕਿਸੇ ਦੀ ਜਾਂ ਮੌਤ ਹੋ ਜਾਂਦੀ ਹੈ ਜਾਂ ਸਿਹਤ ਠੀਕ ਨੀ ਰਹਿੰਦੀ ਏਦਾਂ ਦੇ ਵਿਚਾਰ ਕੀਤੇ ਜਾਂਦੇ ਆ ਉਸ ਤੋਂ ਇਲਾਵਾ ਬੁੱਧ ਬ੍ਰਹਿਸਪਤ ਤੇ ਸ਼ੁੱਕਰ ਇਹ ਜਿਹੜੇ ਤਿੰਨ ਗ੍ਰਹਿ ਆ ਇਹਨਾਂ ਨੂੰ ਚੰਗੀ ਭਾਵਨਾ ਵਾਲੇ ਗ੍ਰਹਿ ਮੰਨਿਆ ਜਾਂਦਾ ਨਾ ਕਿੰਨੀ ਪਾਰਸ਼ੀਐਲਿਟੀ ਹਨਾ ਤੇ ਇਹਨਾਂ ਦੇ ਪ੍ਰਭਾਵ ਦੇ ਹੇਠ ਜਿਹੜਾ ਬੱਚਾ ਜੰਮਿਆ ਹੁੰਦਾ ਉਹ ਵਧੀਆ ਉਹਨੂੰ ਵਧੀਆ ਮੰਨਿਆ ਜਾਂਦਾ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵਿਸ਼ਵਾਸ ਵੀ ਹੈਗੇ ਆ ਨਾ, ਜਿੱਦਾਂ ਕਹਿ ਲਓ ਪਾਣੀ ਦੇ ਬਾਰੇ ਵਿਸ਼ਵਾਸ, ਜਿਹੜਾ ਪਾਣੀ ਦੇ ਨਾਲ ਜਿੱਦਾਂ ਗੱਲ ਕਰੀਏ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਵੀ ਘਰੋਂ ਬਾਹਰ ਜਾਣਾ ਹੁੰਦਾ ਸੀ ਕਿਸੇ ਜ਼ਰੂਰੀ ਕੰਮ ਲਈ ਤਾਂ ਪਾਣੀ ਦਾ ਭਰਿਆ ਭਾਂਡਾ ਜਿਹੜਾ ਉਹ ਮਿਲਣਾ ਸ਼ੁਭ ਹੁੰਦਾ ਸੀਗਾ, ਜਾਣ ਵੇਲੇ ਪਾਣੀ ਭਰ ਕੇ ਘਰ ਚ ਰੱਖ ਦੇਣਾ, ਤੇ ਜੇ ਭਾਂਡਾ ਕੁੜੀ ਨੇ ਚੁੱਕਿਆ ਹੋਵੇ ਤਾਂ ਹੋਰ ਵੀ ਜ਼ਿਆਦਾ ਸ਼ੁਭ ਮੰਨ ਲੈਂਦੇ ਹੁੰਦੇ ਸੀ ਜੇ ਘਰੋਂ ਤੁਸੀਂ ਨਿਕਲਦੇ ਆ ਨਾ, ਤੇ ਉਹ ਪੈਸਾ ਉਹਦੇ ਵਿੱਚ ਫਿਰ ਪੈਸਾ ਪਾਉਂਦੇ ਹੁੰਦੇ ਸੀ, ਤੇ ਉਹਦੇ ਜਦੋਂ ਕੋਈ ਕੰਮ ਕਰਨ ਜਾਂਦੇ ਹੁੰਦੇ ਸੀ ਤੁਸੀਂ ਵਧੀਆ, ਜਾਂ ਕੋਈ ਵਧੀਆ ਕੰਮ ਕਰਕੇ ਆਉਂਦੇ ਸੀ ਤੇ ਕੁੜੀ ਜਿਹੜੀ ਨਾ ਕੁੰਭ ਉਹਨੂੰ ਕਹਿੰਦੇ ਹੁੰਦੇ ਸੀ, ਕੁੰਭ ਕਰਨਾ, ਉਹ ਪਾਣੀ ਦਾ ਭਾਂਡਾ ਲੈ ਕੇ ਕੁੜੀ ਨੇ ਖੜੀ ਹੋ ਜਾਣਾ ਤੇ ਉਹਦੇ ਵਿੱਚ ਫਿਰ ਜਿਹੜਾ ਹੁੰਦਾ ਸੀ ਜੋ ਵੀ ਆਇਆ ਹੁੰਦਾ ਸੀਗਾ ਉਹਨੇ ਉਹਦੇ ਚ ਪੈਸੇ ਪਾ ਦੇਣੇ, ਉਹਨੂੰ ਕਹਿੰਦੇ ਹੁੰਦੇ ਸੀ ਕੁੰਭ ਕਰਨਾ, ਉਹ ਵੀ ਵਧੀਆ ਮੰਨਿਆ ਜਾਂਦਾ ਹੁੰਦਾ ਸੀਗਾ। ਉਸ ਤੋਂ ਇਲਾਵਾ ਕੁਝ ਪੰਛੀਆਂ ਦੇ ਨਾਲ, ਜਿੱਦਾਂ ਮੈਂ ਜਾਨਵਰਾਂ ਦੇ ਤਾਂ ਦੱਸੇ, ਕੁਝ ਪੰਛੀਆਂ ਦੇ ਵੀ ਵਹਿਮ ਭਰਮ ਜਾਂ ਵਿਸ਼ਵਾਸ ਹੁੰਦੇ ਸੀਗੇ, ਜਿੱਦਾਂ ਗਰੜ ਦਾ ਦਿਸਣਾ ਬੜਾ ਸ਼ੁਭ ਮੰਨਿਆ ਜਾਂਦਾ ਹੁੰਦਾ ਸੀਗਾ ਤੇ ਉੱਲੂ ਦਾ ਦੇਵੇ ਦਿਸਣਾ ਬੜਾ ਮਾੜਾ ਸਮਝਿਆ ਜਾਂਦਾ ਸੀ। ਗਰੜ ਤੁਹਾਨੂੰ ਯਾਦ ਆ, ਇੱਕ ਨੀਲੇ ਰੰਗ ਦਾ ਪੰਛੀ ਹੁੰਦਾ ਸੀਗਾ। ਸੋ ਇੱਕ ਸਾਨੂੰ ਕੌਲ ਵੀ ਆ ਰਹੀ ਹੈ, ਸੋ ਕੌਲ ਸਾਨੂੰ ਵੀ ਨਾਲ ਜੁਆਇਨ ਕਰਾਉਂਦੇ ਹਾਂ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਸੁਪ੍ਰੀਤ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਮੈਂ ਰਮਨਦੀਪ ਬੋਲਦੀ ਰਿਵਰਲੈਂਡ ਤੋਂ।
ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
ਠੀਕ ਠਾਕ ਹੈ ਜੀ, ਤੁਸੀਂ ਸੁਣਾਓ, ਸਾਰੇ ਕਿੱਦਾਂ? ਠੀਕ ਠਾਕ,
ਸਭ ਠੀਕ ਠਾਕ, ਵਧੀਆ ਵਧੀਆ।
ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਆ, ਸੁਣ ਰਹੇ ਆ ਸਵੇਰ ਤੋਂ
ਜੀ। ਹਾਂ, ਮੈਨੂੰ ਕੁਛ ਕੁ ਯਾਦ, ਜਿੰਨੇ ਕੁ ਵਹਿਮ ਭਰਮ ਆਏ ਮੈਂ ਦੱਸ ਰਹੀ ਹਾਂ, ਸੋ ਕੁਛ ਕੁ ਤੁਸੀਂ ਵੀ ਦੱਸੋ ਜੇ ਤੁਹਾਨੂੰ ਕੋਈ ਹੋਰ ਯਾਦ ਆਏ ਤਾਂ।
ਨਹੀਂ, ਮੈਂ ਨਾ ਵਹਿਮ ਭਰਮ ਤੋਂ ਸਾਰੇ ਕਹਿੰਦੇ ਆਪਣੇ ਉਹ ਵੀ ਪੰਜਾਬ, ਇੱਕ ਕਹਿੰਦਾ ਪੈਚਕਾਂ ਦਾ ਸੁਣਿਆ, ਪੈਚਕਾ ਮੈਂ ਉਹ ਪੁੱਛਣਾ ਸੀ, ਮੈਂ ਕਿਹਾ ਆਪਣੇ ਤਾਂ ਕਾਫੀ ਸਰੋਤੇ ਆ ਸੁਣਦੇ ਆ ਤੁਹਾਨੂੰ, ਪੈਚਕਾਂ ਦਾ ਤੁਹਾਨੂੰ ਪਤਾ ਉਹਦੇ ਬਾਰੇ?
ਮੈਨੂੰ ਇਹ ਨੀ ਪਤਾ ਵੀ ਪੈਚਕਾਂ ਹੁੰਦੀਆਂ ਕੀ ਆ, ਪਰ ਪੈਚਕਾਂ ਦਾ ਵਹਿਮ ਬਹੁਤ ਕੀਤਾ ਜਾਂਦਾ ਸੀ ਇਹ ਮੈਨੂੰ ਪਤਾ ਆ, ਔਰ ਪੈਚਕਾਂ ਰੱਖੜੀ ਦੇ ਦਿਨਾਂ ਦੇ ਲਾਗੇ ਛਾਗੇ ਉਤਰਦੀਆਂ ਹੁੰਦੀਆਂ ਸੀਗੀਆਂ।
ਹਾਂਜੀ ਹਾਂਜੀ, ਕਿਉਂਕਿ ਸਾਡੇ ਜਿੱਦਾਂ ਘਰਾਂ ਚ ਕਾਫੀ, ਜਿੱਦਾਂ ਜੇ ਕਿਸੇ ਨੂੰ ਅਸੀਂ ਤਾਂ ਪੁੱਛਣਾ ਵੀ ਅੰਮ੍ਰਿਤਧਾਰੀ ਸੀ, ਉਹ ਅੱਗੋਂ ਹੱਸ ਕੇ ਉਹਨਾਂ ਨੇ ਇਹੀ ਜਵਾਬ ਦਿੱਤਾ ਸੀ, ਕਹਿੰਦੇ ਜੇ ਕਿਤੇ ਤੁਹਾਨੂੰ ਮਿਲ ਗਈਆਂ ਮੈਨੂੰ ਵੀ ਦੱਸ ਦਿਓ।
ਹਾਂ ਨਹੀਂ, ਚਲੋ ਆਪਣੀ ਗੁਰਬਾਣੀ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ ਜਾਂਦਾ, ਪਰ ਮੈਂ ਇਹਨਾਂ ਨੂੰ ਮੰਨਣ ਦੇ ਲਈ ਨਹੀਂ ਅਸੀਂ ਕਹਿ ਰਹੇ, ਪਰ ਇਹ ਵੀ ਇੱਕ ਤਰ੍ਹਾਂ ਸਾਡੇ ਵਿਰਸੇ ਦਾ ਹੀ ਹਿੱਸਾ ਹੈ, ਕਹਿ ਲਓ ਕਿ ਜੋ ਸਾਡੇ ਬਜ਼ੁਰਗਾਂ ਨੇ ਗੱਲਾਂ ਬਣਾਈਆਂ ਕੀਤੀਆਂ ਨਾ।
ਹਾਂਜੀ ਬਿਲਕੁਲ ਬਿਲਕੁਲ, ਮੇਰੇ ਆਇਆ ਦਿਮਾਗ ਚ, ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ। ਇੱਕ ਨਾ ਅਸੀਂ ਜਦੋਂ ਛੋਟੇ ਹੁੰਦੇ ਸੀ ਸਾਡੇ ਦਿਲਾਂ ਚ ਨਾ ਇਹ ਬਹੁਤ ਪਾਇਆ ਹੁੰਦਾ ਸੀ, ਜਿਦਾਂ ਡਰ ਸੀਗਾ ਉਹ ਸਾਨੂੰ ਕਹਿਣਾ, ਜਿਦਾਂ ਵੀ ਸਲੇਡਾ ਆ ਉਧਰ, ਤੁਸੀਂ ਜਿਦਾਂ ਸਲੇਡੇ ਤੋਂ ਕਹਿਣਾ ਉਹ ਕਈ ਰੂਪ ਧਾਰ ਲੈਂਦਾ।
ਹਾਂ, ਸਲੇਡੇ ਦੀ ਗੱਲ ਵੀ ਹੁੰਦੀ ਸੀ ਬਿਲਕੁਲ,
ਹਾਂਜੀ ਕਹਿਣਾ ਤੁਸੀਂ ਗਰਮੀਆਂ ਚ ਧੁੱਪੇ ਬਾਹਰ ਨਾ ਨਿਕਲੋ, ਜਿਦਾਂ ਕੋਈ ਭਾਰੇ ਦਰਖਤ ਹੋਣੇ, ਕੋਈ ਅੰਬ ਦਾ, ਕੋਈ ਬੋਰ ਦਾ, ਉਹਨਾਂ ਦੇ ਥੱਲੇ ਨਾ ਜਾਇਓ ਗਰਮੀਆਂ ਚ।
ਹੁਣ ਪਤਾ ਨੀ ਦੇਖੋ ਇਹ ਅੱਗੇ ਚੀਜ਼ਾਂ ਕਹਿੰਦੇ ਆ ਵੀ ਆਮ ਹੁੰਦੀਆਂ ਸੀਗੀਆਂ, ਜਾਂ ਜਿੱਦਾਂ ਮੈਂ ਨਾਨੀ ਜੀ ਤੋਂ ਸੁਣਿਆ ਉਹ ਕਹਿੰਦੇ ਹੁੰਦੇ ਸੀ ਵੀ ਮੇਰੇ ਮੇਰੇ ਪਿਤਾ ਜੀ ਨੇ ਦੇਖਿਆ ਸੀਗਾ। ਹੁਣ ਪਤਾ ਨੀ ਅੱਜ ਤੋਂ 200 ਸਾਲ ਪਹਿਲਾਂ ਦਾ ਕੀ ਮਾਹੌਲ ਹੁੰਦਾ ਹੋਊਗਾ, ਉੱਥੇ ਕੀ ਹੁੰਦਾ ਹੋਊਗਾ ਉਹ ਸੁਣੀਆਂ। ਹੁਣ ਜਿੱਦਾਂ ਅੱਜ ਦੀਆਂ ਗੱਲਾਂ ਹੀ ਤੁਸੀਂ ਲੈ ਲਓ, ਜੇ ਅਸੀਂ ਅੱਜ ਦੀ ਗੱਲ 200 ਸਾਲ ਪਹਿਲਾਂ ਜਾ ਕੇ ਕਿਸੇ ਬਜ਼ੁਰਗ ਨੂੰ ਦੱਸੀਏ ਬਈ ਏਦਾਂ ਰਿਮੋਟ ਆ ਤੇ ਏਦਾਂ ਟੀਵੀ ਚੱਲਦੇ ਉਹਦੇ ਚ ਫੋਟੋਆਂ ਆ ਜਾਂਦੀਆਂ, ਜਾਂ ਤੁਸੀਂ ਇੱਥੇ ਬੈਠੇ ਕਿਸੇ ਨਾਲ ਵੀ ਗੱਲ ਕਰ ਸਕਦੇ ਆ, ਉਹਦੀ ਫੋਟੋ ਦੇਖ ਸਕਦੇ ਆ, ਸ਼ਾਇਦ ਉਹਨਾਂ ਨੂੰ ਉਹ ਚੀਜ਼ਾਂ ਯਕੀਨ ਨਹੀਂ ਆਊਗਾ, ਉਹਨਾਂ ਲਈ ਇਹ ਚੀਜ਼ਾਂ ਲੱਗੂਗਾ ਬਈ ਨਹੀਂ ਏਦਾਂ ਤਾਂ ਹੋ ਹੀ ਨਹੀਂ ਸਕਦਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ,
ਪਤਾ ਨੀ ਹੁਣ ਉਸ ਸਮੇਂ ਦੇ ਵਿੱਚ ਕੀ ਇਹ ਚੀਜ਼ ਹੁੰਦੀ ਹੋਊਗੀ, ਪਰ ਮੈਂ ਪੈਚਕਾਂ ਦਾ ਜ਼ਰੂਰ ਕਿਸੇ ਸਿਆਣੇ ਨੂੰ ਪੁੱਛੂਗੀ ਜੇ, ਤੇ ਮੈਂ ਤੁਹਾਨੂੰ ਅਗਲੇ ਉਹਦੇ ਵਿੱਚ ਜ਼ਰੂਰ ਦੱਸੂਗੀ ਵੀ ਪੈਚਕਾਂ ਕੀ ਹੁੰਦੀਆਂ। ਇਹ ਤੁਸੀਂ ਵਧੀਆ ਸਵਾਲ ਕੀਤਾ।
ਹਾਂਜੀ ਮੈਂ ਤਾਂ ਹੀ ਮੈਂ ਕਿਹਾ ਮੈਂ ਪੁੱਛਦੀ, ਕਿਉਂਕਿ ਕਾਫੀ ਸਰੋਤੇ ਸੂਝਵਾਨ ਤੁਹਾਡੇ ਨਾਲ ਜੁੜੇ ਹੁੰਦੇ ਰੇਡੂਏ ਤੇ ਉਹਨਾਂ ਨੂੰ ਇਹਦੇ ਬਾਰੇ ਕਾਫੀ ਪਤਾ ਹੋਊਗਾ। ਬਾਕੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਬੱਚੇ ਵੀ ਕੰਮ ਕਰ ਰਹੇ, ਅਸੀਂ ਸੁਣਦੇ ਪਏ ਆ, ਸਾਰੇ ਸੁਣਦੇ ਆ ਤੁਹਾਡਾ ਪ੍ਰੋਗਰਾਮ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਨਹੀਂ ਮੇਰਾ ਜਦੋਂ ਵੀ ਰਿਵਰ ਰੈਂਡ ਲੱਗਾ ਨਾ ਚੱਕਰ ਤੇ ਮੈਂ ਜ਼ਰੂਰ ਮਿਲ ਕੇ ਜਾਊਂਗੀ ਤੁਹਾਨੂੰ, ਔਰ ਵਧੀਆ ਲੱਗਦਾ ਗੱਲਬਾਤ ਕਰਕੇ ਤੁਹਾਡੇ ਨਾਲ।
ਜ਼ਰੂਰ ਜ਼ਰੂਰ, ਹਾਂਜੀ ਬਿਲਕੁਲ, ਜਦੋਂ ਮਰਜ਼ੀ। ਅੱਜ ਸਾਡੇ ਮੌਸਮ ਬਹੁਤ ਸੋਹਣਾ, ਅੱਜ ਕੰਮ ਕਰਨ ਵਾਲਾ ਦਿਨ ਹੈ,
ਅੱਜ ਬਹੁਤ ਵਧੀਆ ਮੌਸਮ ਆ, ਬਿਲਕੁਲ ਸਹੀ ਗੱਲ ਆ। ਚਲੋ ਕਰੋ ਇੰਜੋਏ ਤੁਸੀਂ ਅੱਜ ਦੇ ਮੌਸਮ ਨੂੰ।
ਹਾਂਜੀ ਠੀਕ ਹੈ, ਹਾਂਜੀ ਠੀਕ ਹੈ, ਸਤਿ ਸ੍ਰੀ ਅਕਾਲ, ਤੁਸੀਂ
ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਜੀ। ਸੋ ਰਮਨਦੀਪ ਹੁਣੀ ਰਿਵਰਲੈਂਡ ਤੋਂ, ਵਧੀਆ ਲੱਗਦਾ ਜਦੋਂ ਤੁਸੀਂ ਗੱਲ ਕਰ ਲੈਂਦੇ ਆ, ਤੁਹਾਡੇ ਨਾਲ ਗੱਲ ਕਰਕੇ ਸੱਚੀ ਬੜਾ ਵਧੀਆ ਲੱਗਦਾ, ਬਿਲਕੁਲ ਸਾਰੇ ਤੁਸੀਂ ਆਪਣੇ ਆਪਣੇ ਲੱਗਦੇ ਹੁੰਦੇ ਆ। ਅੱਛਾ ਅਰਸ਼ਮਲੀ ਹੁਣਾਂ ਨੇ ਲਿਖਿਆ, ਕਹਿੰਦੇ ਵੀਰਵਾਰ ਨੂੰ ਭੈਣ ਘਰੋਂ ਨਹੀਂ ਜਾਂਦੀ ਹੁੰਦੀ ਸੀ। ਹਾਂ ਬਿਲਕੁਲ ਸਹੀ ਗੱਲ ਆ, ਵੀਰਵਾਰ ਨੂੰ ਭੈਣ ਜਿਹੜੀ ਆ ਉਹ ਘਰੋਂ ਨਹੀਂ ਜਾਂਦੀ ਸੀ। ਵੀਰਵਾਰ ਨੂੰ ਇੱਕ ਤਰ੍ਹਾਂ ਵੀਰ ਦਾ ਦਿਨ, ਭਰਾ ਦਾ ਦਿਨ ਮੰਨਿਆ ਜਾਂਦਾ ਹੁੰਦਾ ਸੀ। ਭੈਣਾਂ ਆਪਣਾ ਸਿਰ ਨਹੀਂ ਧੋਂਦੀਆਂ ਹੁੰਦੀਆਂ ਸੀ ਵੀ ਵੀਰ ਤੇ ਭਾਰਾ ਨਾ ਪਵੇ, ਔਰ ਸਹੀ ਗੱਲ ਆ ਵੀਰਵਾਰ ਨੂੰ। ਮੈਂ ਕੁਛ ਕੁ ਚੀਜ਼ਾਂ ਇੰਨੀਆਂ ਡੀਪਲੀ ਤੁਹਾਡੇ ਅੰਦਰ ਚਲੀਆਂ ਜਾਂਦੀਆਂ ਨਾ, ਜਿੱਦਾਂ ਮੌਲੀ ਹੁਣੀ ਵੀ ਕਹਿ ਕੇ ਗਏ ਆ ਕਿ ਉਹ ਕਰ ਵੀ ਲਓ ਤਾਂ ਚੱਲ ਤਾਂ ਵੀ ਕੀ ਫਰਕ ਪੈਂਦਾ ਆ, ਹਨਾ। ਉਹ ਚੀਜ਼ ਹੋ ਜਾਂਦੀ ਆ ਜਦੋਂ ਕਿਸੇ ਤੁਹਾਡੇ ਬਹੁਤ ਜ਼ਿਆਦਾ ਪਿਆਰੇ ਜਾਂ ਅਜ਼ੀਜ਼ ਦੇ ਨਾਲ ਉਹ ਚੀਜ਼ ਜੁੜ ਜਾਂਦੀ ਆ ਤਾਂ। ਤੇ ਹਰਜਿੰਦਰ ਘੁੰਮਣ ਅੰਕਲ ਵੀ ਆ ਗਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਉਹਨੂੰ ਤੜਾਕੀ ਕਹਿੰਦੇ ਆ। ਤੇ ਲਓ ਜੀ ਇਹਨਾਂ ਨੇ ਦੱਸ ਦਿੱਤਾ ਵੀ ਸੂਤਕ ਤੇ ਪਾਤਕ ਕੀ ਹੁੰਦਾ। ਇਹਨਾਂ ਨੇ ਕਿਹਾ ਪਾਤਕ ਹੁੰਦਾ ਬਿਰਤਕ, ਉਦੋਂ ਲੋਕਾਂ ਨੂੰ ਜਾਗਰੂਕ ਨਹੀਂ ਸੀ, ਸਾਡੇ ਬਜ਼ੁਰਗਾਂ ਨੇ ਬੋੜਾ ਥੱਲੇ ਬੈਠ ਕੇ PhD ਕੀਤੀ ਹੋਈ ਆ। ਸਹੀ ਗੱਲ ਆ ਜੀ, ਤੇ ਬਿਲਕੁਲ ਜਿੱਦਾਂ ਮੈਂ ਗੱਲ ਕੀਤੀ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਛਿਲੇ ਨੂੰ ਸੂਤਕ ਕਹਿੰਦੇ ਆ, ਤੇ ਜਦੋਂ ਮਰ ਜਾਂਦੇ ਆ ਉਸ ਮੌਤ ਤੋਂ ਬਾਅਦ ਦੇ ਜਿਹੜੇ ਟਾਈਮ ਹੁੰਦਾ ਆ ਉਹਨੂੰ ਕਹਿੰਦੇ ਆ ਪਾਤਕ। ਸੋ ਪਾਤਕ ਦੇ ਵੀ ਕਈ ਵਹਿਮ ਜਿਹੜੇ ਆ ਉਹ ਵੀ ਹੈਗੇ ਆ, ਜਿੱਦਾਂ ਜਿਹੜਾ ਜਦੋਂ ਕੋਈ ਮਰ ਜਾਂਦਾ ਹੁੰਦਾ ਸੀ ਉਹਦੀ ਮਰਨ ਤੋਂ ਬਾਅਦ ਜਦੋਂ ਸੰਸਕਾਰ ਕਰਨ ਜਾਂਦੇ ਹੁੰਦੇ ਸੀਗੇ, ਉਹ ਤੋਂ ਬਾਅਦ ਜਿਹੜੀਆਂ ਜਦੋਂ ਘਰ ਵਾਪਸ ਮੁੜਨਾ ਹੁੰਦਾ ਸੀ ਤੇ ਘਰ ਨਹਾ ਕੇ ਰਸਤੇ ਚ ਨਹਾ ਕੇ ਵਾਪਸ ਆਉਂਦੀਆਂ ਹੁੰਦੀਆਂ ਸੀ। ਮੈਨੂੰ ਯਾਦ ਆ ਗੁਰਦੁਆਰੇ ਦੇ ਵਿੱਚ ਨਲਕਾ ਹੁੰਦਾ ਸੀ ਜਾਂ ਕਿਤੇ, ਉਹਨਾਂ ਨੇ ਨਹਾ ਕੇ ਫਿਰ ਵਾਪਸ ਘਰ ਆਉਣਾ। ਰਾਤ ਨੂੰ ਜਿਹੜਾ ਉਹ ਘਰ ਹੁੰਦਾ ਸੀ ਉਹਦੀਆਂ ਸਰਦਨਾਂ ਤੇ ਦੀਵਾ ਜਗਾਇਆ ਜਾਂਦਾ ਹੁੰਦਾ ਸੀ, ਉਸ ਘਰ ਦੇ ਵਿੱਚ ਚੁੱਲ੍ਹਾ ਨੀ ਬਲਦਾ ਹੁੰਦਾ ਸੀਗਾ, ਆਲੇ ਦੁਆਲੇ ਜਿਹੜਾ ਸ਼ਰੀਕਾ ਭਾਈਚਾਰਾ ਹੁੰਦਾ ਸੀ ਉਹ ਰੋਟੀ ਵਗੈਰਾ ਕਰਦਾ ਹੁੰਦਾ ਸੀ। 13 ਦਿਨ ਜਿਹੜਾ ਆ ਉਹ ਥੱਲੇ ਜ਼ਮੀਨ ਤੇ ਸੁੱਤਾ ਜਾਂਦਾ ਹੁੰਦਾ ਸੀ, ਜ਼ਮੀਨ ਤੇ ਦਰੀਆਂ ਵਿਛਾ ਲੈਂਦੇ ਸੀ, ਉੱਥੇ ਬੈਠ ਕੇ ਹੀ ਜਿਹੜਾ ਅਫਸੋਸ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਫਿਰ ਜੋ ਵੀ ਧਰਮ ਦੇ ਅਨੁਸਾਰ ਪਾਠ ਪੂਜਾ ਕਰਵਾਉਣਾ, ਉਸ ਤੋਂ ਬਾਅਦ ਫਿਰ ਜਿਹੜਾ ਸ਼ੁਰੂ ਹੁੰਦਾ ਸੀ। ਫੁੱਲ ਚੁੱਕ ਕੇ ਰੱਖ ਲਏ ਜਾਂਦੇ ਹੁੰਦੇ ਸੀਗੇ, ਔਰ ਜਿੱਥੇ ਤੱਕ ਮੈਨੂੰ ਯਾਦ ਆ ਫਿਰ ਭੋਗ ਤੋਂ ਬਾਅਦ ਜਦੋਂ ਫੁੱਲ ਤਾਰਨ ਅਸਤ ਤਾਰਨ ਜਾਂਦੇ ਹੁੰਦੇ ਸੀਗੇ, ਤੇ ਉਹ ਮੈਨੂੰ ਯਾਦ ਆ ਵੀ ਉਹ ਅਸਤ ਤਾਰਨ ਜਦੋਂ ਜਾਂਦੇ ਹੁੰਦੇ ਸੀ ਤਾਂ ਉਹ ਜਿਹੜੇ ਬੰਦੇ ਨੇ ਅਸਤ ਫੜਨਾ ਹੁੰਦਾ ਸੀ ਉਹ ਪੂਰਾ ਰਸਤਾ ਕੁਛ ਬੋਲਦਾ ਨੀ ਹੁੰਦਾ ਸੀਗਾ, ਔਰ ਉਹ ਜਾਣ ਤੋਂ ਪਹਿਲਾਂ ਆਵਾਜ਼ ਮਾਰਦਾ ਹੁੰਦਾ ਸੀ ਉਹ ਅਸਤ ਲੈ ਕੇ ਜਦੋਂ ਉਹਨੇ ਜਾਣੇ ਤੇ ਫਿਰ ਉਹਨੇ ਆਵਾਜ਼ ਮਾਰਨੀ ਵੀ ਚਲੋ ਆ ਜਾਓ ਚੱਲੀਏ ਉੱਥੇ। ਸੋ ਉੱਥੇ ਜੇ ਰਸਤੇ ਚ ਕਿਤੇ ਰੁਕੇ ਵੀ ਆ ਤੇ ਉਸ ਉੱਥੋਂ ਫਿਰ ਆਵਾਜ਼ ਮਾਰ ਕੇ ਉਸ ਬੰਦੇ ਨੂੰ ਜਿਹੜਾ ਮ੍ਰਿਤਕ ਉਹਨੂੰ ਕਹਿਣਾ ਵੀ ਚਲੋ ਚੱਲੀਏ, ਕਾਇੰਡ ਆਫ ਏਦਾਂ ਹੁੰਦਾ ਸੀ, ਔਰ ਰਸਤੇ ਚੋਂ ਬੰਦਾ ਬੋਲਦਾ ਨੀ ਹੁੰਦਾ ਸੀ। ਉਸ ਤੋਂ ਬਾਅਦ ਅਸਤ ਤਾਰ ਕੇ ਨਹਾ ਕੇ ਉਸ ਤੋਂ ਬਾਅਦ ਫਿਰ ਵਾਪਸ ਘਰ ਨੂੰ ਆਉਂਦੇ ਹੁੰਦੇ ਸੀ, ਤੇ ਜਦੋਂ ਅਸਤ ਤਾਰੇ ਜਾਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਕੋਈ ਨਾ ਕੋਈ ਭਾਂਡਾ ਜਿਹੜਾ ਉਹ ਵੀ ਘਰ ਲਈ ਲੈ ਕੇ ਆਉਂਦੇ ਹੁੰਦੇ ਸੀ ਜਾਂ ਆਪਣੀਆਂ ਧੀਆਂ ਦੇ ਲਈ ਲੈ ਕੇ ਆਉਂਦੇ ਹੁੰਦੇ ਸੀ ਜਿਹੜੀਆਂ ਵਿਆਹੀਆਂ ਹੁੰਦੀਆਂ ਸੀਗੀਆਂ, ਔਰ ਉਹ ਇੱਕ ਮੇਰੇ ਖਿਆਲ ਚ ਯਾਦ ਵਜੋਂ ਉਹ ਚੀਜ਼ ਹੁੰਦੀ ਹੋਣੀ ਆ। ਉਸ ਤੋਂ ਪਹਿਲਾਂ ਮਰਨ ਉਪਰੰਤ ਜਿਹੜਾ ਨਹਾਉਣ ਤੋਂ ਬਾਅਦ ਉਹਨਾਂ ਨੂੰ ਜਿਹੜੀ ਜਿਹਦੇ ਤੇ ਪਾਉਂਦੇ ਹੁੰਦੇ ਸੀ, ਹੁਣ ਮੇਰੇ ਦਿਮਾਗ ਚੋਂ ਨਿਕਲ ਗਈਆਂ ਕਈ ਚੀਜ਼ਾਂ। ਯਾਨੀ ਸੰਸਕਾਰ ਦੇ ਵੇਲੇ ਵੀ ਕੁਝ ਕੁ ਜਿਹੜੇ ਲੋਕ ਵਿਸ਼ਵਾਸ ਆ ਉਹ ਬੜੇ ਹੋਏ ਆ। ਅਚਾਰਸ਼ ਮੱਲੀ ਕਹਿ ਰਹੇ ਕਿ ਮਾਘੀ ਨੂੰ ਸਿਰ ਧੋਣ ਨਾਲ ਵਾਲ ਸੋਨੇ ਦੇ ਹੋ ਜਾਂਦੇ ਸੀ। ਹਾਂ ਸਹੀ ਗੱਲ ਆ, ਮਾਘੀ ਵਾਲੇ ਦਿਨ ਤਾਂ ਸਾਰੇ ਹੀ ਨਹਾਉਂਦੇ ਹੁੰਦੇ ਸੀਗੇ, ਹੈਨਾ। ਮਾਘੀ ਨੂੰ ਅਸੀਂ ਸਾਡੇ ਲਾਗੇ ਜਿੱਦਾਂ ਮੈਂ ਦੱਸਿਆ ਵੀ ਇੱਕ ਇਤਿਹਾਸਿਕ ਗੁਰਦੁਆਰਾ ਹੁੰਦਾ ਸੀਗਾ ਉੱਥੇ ਜਾਈਦਾ ਹੁੰਦਾ ਸੀਗਾ, ਉੱਥੇ ਸਰੋਵਰ ਚ ਨਹਾਉਣਾ। ਤੇ ਇੱਕ ਹੋਰ ਮੇਰੇ ਦਿਮਾਗ ਚ ਆਇਆ ਸੀਗਾ ਹੁਣੇ ਗੱਲ ਕਰਦਿਆਂ ਦੇ ਵਹਿਮ ਭਰਮ ਮੇਰੇ ਦਿਮਾਗ ਚੋਂ ਨਿਕਲ ਗਿਆ, ਫੇਰ ਦੇਖਿਆ ਏਦਾਂ ਹੀ ਹੁੰਦਾ ਮੇਰੇ ਨਾਲ, ਫੇਰ ਹੁਣ ਮੈਨੂੰ ਬਾਅਦ ਚ ਯਾਦ ਆਉਣੇ ਵੀ ਲੈ ਮੈਂ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ ਸੀ, ਆਹ ਗੱਲ ਤਾਂ ਮੈਂ ਕੀਤੀ ਨੀ। ਚਲੋ ਹੋਰ ਵੀ ਕਾਫੀ ਇਹੋ ਜਿਹੇ ਵਹਿਮ ਭਰਮਾਂ ਚੋਂ ਮੇਰੇ ਦਿਮਾਗ ਚੋਂ ਨਿਕਲ ਹੁਣ ਗਏ ਹੋਣੇ ਆ। ਪੈਂਚਕਾਂ ਦੇ ਬਾਰੇ ਜਿਹੜਾ ਰਮਨਦੀਪ ਹੋਣਾ ਨੇ ਕਿਹਾ ਉਹਦੇ ਬਾਰੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਛਾਣਬੀਣ ਕਰਨ ਦੀ ਵੀ ਐਕਚੁਅਲ ਇਹ ਹੁੰਦੀਆਂ ਕੀ ਆ। ਔਰ ਦਿਲ ਕਰਦਾ ਹੁੰਦਾ ਵੀ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਸਹੀ ਨਾਲ ਟਾਈਮ ਹੀ ਨਹੀਂ ਮਿਲਦਾ, ਨਹੀਂ ਤਾਂ ਇਹਨਾਂ ਨੂੰ ਲਿਖਾਂ, ਇਹਨਾਂ ਦੀ ਕੋਈ ਕਿਤਾਬ ਬਣਾਵਾਂ ਤਾਂ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਰਹਿ ਜਾਣ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਦੇ ਲਈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਬਹੁਤ ਕੀਤੀਆਂ, ਬਹੁਤ ਸਾਰੇ ਵਹਿਮ ਭਰਮ ਜਿਹੜੇ ਉਹ ਵੀ ਅਸੀਂ ਅੱਜ ਯਾਦ ਕੀਤੇ ਬੈਠ ਕੇ, ਤੇ ਕੁਝ ਕੁ ਵਹਿਮ ਭਰਮ ਰਹਿ ਵੀ ਗਏ ਹੋਣੇ ਆ, ਪਰ ਜਦੋਂ ਜਿਹੜੇ ਕੋਈ ਯਾਦ ਆਏ ਫਿਰ ਮੈਂ ਤੁਹਾਨੂੰ ਅਗਲੀ ਵਾਰੀ ਦੱਸੂਗੀ, ਤੇ ਅਗਲੀ ਵਾਰ ਨੂੰ ਫੇਰ ਕੁਝ ਹੋਰ ਯਾਦਾਂ ਸਾਂਝੀਆਂ ਕਰਾਂਗੇ, ਕੋਈ ਪਿਆਰੀਆਂ ਪਿਆਰੀਆਂ ਜਿਹੀਆਂ ਯਾਦਾਂ ਸਾਂਝੀਆਂ ਕਰਾਂਗੇ। ਜੇ ਤੁਹਾਨੂੰ ਕੋਈ ਯਾਦ ਆਵੇ ਤਾਂ ਮੈਨੂੰ ਦੱਸ ਦਿਓ, ਜਾਂ ਮੈਨੂੰ ਅਗਲੇ ਹਫ਼ਤੇ ਦੱਸਣਾ ਹੋਵੇ ਉਦਣ ਦੱਸ ਦਿਓ, ਸੋ ਉਹਨਾਂ ਦਾ ਕੋਈ ਸਿਰਾ ਫੜਾਂਗੇ ਤੇ ਕਰਾਂਗੇ ਯਾਦ ਅਸੀਂ ਆਪਣੀਆਂ ਯਾਦਾਂ ਨੂੰ। ਤੇ ਸੰਸਕਾਰ ਵੇਲੇ ਕਹਿੰਦੇ ਪੌੜੀ ਪੁੱਠੀ ਰੱਖਣੀ, ਮੈਨੂੰ ਅਰਸ਼ ਵਰਗੀ ਹੋਣਾ ਦਾ ਮੈਸੇਜ ਆਇਆ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਮੈਨੂੰ ਸ਼ਾਇਦ ਇਸ ਕਰਕੇ ਜ਼ਿਆਦਾ ਨਹੀਂ ਪਤਾ ਸੰਸਕਾਰ ਵੇਲੇ, ਕਿਉਂਕਿ ਮੈਂ ਕਦੀ ਕਿਸੇ ਦੇ ਸੰਸਕਾਰ ਚ ਅੱਜ ਤੱਕ ਗਈ ਨਹੀਂ। ਮੈਨੂੰ ਉੱਥੇ ਜਿਹੜੀਆਂ ਚੀਜ਼ਾਂ ਕਰਦੇ ਆ ਜਾਂ ਉਹ ਮੈਨੂੰ ਇਸ ਕਰਕੇ ਨਹੀਂ ਸ਼ਾਇਦ ਪਤਾ, ਕਿਉਂਕਿ ਜਦੋਂ ਮੇਰੇ ਨਾਨਾ ਜੀ ਦੀ ਡੈਥ ਹੋਈ ਤੇ ਮੈਂ ਉਸ ਵੇਲੇ ਵੀ ਉੱਥੇ ਨਹੀਂ ਸੀ ਜਦੋਂ ਉਹਨਾਂ ਦਾ ਸੰਸਕਾਰ ਹੋਇਆ। ਮੇਰੇ ਨਾਨੀ ਜੀ ਵੇਲੇ ਮੈਂ ਇੱਥੇ ਆਸਟ੍ਰੇਲੀਆ ਸੀ, ਔਰ ਜਦੋਂ ਦਾਦੀ ਜੀ ਦਾ ਸੰਸਕਾਰ ਹੋਇਆ ਉਦੋਂ ਵੀ ਮੈਨੂੰ ਨਾਲ ਨਹੀਂ ਲੈ ਕੇ ਗਏ ਸੀ। ਸੋ ਮੈਨੂੰ ਉੱਥੇ ਦਾ ਪਤਾ ਨਹੀਂ ਕਿ ਵਿਸ਼ਵਾਸ ਜਾਂ ਵਹਿਮ ਭਰਮ ਉਸ ਵੇਲੇ ਨਾਲ ਜੁੜੇ ਹੋਏ ਆ। ਲਓ ਜੀ, ਮੌਲੀ ਮਾਸੀ ਨੂੰ ਨੇ ਫੇਰ ਕਾਲ ਕੀਤੀ ਹੈ ਦੁਬਾਰਾ, ਇੱਕ ਵਾਰੀ ਜਾਂਦੇ ਜਾਂਦੇ ਉਹਨਾਂ ਦੀ ਕਾਲ ਲੈ ਲਵਾਂ। ਹੈਲੋ
ਹੈਲੋ ਸੁਖਪ੍ਰੀਤ, ਉਹ ਗੱਲਾਂ ਵਿੱਚੋਂ ਗੱਲ ਆ, ਆਪਣੇ ਰਮਨ ਨੇ ਸਾਡੀ ਉਹ ਲੜਕੀ ਨੇ ਬੜਾ ਇੰਟਰਸਟਿੰਗ ਜਿਹਾ ਪੈਂਚਕਾਂ ਦਾ ਕਿਹਾ, ਉਹ ਮੈਂ ਵੀ ਉਹਦੇ ਬਾਰੇ ਜਾਣਨਾ ਚਾਹੁੰਦੀ ਹਾਂ, ਕਿਉਂਕਿ ਸਾਡੇ ਮੰਮੀ ਦੀ ਡੈਥ ਇੱਥੇ ਰਿਵਲੈਂਟ ਹੋਈ ਸੀ ਅੱਜ ਤੋਂ 21 ਸਾਲ ਪਹਿਲਾਂ, ਹਨਾ
ਜੀ।
ਤੇ ਉਦੋਂ ਉਹਨਾਂ ਦੀ ਡੈਥ ਹੋਈ ਸੀ 23 ਅਪ੍ਰੈਲ ਨੂੰ, ਤੇ 28 ਨੂੰ ਉਹਨਾਂ ਦੇ ਦਾਗ ਸੀ। ਜਿੱਦਣ ਉਹਨਾਂ ਦੇ ਦਾਗ ਸੀ ਤਾਂ ਅਸੀਂ ਗੁਰਦੁਆਰਾ ਸਾਹਿਬ ਉਹਨਾਂ ਦੀ ਬੋਡੀ ਲੈ ਕੇ ਗਏ, ਤੇ ਉੱਥੋਂ ਸਾਨੂੰ ਆਪਣੇ ਸਿਆਣਿਆਂ ਨੇ ਕਿਹਾ, ਇੱਥੋਂ ਭੈਣ ਜੀ ਹੋਣੀ ਸਾਡੇ, ਉਹਨੇ ਕਿਹਾ ਵੀ ਹਨਾ ਵੀ ਪੈਂਚਕਾਂ ਚੱਲਦੀਆਂ ਆ, ਤੇ ਨਾਲ ਤੁਸੀਂ 5 ਗੁੱਡੀਆਂ ਰੱਖੋ ਲਿਆ ਕੇ।
ਅੱਛਾ।
ਤੇ ਫੇਰ ਅਸੀਂ ਉੱਥੇ ਲਾਗੇ ਦੁਕਾਨ ਤੇ ਗਏ ਤਾਂ ਉਹ 5 ਉਹ ਰਬੜ ਦੀਆਂ ਗੁੱਡੀਆਂ ਲਿਆਂਦੀਆਂ ਪਲਾਸਟਿਕ ਦੀਆਂ, ਤੇ ਉਹ ਨਾਲ ਰੱਖੀਆਂ। ਤੇ ਸਾਨੂੰ ਵੀ, ਮੈਂ ਵੀ ਛੋਟੀ ਹੁੰਦੀ ਆਈ, ਮੈਨੂੰ ਬਹੁਤਾ ਪਤਾ ਨੀ, ਮੈਂ ਵੀ ਜਾਣਨਾ ਚਾਹੁੰਦੀ ਇਹ ਕਾਹਦੇ ਦਾ ਕਿਉਂ, ਇਹ ਤਾਂ ਹੁਣ ਪਤਾ ਲੱਗ ਗਿਆ ਵੀ ਪੈਂਚਕਾਂ ਅਪ੍ਰੈਲ ਚ ਚੱਲਦੀਆਂ ਹਨਾ ਹੁੰਦੀਆਂ ਆ,
ਤੇ ਫੇਰ ਅਗਸਤ ਵਿੱਚ ਵੀ ਆਉਂਦੀਆਂ ਹੁੰਦੀਆਂ ਆ। ਠੀਕ।
ਤੇ ਫੇਰ ਉਹ ਅਸੀਂ ਨਾ 5 ਉਹ ਪਲਾਸਟਿਕ ਦੀਆਂ ਗੁੱਡੀਆਂ ਲਿਆ ਕੇ ਨਾਲ ਰੱਖੀਆਂ ਸੀ। ਕਹਿੰਦੇ ਸੀ ਕਾਰਨ ਇਹ ਆ ਵੀ ਏਦਾਂ ਆ ਵੀ ਉਹ ਜਿਹੜਾ ਜਾਣ ਵਾਲਾ ਵੀ 5 ਨੂੰ ਨਾਲ ਲੈ ਕੇ ਜਾਂਦਾ।
ਅੱਛਾ,
ਜਿੱਦਣ ਅਗਲੇ ਬੁੱਧਵਾਰ ਜੋ ਪ੍ਰੋਗਰਾਮ ਹੋਣਾ ਦੱਸਣ ਤਾਂ ਵਧੀਆ, ਕਿ ਮੈਂ ਵੀ ਇੰਟਰਸਟਿਡ ਆ ਕਿਉਂ
ਕਿਉਂ ਨਹੀਂ। ਇਹ ਇਸ ਗੱਲ ਦੀ ਮੈਂ ਜਰੂਰ ਕਰਦੀ ਆ ਇਸ ਹਫਤੇ ਚ ਥੋੜੀ ਜਿਹੀ ਖੋਜ, ਤੇ ਫਿਰ ਮੈਂ ਅਗਲੇ ਹਫਤੇ ਜਰੂਰ ਦੱਸੂਗੀ।
ਹਾਂਜੀ ਹਾਂਜੀ, ਓਕੇ ਜੀ, ਰੱਬ ਰਾਖਾ ਸਾਰਿਆਂ ਦਾ, ਵਧੀਆ ਵਧੀਆ ਦਿਨ ਸਾਰਿਆਂ ਦਾ ਨਿਕਲ
ਜੀ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਜੀ। ਤੇ ਇੱਕ ਮੇਰੇ ਦਿਮਾਗ ਚ ਹੋਰ ਆਇਆ ਕਿ ਉਹ ਜਿਹੜੇ ਮਖੋਟੇ ਜੇ ਨੀ ਟੰਗੇ ਹੁੰਦੇ ਸੀ, ਤੋੜੀਆਂ ਕਾਲੀਆਂ ਕਰਕੇ ਉਹਨਾਂ ਦੇ ਉੱਤੇ ਮੂੰਹ ਬਣਾ ਕੇ ਜਦੋਂ ਘਰ ਬਣਦਾ ਹੁੰਦਾ ਸੀ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਸੀ, ਹੁਣ ਮੇਰੇ ਦਿਮਾਗ ਚੋਂ ਨਿਕਲ ਗਿਆ, ਪਰ ਤੁਸੀਂ ਸਮਝ ਗਏ ਹੋਣੇ ਆ ਨਾ, ਉਹ ਲਗਾਏ ਹੁੰਦੇ ਸੀਗੇ ਘਰਾਂ ਦੇ ਬਾਹਰ ਉਹ ਕਾਲੇ ਕਰਕੇ, ਤੇ ਡਰਾਵਣਾ ਜਿਹਾ ਇੱਕ ਭਾਈ ਖੜਾ ਕੀਤਾ ਹੁੰਦਾ ਸੀ, ਮੈਨੂੰ ਉਹਦਾ ਨਾਮ ਪਤਾ, ਪਰ ਹੁਣ ਮੈਨੂੰ ਨਾਮ ਵੀ ਭੁੱਲ ਗਿਆ, ਉਹਨੂੰ ਕਹਿੰਦੇ ਕੀ ਆ, ਉਹ ਰੱਖੇ ਹੁੰਦੇ ਸੀ, ਉਹ ਵੀ ਬੁਰੀ ਨਜ਼ਰ ਤੋਂ ਬਚਾਉਣ ਲਈ ਰੱਖੇ ਹੁੰਦੇ ਸੀਗੇ ਹਨਾ। ਸੋ ਨਿੰਬੂ ਤੇ ਮਿਰਚਾਂ ਜਿਹੜੀਆਂ ਆ ਉਹ ਵੀ ਟੰਗੀਆਂ ਜਾਂਦੀਆਂ ਆ, ਜੇ ਕੋਈ ਦੁਕਾਨ ਹੋਵੇ ਤਾਂ ਜਾਂ ਕੋਈ ਵੀ ਚੀਜ਼ ਹੋਵੇ ਨਜ਼ਰ ਤੋਂ ਬਚਾਉਣ ਦੇ ਲਈ ਉਹ ਟੰਗੀਆਂ ਜਾਂਦੀਆਂ। ਉਸ ਤੋਂ ਇਲਾਵਾ ਨਾਰੀਅਲ ਜਿਹੜਾ ਤੋੜਿਆ ਜਾਂਦਾ ਉਹ ਸ਼ੁਭ ਮੰਨਿਆ ਜਾਂਦਾ ਆ। ਉਸ ਤੋਂ ਇਲਾਵਾ ਜਾਦੂ ਟੂਣਿਆਂ ਬਾਰੇ ਬੜਾ ਲੋਕ ਕਹਿੰਦੇ ਹੁੰਦੇ ਸੀਗੇ ਵੀ ਹੁੰਦੇ ਆ ਹਨਾ, ਔਰ ਉਹ ਦੇਖੇ ਵੀ ਆ ਹੁੰਦੇ ਵੀ। ਅੱਛਾ, ਉਸ ਤੋਂ ਇਲਾਵਾ ਖੂਨ ਦੇ ਛਿੱਟੇ ਪੈਣੇ ਜਾਂ ਕੱਪੜੇ ਕੱਟ ਹੋ ਜਾਣੇ ਉਹ ਚੀਜ਼ਾਂ ਵੀ ਮੈਂ ਆਮ ਦੇਖੀਆਂ ਆ ਹੁੰਦੀਆਂ ਆਲੇ ਦੁਆਲੇ। ਸਹੀ ਗੱਲ ਆ, ਦਿਵਾਲੀ ਵਾਲੇ ਦਿਨ ਚ ਖੂਨ ਦੇ ਛਿੱਟੇ ਪੈ ਜਾਣੇ ਜਾਂ ਪਾਏ ਗਲ ਪਾਏ ਕੱਪੜੇ ਕੱਟ ਹੋ ਜਾਣੇ ਜਾਂ ਵਾਲ ਕੱਟ ਹੋ ਜਾਣੇ, ਇਹ ਚੀਜ਼ਾਂ ਉਦੋਂ ਆਮ ਹੁੰਦੀਆਂ ਸੀਗੀਆਂ, ਔਰ ਇਹ ਚੀਜ਼ਾਂ ਬੜੀਆਂ ਸ਼ੁਭ ਮੰਨੀਆਂ ਜਾਂਦੀਆਂ ਹੁੰਦੀਆਂ ਸੀਗੀਆਂ। ਕੋਈ ਆਪਣਾ ਚੰਗਾ ਕਰਨ ਲਈ ਕਿਸੇ ਦਾ ਮਾੜਾ ਕਰ ਦਿੰਦਾ, ਕਾਇੰਡ ਆਫ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ। ਇਹਨਾਂ ਵਹਿਮ ਭਰਮਾਂ ਦੀ ਪਤਾ ਨੀ ਸੱਚਾਈ ਕਿੰਨੀ ਸੀ, ਪਰ ਇਹਨਾਂ ਨੇ ਕਿਸੇ ਕਿਤੇ ਨਾ ਕਿਤੇ ਇੱਕ ਦੂਜੇ ਤੋਂ ਦੂਰ ਕੀਤਾ। ਫਿਰ ਮੈਨੂੰ ਯਾਦ ਆ ਹੌਲੀ ਹੌਲੀ ਇਹ ਹੋਣ ਲੱਗ ਗਿਆ ਵੀ ਕੋਈ ਕਿਸੇ ਨੂੰ ਕਿਸੇ ਚੀਜ਼ ਚ ਪਾ ਕੇ ਖਵਾ ਨਾ ਦੇਵੇ। ਇਹਨਾਂ ਚੀਜ਼ਾਂ ਨੇ ਕਿਤੇ ਨਾ ਕਿਤੇ ਇੱਕ ਦੂਜੇ ਤੋਂ ਦੂਰੀਆਂ ਜਿਹੜੀਆਂ ਨਾ ਉਹ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਪਰ ਚਲੋ ਹੁਣ ਸਮਾਂ ਬਦਲਿਆ, ਉਹ ਚੀਜ਼ਾਂ ਦਿਨਾਂ ਚੋਂ ਫੇਰ ਨਿਕਲੀਆਂ ਔਰ ਇਹ ਚੀਜ਼ਾਂ ਤਾਂ ਨਹੀਂ ਹੈਗੀਆਂ। ਪਰ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਵੀ ਹੌਲੀ ਹੌਲੀ ਦਿਮਾਗ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਲੋਕਾਂ ਦੇ। ਹਾਂ ਲੈ ਅਰਸ਼ ਮੱਲੀ ਨੇ ਮੈਨੂੰ ਯਾਦ ਕਰਵਾ ਤਾ, ਨਜ਼ਰ ਵੱਟੂ ਕਹਿੰਦੇ ਹੁੰਦੇ ਸੀ, ਪਰ ਉਹਦਾ ਕੋਈ ਟਿਪੀਕਲ ਨਾਮ ਹੁੰਦਾ ਸੀਗਾ ਅਰਸ਼। ਉਹ ਜਿਹੜੀ ਤੌੜੀ ਹੁੰਦੀ ਸੀ ਜਾਂ ਜਿਹੜਾ ਮੁਖੌਟਾ ਜਿਹਾ ਹੁੰਦਾ ਸੀਗਾ ਨਾ, ਉਹਦਾ ਇੱਕ ਸਪੈਸੀਫਿਕ ਨੇਮ ਹੁੰਦਾ ਸੀਗਾ, ਉਹ ਵੀ ਨੀ ਮੈਨੂੰ ਹੁਣ ਯਾਦ ਆ ਰਿਹਾ। ਪਰ ਚਲੋ ਕੋਈ ਨੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵਧੀਆ ਰੌਣਕਾਂ ਲਾ ਲਈਆਂ ਸੀ ਵਹਿਮਾਂ ਭਰਮਾਂ ਦੇ ਨਾਲ ਨਾਲ। ਸੋ ਬਹੁਤ ਸਾਰੀਆਂ ਯਾਦਾਂ ਜੇ ਸਾਡੀਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਹੱਥ ਹੀ ਨਹੀਂ ਪਾਇਆ, ਉਹਨਾਂ ਤੇ ਵੀ ਗੱਲ ਕਰਾਂਗੇ, ਉਹਨਾਂ ਦੀਆਂ ਗੱਲਾਂ ਕਰਾਂਗੇ। ਔਰ ਕੁਝ ਯਾਦਾਂ ਇਹੋ ਜਿਹੀਆਂ ਉਹਨਾਂ ਨੂੰ ਅਸੀਂ ਕਈ ਵਾਰੀ ਗੱਲ ਕਰ ਵੀ ਲਈ ਹੋਈ ਆ ਉਹਨਾਂ ਬਾਰੇ, ਪਰ ਫਿਰ ਵੀ ਜਦੋਂ ਗੱਲ ਕਰਦੇ ਹਾਂ ਤੇ ਸਾਨੂੰ ਬਹੁਤ ਚੰਗਾ ਲੱਗਦਾ ਹਨਾ। ਉਹ ਗੱਲਾਂ ਸਾਡੇ ਸਕੂਲ ਦੇ ਨਾਲ ਜੁੜੀਆਂ ਹੋਈਆਂ, ਉਹ ਗੱਲਾਂ ਸਾਡੇ ਦੋਸਤਾਂ ਦੇ ਨਾਲ ਜੁੜੀਆਂ ਹੋਈਆਂ, ਸਾਡੇ ਰਿਸ਼ਤਿਆਂ ਦੇ ਨਾਲ ਜੁੜੀਆਂ ਹੋਈਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਕਰਦੇ ਰਹਿੰਦੇ ਹਾਂ, ਹਮੇਸ਼ਾ ਦੁਹਰਾਉਂਦੇ ਰਹਿੰਦੇ ਹਾਂ। ਤੇ ਹਰਜਿੰਦਰ ਘੁੰਮਣ ਅੰਕਲ ਨੇ ਕਿਹਾ ਵੀ ਅਕਾਲ ਨਜ਼ਰ ਵੱਟੇ, ਪਤਾ ਨੀ ਮੈਨੂੰ ਇਹ ਮੈਂ ਸੁਣਿਆ ਉਹਨੂੰ, ਸ਼ਾਇਦ ਹੋ ਸਕਦਾ ਇਹ ਤੁਹਾਡੇ ਇਲਾਕੇ ਚ ਇਹ ਕਹਿੰਦੇ ਹੋਣ, ਪਰ ਨਹੀਂ ਸਾਡੇ ਇਲਾਕੇ ਚ ਉਹਨੂੰ ਕੁਛ ਹੋਰ ਕਹਿੰਦੇ ਸੀਗੇ। ਧਨੀ ਵੀ ਆ ਗਿਆ ਕਹਿ ਰਿਹਾ ਵੀ ਵੀਰਵਾਰ ਨੂੰ ਪੈਗ ਨੀ ਲਾਉਣਾ। ਹਾਂ ਠੀਕ ਆ, ਇਹ ਵੀ ਵਿਸ਼ਵਾਸ ਕੀਤਾ ਜਾਂਦਾ ਆ। ਪਰ ਧਨੀ ਇੱਕ ਗੱਲ ਦੱਸੀ ਵੀ ਇਹ ਮੰਨ ਲੈਂਦਾ ਹੁੰਦਾ ਜਾਂ ਨਹੀਂ, ਕਹਿੰਦੇ ਤਾਂ ਮੰਗਲਵਾਰ ਨੂੰ ਵੀ ਹੁੰਦੇ ਆ ਵੀ ਮੰਗਲਵਾਰ ਨੂੰ ਨੀ ਲਾਉਣਾ, ਵੀਰਵਾਰ ਨੂੰ ਵੀ ਲਾਉਣਾ, ਇਹ ਨੀ ਮੈਨੂੰ ਪਤਾ ਸੀਗਾ, ਪਰ ਚੱਲ ਦੱਸ ਦਿੱਤਾ ਤੂੰ। ਪਰ ਮੈਨੂੰ ਨੀ ਲੱਗਦਾ ਵੀ ਧਨੀ ਇਸ ਗੱਲ ਤੇ ਅਮਲ ਵੀ ਕਰਦਾ ਹੋਊਗਾ ਕਦੀ। ਹਮੇਸ਼ਾ ਨਾ ਧਨੀ ਅੱਜ ਕੱਲ ਲੇਟ ਐਂਟਰੀ ਮਾਰਦਾ, ਮੈਨੂੰ ਲੱਗਦਾ ਸੌਣ ਜ਼ਿਆਦਾ ਲੱਗ ਗਿਆ, ਇਹ ਲੇਟ ਉੱਠਦਾ ਆ ਹਮੇਸ਼ਾ, ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਨਾ ਉਦੋਂ ਐਂਟਰੀ ਹੋਣੀ ਹੁੰਦੀ ਆ ਇਹਦੀ। ਇਹਦੇ ਪਿਛਲੇ ਹਫਤੇ ਵੀ ਕੋਈ ਗੱਲ ਕਰਨੀ ਸੀਗੀ ਬੜੀ ਜ਼ਰੂਰੀ ਤੇ ਕਹਿ ਰਿਹਾ ਸੀਗਾ, ਪਰ ਇਸ ਹਫਤੇ ਵੀ ਲੇਟ ਹੋ ਗਿਆ। ਹੁਣ ਤੇਰੀ ਗੱਲ ਵੀ ਨਾ ਦੇਖੀ, ਤੇਰਾ ਢਿੱਡ ਦੁਖਣ ਲੱਗ ਜਾਣਾ, ਕਿਉਂਕਿ ਤੂੰ ਟਾਈਮ ਤੇ ਤਾਂ ਆਉਂਦਾ ਨੀ, ਗੱਲ ਆਪਣੀ ਟਾਈਮ ਤੇ ਸੁਣਾਉਣੀ ਨੀ ਹੁੰਦੀ। ਪਰ ਚਲੋ ਕੋਈ ਨੀ, ਮੈਂ ਆਪਣੀਆਂ ਗੱਲਾਂ ਸੁਣਾ ਦਿੱਤੀਆਂ, ਮੇਰਾ ਹਫਤਾ ਵਧੀਆ ਲੰਘ ਜਾਣਾ, ਅਗਲੇ ਹਫਤੇ ਫੇਰ ਹਾਜ਼ਰ ਹੋ ਜਾਣਾ ਮੈਂ ਆਪਣੀਆਂ ਹੋਰ ਗੱਲਾਂ ਦੇ ਨਾਲ, ਹੋਰ ਯਾਦਾਂ ਦੇ ਲਈ ਨਾਲ। ਉਦੋਂ ਤੱਕ ਤੁਸੀਂ ਰੱਖੋ ਜੀ ਆਪਣਾ ਖਿਆਲ, ਤੇ ਜਾਂਦੇ ਜਾਂਦੇ ਤੁਹਾਡੇ ਲਈ ਮੈਂ ਐਪੀਸੋਡ ਛੱਡ ਕੇ ਜਾ ਰਹੀ ਹਾਂ, ਵਗਦੇ ਪਾਣੀਆਂ ਦਾ ਸੰਗੀਤ, ਤੁਸੀਂ ਕਰੋ ਉਹਨੂੰ ਇੰਜੋਏ ਤੇ ਨਾਲ ਕਰੋ ਅੱਜ ਦੇ ਬੁੱਧਵਾਰ ਨੂੰ ਇੰਜੋਏ। ਮੌਸਮ ਬੜਾ ਸੋਹਣਾ ਜੀ, ਸੁਹਾਵਣਾ ਜਿਹਾ ਬੱਦਲ ਹੋਏ ਪਏ ਆਸਟ੍ਰੇਲੀਆ ਦੇ ਵਿੱਚ। ਸੋ ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ ਔਰ ਖੁਸ਼ੀਆਂ ਵੰਡਦੇ ਰਹੋ। ਚੜ੍ਹਦੀ ਕਲਾ ਤੇਰਾ ਪਰਾਖਾ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।